ਲੈ ਜਾਂਦੀ ਹੈ ਸਿਰ ਤੋਂ ਲਾ ਕੇ ਤਾਜ ਹਵਾ, ਲੈ ਜਾਂਦੀ ਹੈ ਸਿਰ ਤੋਂ ਲਾ ਕੇ ਤਾਜ ਹਵਾ, ਜ਼ੋਰ ਜ਼ੁਲਮ ਨਾ ਸਹਿੰਦੀ ਹੁਣ ਨਾਰਾਜ਼ ਹਵਾ। ਜਦੋਂ ਦੇਖਦੀ ਉੱਚੇ ਤਖ਼ਤ ਹੰਕਾਰ ਗਏ, ਜਦੋਂ ਦੇਖਦੀ ਉੱਚੇ ਤਖ਼ਤ ਹੰਕਾਰ ਗਏ, ਮਿੱਟੀ ਵਿੱਚ ਵੀ ਭਰ ਦਿੰਦੀ ਪਰਵਾਜ਼ ਹਵਾ, ਮਿੱਟੀ ਵਿੱਚ ਵੀ ਭਰ ਦਿੰਦੀ ਪਰਵਾਜ਼ ਹਵਾ। ਚਲੋ ਜੀ, ਤਰਲੋਚਨ ਲੋਚੀ ਹੋਰਾਂ ਦੀਆਂ ਇਹਨਾਂ ਸਤਰਾਂ ਦੇ ਨਾਲ ਅੱਜ ਦਾ ਲਹਿਰਾ ਪ੍ਰੋਗਰਾਮ ਲੈ ਕੇ ਮੈਂ ਤੁਹਾਡੀ ਖਿਦਮਤ ਚ ਹਾਜ਼ਰ ਹਾਂ, ਅਮਰਦੀਪ ਕੌਰ। ਮੇਰੇ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ, ਉਮੀਦ ਕਰਦੀ ਹਾਂ ਦੋਸਤੋ ਤੁਹਾਡਾ ਅੱਜ ਦਾ ਦਿਨ ਸੁਹਾਵਣਾ ਚੜਿਆ ਹੋਣਾ, ਤੁਹਾਡੇ ਦਿਨ ਦੀ ਹਰ ਘੜੀ ਹਰ ਪਲ ਸੁਹਾਵਣਾ ਹੋ ਨਿਬੜੇ। ਅਸੀਂ ਇਹ ਅਰਦਾਸ ਹਮੇਸ਼ਾ ਪ੍ਰਮਾਤਮਾ ਦੇ ਅੱਗੇ ਕਰਦੇ ਹਾਂ ਤੇ ਅੱਜ ਵੀ ਇਹੀ ਅਰਦਾਸ ਕਰਦੇ ਹਾਂ। ਜਿੱਥੇ ਜਿੱਥੇ ਵੀ ਤੁਸੀਂ ਸਾਨੂੰ ਸੁਣ ਰਹੇ ਹੋ, ਦੇਸ਼ ਵਿਦੇਸ਼ ਦੇ ਵਿੱਚ ਜਿੱਥੇ ਵੀ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ, ਤੁਹਾਨੂੰ ਤਹਿ ਦਿਲ ਤੋਂ ਇੱਕ ਵਾਰ ਫੇਰ ਜੀ ਆਇਆਂ ਨੂੰ ਕਹਿੰਦੇ ਹਾਂ। ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ 'ਚ ਕੀ ਹੋਣਾ ਉਹਦੇ ਬਾਰੇ ਜ਼ਰੂਰ ਗੱਲ ਕਰਾਂਗੇ, ਪਰ ਉਸ ਤੋਂ ਵੀ ਪਹਿਲਾਂ ਅੱਜ ਦੇ ਦਿਨ ਦੀ ਗੱਲ ਕਰੀਏ ਤਾਂ ਹੈਗਾ ਦਿਨ ਮੰਗਲਵਾਰ ਦਾ। ਮੰਗਲਵਾਰ ਮੈਲਬਨ ਸਟੂਡੀਓ ਤੋਂ ਅਸੀਂ ਜੁੜ ਬਹਿੰਦੇ ਹੁੰਦੇ ਹਾਂ ਲਹਿਰਾਂ ਪ੍ਰੋਗਰਾਮ ਦੇ ਵਿੱਚ, ਯਾਨੀ ਸਾਡੇ ਮਾਰਨਿੰਗ ਸ਼ੋਅ ਦੇ ਵਿੱਚ ਹਾਰਮਨ ਰੇਡੀਓ ਤੇ। ਪ੍ਰੋਗਰਾਮ ਤੁਸੀਂ ਸੁਣਦੇ ਹੋ ਮੰਗਲਵਾਰ ਨੂੰ ਮੇਰੇ ਨਾਲ, ਯਾਨੀ ਅਮਰਦੀਪ ਕੌਰ ਦੇ ਨਾਲ, ਸਵੇਰੇ 8 ਵਜੇ ਤੋਂ 10 ਵਜੇ ਤੱਕ। ਸੋ ਅੱਜ ਦਾ ਵੀ ਇਹ ਪ੍ਰੋਗਰਾਮ ਮੈਂ ਤੁਹਾਡੀ ਖਿਦਮਤ 'ਚ ਲੈ ਕੇ ਇਸ ਸਮੇਂ ਦੌਰਾਨ ਹਾਜ਼ਰ ਹਾਂਗੀ, ਔਰ ਤੁਹਾਡੀ ਜਿਹੜੀ ਕੰਪਨੀ ਹੈ, ਤੁਹਾਡੀ ਜਿਹੜੀ ਸੰਗਤ ਹੈ, ਉਹਦੀ ਵੀ ਉਡੀਕ ਰੱਖਾਂਗੀ, ਤੁਹਾਡੇ ਸਾਥ ਦੀ ਉਡੀਕ ਰੱਖਾਂਗੀ। ਸੋ ਅੱਜ ਹੈਗਾ ਜੀ ਮੰਗਲਵਾਰ, ਸਾਲ 2022 ਦੇ ਮਾਰਚ ਮਹੀਨੇ ਦੀ 15 ਤਰੀਕ ਹੈ ਤੇ ਉਧਰ ਨਾਨਕ ਸ਼ਾਹੀ ਸੰਬਤ 554 ਚੜ ਗਿਆ, ਚੇਤ ਮਹੀਨੇ ਦੀ ਅੱਜ 2 ਤਰੀਕ ਹੈ। ਸੋ ਨਾਨਕ ਸ਼ਾਹੀ ਨਵੇਂ ਵਰੇ ਦੀਆਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਪਿਛਲੇ ਕੱਲ ਲਈ ਨਾਨਕ ਸ਼ਾਹੀ ਜਿਹੜਾ ਨਵਾਂ ਸਾਲ ਹੈ ਉਹ ਚੜਿਆ, ਸੋ ਚੇਤ ਮਹੀਨਾ ਜਿਹੜਾ ਕੱਲ ਚੜਿਆ ਔਰ ਅੱਜ ਚੇਤ ਮਹੀਨੇ ਦੀ 2 ਤਰੀਕ ਹੋ ਚੁੱਕੀ ਹੈ, ਪਰ ਬਹੁਤ ਸਾਰੇ ਮੁਲਕਾਂ ਦੇ ਵਿੱਚ ਅੱਜ ਚੇਤ ਮਹੀਨੇ ਦੀ 1 ਤਰੀਕ ਚੜੀ ਹੋਣੀ ਹੈ, ਕਿਉਂਕਿ ਕੈਨੇਡਾ ਤੇ ਅਮਰੀਕਾ ਵਰਗੇ ਜਿਹੜੇ ਮੁਲਕ ਆ ਉੱਥੇ ਅੱਜ 1 ਤਰੀਕ ਹੈ ਨਾ। ਸੋ ਤੁਹਾਨੂੰ ਸਾਰਿਆਂ ਨੂੰ ਨਵਾਂ ਸਾਲ ਬਹੁਤ ਬਹੁਤ ਮੁਬਾਰਕ, ਨਾਨਕ ਸ਼ਾਹੀ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। ਪਰਮਾਤਮਾ ਕਰੇ ਕਿ ਇਹ ਵਰਾ ਜਿਹੜਾ ਹੈ ਇਹ ਸੁੱਖ ਸਾਂਦ ਵਾਲਾ ਵਰਾ ਹੋਵੇ, ਸਾਰੇ ਪਾਸੇ ਖੁਸ਼ੀਆਂ ਦਾ ਜਿਹੜਾ ਪਸਾਰਾ ਉਹ ਹੋਵੇ, ਜਦਕਿ ਹਾਲਾਤ ਜਿਹੜੇ ਆ ਬਹੁਤ ਉਲਟੇ ਚੱਲ ਰਹੇ ਆ। ਬਹੁਤ ਸਾਰੀਆਂ ਜਿਹੜੀਆਂ ਦੁਖਦਾਈ ਖਬਰਾਂ ਜਿਹੜੀਆਂ ਉਹ ਵੀ ਸੁਣਨ ਨੂੰ ਮਿਲ ਰਹੀਆਂ, ਪਰ ਇਸ ਦੇ ਬਾਵਜੂਦ ਅਸੀਂ ਇਹ ਆਸ ਕਰਦੇ ਹਾਂ, ਅਸੀਂ ਪਰਮਾਤਮਾ ਦੇ ਅੱਗੇ ਇਹ ਅਰਦਾਸ ਕਰਦੇ ਹਾਂ ਕਿ ਇਹ ਜਿਹੜਾ ਨਾਨਕ ਸ਼ਾਹੀ ਨਵਾਂ ਵਰਾ ਆ, ਆਉਣ ਵਾਲੇ ਸਮੇਂ ਦੇ ਵਿੱਚ ਕੁਛ ਚੰਗੀਆਂ ਖਬਰਾਂ ਜਿਹੜੀਆਂ ਉਹ ਲੈ ਕੇ ਆਵੇ, ਜਦਕਿ ਬਹੁਤ ਸਾਰੀ ਜਿਹੜੀ ਆਲੇ ਦੁਆਲੇ ਖੁਸ਼ਹਾਲੀ ਔਰ ਖੁਸ਼ਗਵਾਰੀ ਜਿਹੜੀ ਹੈ ਉਹ ਵੀ ਵੈਸੇ ਸਾਨੂੰ ਦਿਖਾਈ ਦੇ ਰਹੀ ਹੈ, ਪਰ ਕੁਛ ਨਾ ਕੁਛ ਇਹੋ ਜਿਹਾ ਵੀ ਵਾਪਰ ਰਿਹਾ ਜਿਹੜਾ ਵਾਪਰਨ ਦੀ ਉਮੀਦ ਜਿਹੜੀ ਉਹ ਨਹੀਂ ਕੀਤੀ ਜਾਂਦੀ। ਸੋ ਖੈਰ, ਅਸੀਂ ਇੱਕ ਵਾਰ ਫਿਰ ਪਰਮਾਤਮਾ ਦੇ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਲੁਕਾਈ ਨੂੰ ਜਿਹੜੇ ਦੁੱਖਾਂ ਤੋਂ ਜਾਂ ਜਿਹੜੀਆਂ ਪਰੇਸ਼ਾਨੀਆਂ ਤੋਂ ਰਾਹਤ ਮਿਲੇ ਔਰ ਜਿਹੜੇ ਸੁੱਖ ਆ ਉਹ ਉਹਨਾਂ ਦਾ ਪਸਾਰਾ ਹੋਵੇ। ਚਲੋ ਜੀ, ਅੱਜ ਮੰਗਲਵਾਰ ਵਾਲੇ ਦਿਨ ਕਿੱਥੋਂ ਕਿੱਥੋਂ ਤੁਸੀਂ ਸਾਡੇ ਨਾਲ ਜੁੜੇ ਹੋਏ ਤੁਸੀਂ ਸਾਨੂੰ ਦੱਸਿਓ, ਪਰ ਇਸ ਵੇਲੇ ਸਮਾਂ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਸਾਡੇ ਮੈਲਬਨ ਦੇ ਵਿੱਚ ਕੀ ਹੋਇਆ। ਮੈਲਬਨ, ਸਿਡਨੀ ਤੇ ਇਸ ਵੇਲੇ ਕੈਨਬਰਾ ਦੇ ਵਿੱਚ ਜਿਹੜਾ ਸਮਾਂ 8:03 ਦਾ ਹੋ ਚੁੱਕਿਆ, ਜਦਕਿ ਅਜੇ ਬ੍ਰਿਸਬੇਨ ਦੇ ਵਿੱਚ 7:03 ਹੀ ਆ ਤੇ ਉਧਰ ਐਡੀਲੇਡ ਦੇ ਵਿੱਚ 7:33 ਦਾ ਸਮਾਂ, ਇਧਰ ਪਰਥ ਦੇ ਵਿੱਚ 5:03 ਅਜੇ ਹੋਏ ਆ ਤੇ ਇਸੇ ਤਰ੍ਹਾਂ ਜੇ ਅਸੀਂ ਆਪਣੇ ਗੁਆਂਢੀ ਮੁਲਕ ਚੱਲੀਏ ਨਿਊਜ਼ੀਲੈਂਡ ਤਾਂ ਉੱਥੇ ਅਜੇ ਸਮਾਂ 2 ਘੰਟੇ ਸਾਡੇ ਤੋਂ ਅੱਗੇ ਨਿਕਲ ਚੁੱਕਿਆ। ਸੋ ਯਾਨੀ 10:03 ਉੱਥੇ ਹੋ ਚੁੱਕੇ ਆ ਤੇ ਇੱਧਰ ਹਾਂਗਕਾਂਗ ਦੇ ਵਿੱਚ ਵੀ ਮੰਗਲਵਾਰ ਦਾ ਦਿਨ ਚੜਿਆ ਹੋਇਆ, 5:03 ਉੱਥੇ ਵੀ ਹੋ ਚੁੱਕੇ ਆ। ਮੰਗਲਵਾਰ ਦਾ ਦਿਨ ਜਿਹੜਾ ਦੁਬਈ ਚ ਵੀ ਚੜ ਚੁੱਕਿਆ 1 ਘੰਟਾ ਪਹਿਲਾਂ, ਯਾਨੀ ਅੱਧੀ ਰਾਤ ਦਾ ਤੜਕਾ ਉੱਥੇ 1:03 ਦਾ ਸਮਾਂ ਦੁਬਈ ਦੇ ਵਿੱਚ ਹੋਇਆ। ਇੱਧਰ ਅਸੀਂ ਆਪਣੇ ਮੁਲਕ ਚੱਲੀਏ ਭਾਰਤ ਦੇ ਵਿੱਚ ਤਾਂ ਪੰਜਾਬ ਦੇ ਵਿੱਚ ਸਮਾਂ ਇਸ ਵੇਲੇ 2:34, ਯਾਨੀ ਕਿ ਉੱਥੇ ਵੀ ਕਾਫੀ ਵੱਡਾ ਤੜਕਾ। ਔਰ ਬਹੁਤ ਸਾਰੇ ਮੁਲਕਾਂ ਦੇ ਵਿੱਚ ਅਜੇ ਸੋਮਵਾਰ ਚੱਲ ਰਿਹਾ, ਕੈਨੇਡਾ ਤੇ US ਦੇ ਵਿੱਚ ਸੋਮਵਾਰ ਦਾ ਦਿਨ ਜਿਹੜਾ ਉਹ ਚੱਲ ਰਿਹਾ ਅਜੇ। ਸੋਮਵਾਰ ਦੀ ਦੁਪਹਿਰ ਪਈ ਹੋਈ ਹੈ US ਦੇ ਲੋਸ ਏਂਜਲਸ ਸ਼ਹਿਰ ਦੇ ਵਿੱਚ, LA ਦੇ ਵਿੱਚ, ਤੇ ਇਹੀ ਸਮਾਂ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿੱਚ ਆ, 2:04 ਉੱਥੇ ਹੋਏ ਆ। ਤੇ ਇਸੇ ਤਰ੍ਹਾਂ ਟੋਰੋਂਟੋ ਦੇ ਵਿੱਚ, ਯਾਨੀ ਕਿ ਕੈਨੇਡਾ ਦੇ ਟੋਰੋਂਟੋ ਸ਼ਹਿਰ ਦੇ ਵਿੱਚ ਸ਼ਾਮ ਪੈ ਚੁੱਕੀ ਹੈ, 5:04 ਦਾ ਸਮਾਂ। ਇਹੀ ਸਮਾਂ ਜਿਹੜਾ ਉਹ ਨਿਊਯਾਰਕ ਦੇ ਵਿੱਚ ਵੀ ਆ, US ਦੇ ਨਿਊਯਾਰਕ ਸ਼ਹਿਰ ਦੇ ਵਿੱਚ ਵੀ 5:04 ਹੋਏ ਆ। ਮਿਆਮੀ ਦੇ ਵਿੱਚ ਵੀ US ਦੇ ਵਿੱਚ 5:04 ਹੋਏ ਆ, ਯਾਨੀ ਸ਼ਾਮ ਪਈ ਹੋਈ ਆ। ਉਧਰ ਵਿਨੀਪੈਗ ਦੇ ਵਿੱਚ 4:04 ਦਾ ਸਮਾਂ। ਤੇ ਇਧਰ ਅਸੀਂ ਲੰਡਨ ਚਲੀਏ ਤਾਂ ਸੋਮਵਾਰ ਦੀ ਰਾਤ ਪੈ ਚੁੱਕੀ ਹੈ, 9:04 ਉੱਥੇ ਹੋ ਚੁੱਕੇ ਆ। ਤੇ ਇਟਲੀ ਦੇ ਰੋਮ ਸ਼ਹਿਰ ਦੇ ਵਿੱਚ ਇਸ ਵੇਲੇ ਰਾਤ ਪਈ ਹੋਈ ਹੈ, ਸੋਮਵਾਰ ਦੀ 10:04 ਉੱਥੇ ਹੋ ਚੁੱਕੇ ਹੈ। ਸੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ, ਜਿਸ ਵੀ ਧਰਤੀ ਤੋਂ, ਜਿਸ ਵੀ ਮੁਲਕ ਤੋਂ ਤੁਸੀਂ ਸਾਡੇ ਨਾਲ ਜੁੜਦੇ ਹੋ ਲਹਿਰਾਂ ਪ੍ਰੋਗਰਾਮ ਦੇ ਵਿੱਚ, ਹਰਮਨ ਰੇਡੀਓ ਦੇ ਇਸ ਮਾਰਨਿੰਗ ਸ਼ੋਅ ਦੇ ਵਿੱਚ, ਤੁਹਾਨੂੰ ਇੱਕ ਵਾਰ ਫਿਰ ਤੋਂ ਤਹਿ ਦਿਲ ਤੋਂ ਜੀ ਆਇਆਂ। ਪ੍ਰੋਗਰਾਮ 'ਚ ਅੱਜ ਕੀ ਹੋਣ ਜਾ ਰਿਹਾ ਇਹਦੇ ਬਾਰੇ ਜ਼ਰੂਰ ਦੱਸਦੇ ਜਾਂਦੇ ਹਾਂ। ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਜਾਣਕਾਰੀਆਂ ਤੁਹਾਡੇ ਨਾਲ ਅੱਜ ਸਾਂਝੀਆਂ ਕਰਾਂਗੇ ਤੇ ਦੇਸ਼ ਦੁਨੀਆਂ ਦੇ ਵਿੱਚ ਕੀ ਵਾਪਰ ਰਿਹਾ ਔਰ ਕੀ ਖਾਸ ਪਿਛਲੇ ਦਿਨੀ ਹੋਇਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਣ ਵਾਲਾ ਹੈ ਔਰ ਕੀ ਅਸਰ ਉਹ ਵਾਪਰੀਆਂ ਘਟਨਾਵਾਂ ਦਾ ਜਿਹੜਾ ਆਮ ਲੋਕਾਂ ਤੇ ਹੋਣ ਜਾ ਰਿਹਾ ਉਹਦੇ ਬਾਰੇ ਅਸੀਂ ਅੱਜ ਗੱਲਬਾਤ ਕਰਾਂਗੇ ਔਰ ਇਹਦੇ ਨਾਲ ਕੁਛ ਕੁ ਸ਼ਬਦਾਂ ਦੀ ਸਾਂਝ ਅਸੀਂ ਜ਼ਰੂਰ ਪਾਵਾਂਗੇ, ਪਾਉਣੀ ਚਾਹਵਾਂਗੇ ਔਰ ਤੁਹਾਨੂੰ ਵੀ ਜ਼ਰੂਰ ਹੁਣ ਤੋਂ ਹੀ ਬੇਨਤੀ ਕਰਦੇ ਹਾਂ ਕਿ ਕੁਛ ਸ਼ਬਦ ਇਹੋ ਜਿਹੜੇ ਤੁਸੀਂ ਸਾਡੇ ਸਰੋਤਿਆਂ ਦੇ ਨਾਲ ਸਾਂਝੇ ਕਰਨੇ ਚਾਹੁੰਦੇ ਹੋਵੋ ਤੁਸੀਂ ਸਾਨੂੰ ਮੈਸੇਜ ਭੇਜ ਸਕਦੇ ਹੋ ਔਰ ਉਹ ਸ਼ਬਦ ਜਿਹੜੇ ਆ ਅਸੀਂ ਸਰੋਤਿਆਂ ਦੇ ਨਾਲ ਸਾਂਝੇ ਕਰਾਂਗੇ, ਯਾਨੀ ਕਿ ਪੰਜਾਬੀ ਦੇ ਅਸੀਂ ਕੁਛ ਠੇਠ ਸ਼ਬਦਾਂ ਦੀ ਸਾਂਝ ਜਿਹੜੀ ਹੈ ਉਹ ਕਦੇ ਕਦਾਈ ਪਾਉਣੇ ਹੁੰਦੇ ਹਾਂ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਅਸੀਂ ਚਾਹਾਂਗੇ ਕਿ ਅਸੀਂ ਉਹਨਾਂ ਸ਼ਬਦਾਂ ਦੀ ਸਾਂਝ ਜਿਹੜੀ ਉਹ ਤੁਹਾਡੇ ਨਾਲ ਜ਼ਰੂਰ ਪਾਈਏ ਔਰ ਤਾਂ ਕਿ ਸਾਡੇ ਸ਼ਬਦਾਂ ਦਾ ਜਿਹੜਾ ਭੰਡਾਰ ਹੈ ਉਹਨੂੰ ਅਸੀਂ ਵਧਾਉਂਦੇ ਰਹੀਏ। ਸ਼ਬਦਾਂ ਦਾ ਭੰਡਾਰ ਜਿਹੜਾ ਉਹ ਤਾਂ ਸਾਡੇ ਕੋਲ ਅਸੀਮ ਹੈ ਪਰ ਸਾਡੇ ਗਿਆਨ ਦੇ ਵਿੱਚ ਉਹਨਾਂ ਸ਼ਬਦਾਂ ਦਾ ਜਿਹੜਾ ਵਾਧਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਪੰਜਾਬੀ ਭਾਸ਼ਾ ਦਾ ਜਦੋਂ ਅਸੀਂ ਕਹਿੰਦੇ ਹਾਂ ਕਿ ਵਿਕਾਸ ਜਾਂ ਜਿਹੜਾ ਪੰਜਾਬੀ ਭਾਸ਼ਾ ਦਾ ਜਿਹੜਾ ਵਾਧਾ ਆ ਉਹ ਹੋਣਾ ਚਾਹੀਦਾ ਤਾਂ ਫਿਰ ਸਾਨੂੰ ਪੰਜਾਬੀ ਭਾਸ਼ਾ ਦੇ ਨਾਲ ਜਿਹੜਾ ਗੂੜਾ ਰਿਸ਼ਤਾ ਬਣਾਉਣ ਦੇ ਲਈ ਸ਼ਬਦਾਂ ਦੀ ਵਾਕਾਂ ਦੀ ਜਿਹੜੀ ਪਛਾਣ ਹੈ ਜਾਂ ਫਿਰ ਉਹਨਾਂ ਦੀ ਨੇੜਤਾ ਜਿਹੜੀ ਹੈ ਉਹ ਵੀ ਹੋਣੀ ਬਹੁਤ ਜ਼ਰੂਰੀ ਹੈ ਸਾਡੇ ਲਈ। ਸੋ ਇਸ ਲਈ ਅੱਜ ਦੇ ਪ੍ਰੋਗਰਾਮ ਦੇ ਵਿੱਚ ਕੁਛ ਸ਼ਬਦਾਂ ਦੇ ਉੱਤੇ ਵੀ ਆਪਾਂ ਗੱਲ ਕਰਾਂਗੇ। ਇਸ ਤੋਂ ਇਲਾਵਾ ਅੱਜ ਇੱਕ ਖਾਸ ਗੱਲਬਾਤ ਜਿਹੜੀ ਉਹ ਅਸੀਂ ਕਰਨੀ ਹੈ ਸਿੱਖ ਕਮਿਊਨਿਟੀ ਕੁਨੈਕਸ਼ਨ ਤੋਂ ਗੁਰਿੰਦਰ ਕੌਰ ਹੋਰਾਂ ਦੇ ਨਾਲ, ਜਿਨ੍ਹਾਂ ਨੇ ਪਿਛਲੇ ਦਿਨੀ ਇੰਟਰਨੈਸ਼ਨਲ ਵੁਮੈਨਸ ਡੇ ਨੂੰ ਮੁੱਖ ਰੱਖਦਿਆਂ ਇੱਕ ਬੈਡਮਿੰਟਨ ਕਲੱਬ ਦੀ ਜਿਹੜੀ ਸ਼ੁਰੂਆਤ ਹੈ ਉਹ ਮੈਲਬਨ ਦੇ ਵਿੱਚ ਕੀਤੀ ਹੈ। ਸੋ ਸਾਡੀਆਂ ਭੈਣਾਂ ਦੇ ਲਈ ਇਹ ਜਿਹੜਾ ਕਲੱਬ ਹੈ ਇਹ ਸ਼ੁਰੂ ਕੀਤਾ ਹੈ ਤਾਂ ਕਿ ਜਿਹੜੀਆਂ ਸਾਡੀਆਂ ਭੈਣਾਂ ਹੈ ਉਹ ਕੰਮ ਜਿਹੜਾ ਉਹਨਾਂ ਦਾ ਜਿਹੜੀਆਂ ਜੋਬਸ ਕਰਦੀਆਂ ਜਿਹੜੇ ਘਰ ਦੇ ਕੰਮ ਕਰਦੀਆਂ ਉਹਨਾਂ ਤੋਂ ਬਾਹਰ ਆਪਣੀ ਸਿਹਤ ਦੇ ਲਈ ਵੀ ਫਿੱਟ ਰਹਿਣ ਔਰ ਖੇਡਾਂ ਦੇ ਵੱਲ ਉਤਸ਼ਾਹਿਤ ਹੋਣ। ਸੋ ਇਸ ਸੰਬੰਧ ਵਿੱਚ ਅੱਜ ਉਹਨਾਂ ਦੇ ਨਾਲ ਵੀ ਅਸੀਂ ਪ੍ਰੋਗਰਾਮ ਦੌਰਾਨ ਗੱਲਬਾਤ ਜਿਹੜੀ ਆ ਉਹ ਕਰਾਂਗੇ ਤੇ ਇਸ ਤੋਂ ਇਲਾਵਾ ਕੀ ਹੋਣਾ ਜੀ, ਇਸ ਤੋਂ ਇਲਾਵਾ ਤੁਹਾਡੇ ਪਿਆਰੇ ਪਿਆਰੇ ਸੁਨੇਹੇ ਹੋਣੇ ਆ ਔਰ ਤੁਹਾਡੇ ਵਿਚਾਰ ਹੋਣੇ ਆ ਪ੍ਰੋਗਰਾਮ ਦੌਰਾਨ ਅਸੀਂ ਉਡੀਕ ਕਰਾਂਗੇ ਤੁਹਾਡੇ ਵਿਚਾਰਾਂ ਦੀ, ਤੁਹਾਡੇ ਪਿਆਰੇ ਪਿਆਰੇ ਸੁਨੇਹਿਆਂ ਦੀ। ਤੁਸੀਂ ਸਾਨੂੰ ਆਪਣੇ ਸੁਨੇਹੇ ਭੇਜਣੇ ਟੈਲੀਗ੍ਰਾਮ ਦੇ ਜ਼ਰੀਏ ਜਾਂ ਫਿਰ ਈਮੇਲ ਦੇ ਜ਼ਰੀਏ, request@harmanradio.com ਸਾਡਾ ਈਮੇਲ ਪਤਾ ਤੇ ਤੁਸੀਂ ਝਿਜਕਿਆ ਨਾ ਕਰੋ ਜੀ, ਫੋਨ ਕਰਨ ਨੂੰ ਦਿਲ ਕਰਦਾ ਹੁੰਦਾ ਪ੍ਰੋਗਰਾਮ ਦੇ ਵਿੱਚ ਨੰਬਰ ਡਾਇਲ ਕਰਿਆ ਕਰੋ 02-85-99-28-11। ਸੋ ਝਿਜਕ ਨਹੀਂ ਰੱਖਣੀ ਜੀ, ਜੇ ਕਾਲ ਕਰਕੇ ਵੀ ਸਾਡੇ ਨਾਲ ਕਿਸੇ ਤਰ੍ਹਾਂ ਦੀ ਤੁਸੀਂ ਸਾਂਝ ਬਣਾਉਣੀ ਚਾਹੁੰਦੇ ਹੋ ਤਾਂ ਜ਼ਰੂਰ ਤੁਸੀਂ ਕਾਲ ਵੀ ਕਰ ਸਕਦੇ ਹੋ। ਤੇ ਇਸ ਤੋਂ ਇਲਾਵਾ ਹੋਰ ਕੀ ਹੋਣਾ, ਹੋਰ ਹੋਣਾ ਜੀ ਗੀਤ ਸੰਗੀਤ। ਸੋ ਗੀਤ ਸੰਗੀਤ ਕੁਛ ਤੁਹਾਡੀ ਪਸੰਦ ਆ, ਕੁਝ ਮੇਰੀ ਪਸੰਦ ਆ, ਅਸੀਂ ਤੁਹਾਡੀ ਨਜ਼ਰ ਕਰਾਂਗੇ। ਸੋ ਵੈਸੇ ਜਿਹੜਾ ਇਹ ਗੀਤ ਸੰਗੀਤ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਹੁੰਦੇ ਹਾਂ, ਅਸਲ ਚ ਸਰਬਜੀਤ ਸਿੰਘ ਹੋਰਾਂ ਦੀ ਪਸੰਦ ਆ ਹੀ ਹੁੰਦਾ ਕਿਉਂਕਿ ਪਲੇਲਿਸਟ ਜਿਹੜੀ ਆ ਗੀਤਾਂ ਦੀ ਉਹ ਸਰਬਜੀਤ ਸਿੰਘ ਹੋਰੀ ਸਾਨੂੰ ਭੇਜ ਦਿੰਦੇ ਆ। ਸੋ ਉਹੀ ਗੀਤ ਤਕਰੀਬਨ ਮੈਂ ਤੁਹਾਡੇ ਲਈ ਪੇਸ਼ ਕਰਦੀ ਹੁੰਦੀ ਹਾਂ। ਕਦੇ ਕਦਾਈ ਹੁੰਦਾ ਕਿ ਕਈ ਵਾਰ ਟੌਪਿਕ ਦੇ ਨਾਲ ਜਿਹੜਾ ਕੋਈ ਗਾਣਾ ਰਲਦਾ ਮਿਲਦਾ ਹੁੰਦਾ ਉਹ ਅਸੀਂ ਆਪਣੇ ਵੱਲੋਂ ਵੀ ਚਲਾਉਂਦੇ ਹਾਂ ਤੇ ਕਈ ਵਾਰ ਤੁਹਾਡੀ ਫਰਮਾਇਸ਼ ਵਾਲਾ ਗੀਤ ਜਿਹੜਾ ਉਹ ਵੀ ਅਸੀਂ ਚਲਾਉਂਦੇ ਹਾਂ। ਸੋ ਲਓ ਫਿਰ ਪ੍ਰੋਗਰਾਮ ਦਾ ਪਹਿਲਾ ਗੀਤ ਆਪਾਂ ਸੁਣਦੇ ਹਾਂ 76 ਗਿੱਲ ਹੋਰਾਂ ਦੀ ਆਵਾਜ਼ ਦੇ ਵਿੱਚ। ਆਉਂਦੇ ਹਾਂ ਬਹੁਤ ਜਲਦੀ ਵਾਪਸ ਤੁਹਾਡੇ ਪਿਆਰੇ ਪਿਆਰੇ ਸੁਨੇਹਿਆਂ ਦੇ ਨਾਲ, ਉਡੀਕ ਕਰ ਰਹੇ ਹਾਂ ਤੁਹਾਡੇ ਸੁਨੇਹਿਆਂ ਦੀ, ਸੁਣਦੇ ਹਾਂ ਗੀਤ, ਆਉਂਦੇ ਹਾਂ ਵਾਪਸ।
ਚਾਰੇ ਪਾਸੇ ਦਿਸਣ ਹਨੇਰੇ ਤੇ ਚਾਨਣ ਚੜਦਾ ਨਹੀਂ, ਘਰ ਦਿਲ ਤੇ ਪਾਇਆ ਦੁੱਖਾਂ ਨੇ, ਸੁੱਖ ਘਰ ਵਿੱਚ ਵੜਦਾ ਨਹੀਂ। ਕੇ ਹੜਦਾ ਨਹੀਂ ਦੁੱਖ ਜ਼ਿੰਦਗੀ ਤੇ ਭਾਰੇ, ਸਭ ਪਾਸਿਆਂ ਤੋਂ ਹਾਰੇ, ਦੁੱਖ ਜ਼ਿੰਦਗੀ ਤੇ ਭਾਰੇ, ਸਭ ਪਾਸਿਆਂ ਤੋਂ ਹਾਰੇ। ਦਾਤਾ ਜੀ ਮੇਰੇ ਦਾਤਾ ਜੀ
ਲਓ ਜੀ ਦੋਸਤੋ, ਨਛੱਤਰ ਗਿੱਲ ਦੀ ਆਵਾਜ਼ ਦੇ ਵਿੱਚ ਤੁਸੀਂ ਪ੍ਰੋਗਰਾਮ ਤੋਂ ਪਹਿਲਾਂ ਗੀਤ ਸੁਣਿਆ। ਔਰ ਵਾਕਈ ਇੱਕ ਅਰਦਾਸ, ਇੱਕ ਬੇਨਤੀ, ਇੱਕ ਜੋਦੜੀ ਅਸੀਂ ਪਰਮਾਤਮਾ ਦੇ ਅੱਗੇ ਹਰ ਰੋਜ਼ ਕਰਦੇ ਹਾਂ। ਕਹਿੰਦੇ ਹੁੰਦੇ ਆ ਵੀ ਸੱਚੇ ਦਿਲੋਂ ਕੀਤੀ ਹੋਈ ਅਰਦਾਸ ਜਿਹੜੀ ਹੈ ਉਹ ਕਦੇ ਖਾਲੀ ਨਹੀਂ ਜਾਂਦੀ, ਹੈ ਨਾ। ਸੋ ਹਮੇਸ਼ਾ ਜਦੋਂ ਅਸੀਂ ਅਰਦਾਸ ਕਰਦੇ ਹਾਂ ਤਾਂ ਇਹ ਅਰਦਾਸ ਜਿਹੜੀ ਆ ਇਹ ਸਿਰਫ ਆਪਣੇ ਸਵਾਰਥ ਲਈ ਨਹੀਂ ਹੋਣੀ ਚਾਹੀਦੀ। ਅਸਲ ਦੇ ਵਿੱਚ ਅਰਦਾਸ ਜਿਹੜੀ ਉਹ ਹਮੇਸ਼ਾ ਉਦੋਂ ਹੀ ਸੁਣੀ ਜਾਂਦੀ ਹੈ ਜਦੋਂ ਅਸੀਂ ਦੂਜਿਆਂ ਦੇ ਦੁੱਖ ਨੂੰ ਵੀ ਨੇੜਿਓਂ ਹੋ ਕੇ ਮਹਿਸੂਸ ਕਰਦੇ ਹਾਂ, ਜਾਣਦੇ ਹਾਂ, ਉਹਨਾਂ ਦੀ ਵੀ ਖੈਰ ਮੰਗਦੇ ਹਾਂ। ਸੋ ਇੱਕ ਅਰਦਾਸ ਸੀ ਇਸ ਗੀਤ ਦੇ ਵਿੱਚ, ਦਾਤਾ ਜੀ ਮਿਹਰ ਕਰੋ। ਸੋ ਕਈ ਵਾਰ ਕੀ ਹੁੰਦਾ ਕਿ ਜੋ ਸਾਡੇ ਆਲੇ ਦੁਆਲੇ ਵਾਪਰਦਾ ਹੈ ਨਾ ਉਹ ਸਾਨੂੰ ਵਲੂੰਦਰਦਾ, ਸਾਨੂੰ ਉਹ ਹਲੂਣਾ ਦਿੰਦਾ, ਔਰ ਜਦੋਂ ਉਹ ਸਾਨੂੰ ਹਲੂਣਦਾ ਤਾਂ ਫਿਰ ਵਾਕਈ ਸਾਨੂੰ ਕਿਤੇ ਨਾ ਕਿਤੇ ਆਪਣਾ ਜਿਹੜਾ ਦੁੱਖ ਹੈ ਉਹ ਘੱਟ ਲੱਗਦਾ ਹੈ ਨਾ। ਔਰ ਇਹ ਜਿਹੜੀ ਸੋਝੀ ਹੈ ਇਹ ਵੀ ਅਸਲ ਦੇ ਵਿੱਚ ਉਸ ਅਕਾਲ ਪੁਰਖ ਵੱਲੋਂ ਹੀ ਜੇ ਸਾਨੂੰ ਪ੍ਰਾਪਤ ਹੋਵੇ ਤਾਂ ਹੀ ਇਸ ਪੱਧਰ ਤੱਕ ਜਿਹੜੀ ਸਾਡੀ ਸੋਚ ਹੈ ਉਹ ਬਣਦੀ ਹੈ, ਤਾਂ ਹੀ ਅਸੀਂ ਦੂਜਿਆਂ ਦੀ ਭਲਾਈ ਦੇ ਲਈ, ਦੂਜਿਆਂ ਦੀ ਖੈਰ ਦੇ ਲਈ ਅਰਦਾਸ ਜਿਹੜੀ ਹੈ ਉਹ ਕਰਦੇ ਹਾਂ। ਸੋ ਪਰਮਾਤਮਾ ਦੇ ਅੱਗੇ ਹਮੇਸ਼ਾ ਹੀ ਇਹ ਅਰਦਾਸ ਕਰੀਏ ਕਿ ਸਾਡੇ ਨਾਲ ਜੁੜੀ ਹੋਈ ਹਰ ਰੂਹ ਜਿਹੜੀ ਹੈ, ਸਾਡੇ ਨਾਲ ਜੁੜੇ ਹੋਏ ਹਰ ਸ਼ਖਸ ਦੀ ਜਿਹੜੀ ਜ਼ਿੰਦਗੀ ਹੈ ਉਸ ਦੇ ਵਿੱਚ ਸੁੱਖਾਂ ਦਾ ਪਸਾਰਾ ਜਿਹੜਾ ਉਹ ਬਣਿਆ ਰਹੇ। ਵੈਸੇ ਤਾਂ ਅਸੀਂ ਕਹਿੰਦੇ ਹਾਂ ਕਿ ਜ਼ਿੰਦਗੀ ਜਿਹੜੀ ਹੈ ਉਹ ਦੁੱਖਾਂ ਤੇ ਸੁੱਖਾਂ ਦਾ ਹੀ ਮੇਲ ਹੈ, ਹਨਾ। ਔਰ ਕਦੇ ਦੁੱਖ ਨੇ ਤੇ ਕਦੇ ਸੁੱਖ ਨੇ, ਪਰ ਅਸੀਂ ਇਹ ਜ਼ਰੂਰ ਮੰਗਿਆ ਕਰੀਏ ਕਿ ਜੇ ਅਸੀਂ ਆਪਣੀ ਸਲਾਮਤੀ ਦੀ ਦੁਆ ਕਰਦੇ ਹਾਂ ਤਾਂ ਅਸੀਂ ਆਪਣੇ ਨਾਲ ਜੁੜੇ ਹੋਏ ਹਰ ਸ਼ਖਸ ਦੀ ਸਲਾਮਤੀ ਦੀ ਜਿਹੜੀ ਦੁਆ ਉਹ ਜ਼ਰੂਰ ਮੰਗਦੇ ਰਹੀਏ, ਤਾਂ ਹੀ ਜਿਹੜਾ ਇਹ ਜੱਗ ਹੈ ਉਹ ਸੁਹਾਵਣਾ ਹੋਏਗਾ। ਤੇ ਲਓ ਜੀ, ਗੀਤ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ। ਹੁਣ ਜਿਹੜਾ ਅਗਲਾ ਸਿਲਸਿਲਾ ਹੈਗਾ ਉਹ ਹੈ ਮੌਸਮ ਦਾ ਤੇ ਅੱਜ ਦੇ ਵਿਚਾਰ ਦਾ। ਅੱਜ ਦਾ ਵਿਚਾਰ ਮੈਂ ਤੁਹਾਡੇ ਨਾਲ ਬਹੁਤ ਜਲਦ ਸਾਂਝਾ ਕਰਾਂਗੀ। ਫਿਲਹਾਲ ਇੱਕ ਨਜ਼ਰ ਜਿਹੜੀ ਹੈ ਉਹ ਆਪਾਂ ਅੱਜ ਦੇ ਮੌਸਮ ਦੇ ਉੱਤੇ ਵੀ ਜ਼ਰੂਰ ਮਾਰ ਲਈ, ਹੈ ਨਾ। ਔਰ ਤੁਸੀਂ ਵੀ ਸਾਨੂੰ ਜ਼ਰੂਰ ਦੱਸਿਓ ਜੀ, ਜਿੱਥੋਂ ਜਿੱਥੋਂ ਵੀ ਤੁਸੀਂ ਸਾਡੇ ਨਾਲ ਬਣੇ ਹੋਏ ਹੋ, ਕਿਸੇ ਵੀ ਮੁਲਕ ਤੋਂ, ਕਿਸੇ ਵੀ ਸ਼ਹਿਰ ਤੋਂ, ਕਿਸੇ ਵੀ ਪਿੰਡ ਤੋਂ, ਜਿੱਥੋਂ ਵੀ ਤੁਸੀਂ ਸੁਣ ਰਹੇ ਹੋ ਸਾਨੂੰ, ਤੁਹਾਡੇ ਪਿੰਡ ਦਾ, ਤੁਹਾਡੇ ਸ਼ਹਿਰ ਦਾ ਮੌਸਮ ਕਿਹੋ ਜਿਹਾ। ਮੈਂ ਆਪਣੇ ਸ਼ਹਿਰ ਦਾ ਜ਼ਰੂਰ ਦੱਸ ਦਿੰਦੀ ਹਾਂ। ਇਸ ਵੇਲੇ ਆਸਟ੍ਰੇਲੀਆ ਦੇ ਮੈਲਬਰਨ ਸ਼ਹਿਰ ਤੋਂ ਤੁਸੀਂ ਮੈਨੂੰ ਸੁਣ ਰਹੇ ਹੋ, ਔਰ ਮੈਲਬਰਨ ਦੇ ਵਿੱਚ ਅੱਜ ਮੌਸਮ ਹੈਗਾ ਜੀ ਮੀਂਹ ਜੇ ਵਾਲਾ, ਯਾਨੀ ਕਿ ਅੱਜ ਮੀਂਹ ਦੀਆਂ ਕਣੀਆਂ ਜਿਹੜੀਆਂ ਉਹ ਪੈਣੀਆਂ, ਬੱਦਲਬਾਈ ਵੀ ਬਣੀ ਰਹਿਣੀ ਹੈ। 19 ਡਿਗਰੀ ਸੈਲਸੀਅਸ ਅੱਜ ਘੱਟ ਤੋਂ ਘੱਟ ਤਾਪਮਾਨ ਹੈ, ਔਰ 27 ਡਿਗਰੀ ਸੈਲਸੀਅਸ ਤੱਕ ਵੱਧ ਤੋਂ ਵੱਧ ਜਾਣ ਦੀ ਉਮੀਦ ਕੀਤੀ ਜਾ ਰਹੀ ਹੈ। ਸੋ ਜਿਹੜੀ ਗਰਮੀ ਆ ਉਹ ਵੀ ਰਹਿਣੀ ਹੈ, ਤੇ ਜਿਹੜਾ ਮੀਂਹ ਆ ਉਹ ਵੀ ਵਿੱਚ ਵਿਚਾਲੇ ਵਿੱਚ ਪਏਗਾ, ਪਰ ਸਾਰਾ ਦਿਨ ਜਿਹੜਾ ਮੀਂਹ ਸ਼ਾਇਦ ਨਾ ਪਏ। ਸਿਡਨੀ ਦੇ ਵਿੱਚ 19 ਤੋਂ ਲੈ ਕੇ 25 ਡਿਗਰੀ ਸੈਲਸੀਅਸ ਤੱਕ ਅੱਜ ਤਾਪਮਾਨ ਦੱਸਿਆ ਗਿਆ। ਇੱਥੇ ਵੀ ਮੈਲਬਰਨ ਵਰਗਾ ਹੀ ਤਕਰੀਬਨ ਮੌਸਮ ਹੈ, ਇੱਥੇ ਵੀ ਮੀਂਹ ਦੇ ਚਰਾਟੇ ਵੀ ਦੱਸੇ ਗਏ ਆ, ਔਰ ਬੱਦਲਬਾਈ ਵੀ ਬਣੀ ਰਹਿਣੀ ਹੈ, ਤੇ ਸੂਰਜ ਦੇਵਤਾ ਵੀ ਵਿੱਚ ਦਰਸ਼ਨ ਦਿੰਦੇ ਰਹਿਣਗੇ। ਇੱਧਰ ਬ੍ਰਿਸਬੇਨ ਦੇ ਵਿੱਚ ਅੱਜ 18 ਡਿਗਰੀ ਤੋਂ ਲੈ ਕੇ 28 ਡਿਗਰੀ ਤੱਕ ਤਾਪਮਾਨ ਦੱਸਿਆ ਗਿਆ। ਇੱਥੇ ਗਰਮੀ ਬਣੀ ਰਹਿਣੀ ਹੈ, ਹੁਮਸ ਹੋ ਸਕਦੀ ਹੈ, ਬੱਦਲਬਾਈ ਅਸਮਾਨ ਦੇ ਵਿੱਚ ਦਿਖਾਈ ਦੇ ਸਕਦੀ ਹੈ। ਪਰਥ ਦੇ ਵਿੱਚ ਅੱਜ 19 ਤੋਂ ਲੈ ਕੇ 27 ਡਿਗਰੀ ਤੱਕ ਜਿਹੜਾ ਤਾਪਮਾਨ ਹੈ ਉਹ ਜਾਣਾ ਹੈ, ਤੇ ਇੱਥੇ ਵੀ ਬੱਦਲਬਾਈ ਬਣੀ ਹੋਈ ਹੈ ਔਰ ਬਣੀ ਰਹਿਣੀ ਹੈ। ਗਰਮੀ ਹੈ ਵੈਸੇ, ਪਰ ਤਕਰੀਬਨ ਬੱਦਲਬਾਈ ਜਿਹੜੀ ਅਸਮਾਨ ਚ ਦਿਖਾਈ ਦੇਵੇਗੀ, ਯਾਨੀ ਕਿ ਉਹਦੇ ਨਾਲ ਕੀ ਹੁੰਦਾ ਕਿ ਜਿਹੜੀ ਨਾ ਸੂਰਜ ਦੀ ਤੇਜ ਤਪਸ਼ ਆ ਉਹ ਜ਼ਰੂਰ ਥੋੜੀ ਜਿਹੀ ਘੱਟ ਜਾਂਦੀ ਆ, ਕਿਉਂਕਿ ਜੇ 27-28 ਡਿਗਰੀ ਤੱਕ ਤਾਪਮਾਨ ਚਲੇ ਜਾਂਦਾ ਤਾਂ ਜੇ ਸੂਰਜ ਦੀ ਜਿਹੜੀ ਤਪਸ਼ ਆ ਜਾਂ ਸੂਰਜ ਦਾ ਜਿਹੜਾ ਸੇਕ ਆ ਉਹ ਬਣਿਆ ਰਹੇ ਤਾਂ ਮੌਸਮ ਜਿਹੜਾ ਸਿਰਫ 27-28 ਡਿਗਰੀ ਵਾਲਾ ਹੀ ਨਹੀਂ ਹੁੰਦਾ, ਸਗੋਂ ਮਹਿਸੂਸ ਜਿਹੜਾ ਉਹ ਜ਼ਿਆਦਾ ਹੁੰਦਾ, 33-34 ਤੱਕ ਮਹਿਸੂਸ ਹੁੰਦਾ। ਪਰ ਜਦੋਂ ਬੱਦਲਬਾਈ ਹੁੰਦੀ ਆ ਤਾਂ ਤਕਰੀਬਨ ਇਹ ਥੋੜੀ ਜਿਹੀ ਰਾਹਤ ਜ਼ਰੂਰ ਹੁੰਦੀ ਹੈ ਵੀ 27 ਡਿਗਰੀ ਸੈਲਸੀਅਸ 28 ਡਿਗਰੀ ਸੈਲਸੀਅਸ ਤੱਕ ਤਾਪਮਾਨ ਪਹੁੰਚਣ ਤੋਂ ਬਾਅਦ ਵੀ ਉਹਦੀ ਜਿਹੜੀ ਤਪਸ਼ ਆ ਉਹ ਜਿਹੜਾ ਸੇਕ ਆ ਉਹ ਥੋੜਾ ਜਿਹਾ ਘੱਟ ਹੁੰਦਾ। ਐਡੀਲੇਡ ਦੇ ਵਿੱਚ ਅੱਜ 22 ਡਿਗਰੀ ਸੈਲਸੀਅਸ ਤੋਂ ਲੈ ਕੇ 33 ਡਿਗਰੀ ਸੈਲਸੀਅਸ ਤੱਕ ਤਾਪਮਾਨ ਚਲੇ ਜਾਣਾ, ਤੇ ਇੱਥੇ ਵੀ ਬੱਦਲਬਾਈ ਬਣੀ ਹੋਈ ਹੈ, ਗਰਮੀ ਕਾਫੀ ਜ਼ਿਆਦਾ, 33 ਡਿਗਰੀ ਵੱਧ ਤੋਂ ਵੱਧ ਤਾਪਮਾਨ ਦੱਸਿਆ ਗਿਆ, ਪਰ ਬੱਦਲਬਾਈ ਅਸਮਾਨ ਚ ਵੀ ਦੱਸੀ ਗਈ ਹੈ। ਕੈਨਬਰਾ ਦੇ ਵਿੱਚ ਅੱਜ ਤਕਰੀਬਨ ਬੱਦਲਬਾਈ ਹੀ ਬਣੀ ਰਹਿਣੀ ਹੈ, 13 ਤੋਂ ਲੈ ਕੇ 23 ਡਿਗਰੀ ਸੈਲਸੀਅਸ ਤੱਕ ਤਾਪਮਾਨ ਚਲੇ ਜਾਣਾ। ਹੋਬਾਰਟ ਦੇ ਵਿੱਚ ਅੱਜ 15 ਤੋਂ ਲੈ ਕੇ 22 ਡਿਗਰੀ ਸੈਲਸੀਅਸ ਤੱਕ ਤਾਪਮਾਨ ਚਲੇ ਜਾਣਾ। ਇੱਥੇ ਅੱਜ ਬੱਦਲਬਾਈ ਦੇ ਨਾਲ ਮੀਂਹ ਦੱਸਿਆ ਗਿਆ, ਹੋਬਾਰਟ ਦੇ ਵਿੱਚ ਥੋੜਾ ਜਿਹਾ ਵੱਖਰਾ ਮੌਸਮ, ਡਾਰਵਿਨ ਦੇ ਵਿੱਚ 24 ਡਿਗਰੀ ਤੋਂ ਲੈ ਕੇ 33 ਡਿਗਰੀ ਤਾਪਮਾਨ ਜਿਹੜਾ ਵੱਧ ਤੋਂ ਵੱਧ ਚਲੇ ਜਾਣਾ। ਇੱਥੇ ਅੱਜ ਤੂਫਾਨ ਜਿਹੜਾ ਆ ਉਹ ਵੀ ਦੱਸਿਆ ਗਿਆ, ਥੰਡਰਸਟੋਰਮ ਦੱਸੇ ਗਏ ਆ। ਸੋ ਤੁਸੀਂ ਜਿੱਥੋਂ ਜਿੱਥੋਂ ਸਾਡੇ ਨਾਲ ਜੁੜੇ ਹੋਏ ਹੋ ਤੁਸੀਂ ਜ਼ਰੂਰ ਦੱਸਿਓ ਤੁਹਾਡੇ ਆਪਣੇ ਪਿੰਡ, ਸ਼ਹਿਰ, ਮੁਲਕ ਦੇ ਵਿੱਚ ਮੌਸਮ ਕਿਹੋ ਜਿਹਾ ਤੁਸੀਂ ਮਾਣ ਰਹੇ ਹੋ। ਤੇ ਲਓ ਜੀ, ਇਹ ਸੀ ਸਾਡੇ ਆਸਟ੍ਰੇਲੀਆ ਦੇ ਵੱਖ ਵੱਖ ਸੂਬਿਆਂ ਤੇ ਸ਼ਹਿਰਾਂ ਦਾ ਮੌਸਮ। ਹੁਣ ਤੁਹਾਡੇ ਨਾਲ ਮੈਂ ਸਾਂਝਾ ਕਰਨਾ ਅੱਜ ਦਾ ਵਿਚਾਰ, ਤੇ ਵੱਧਦੇ ਹਾਂ ਫਿਰ ਅੱਜ ਦੇ ਵਿਚਾਰ ਵੱਲ। ਲਓ ਜੀ, ਅੱਜ ਦਾ ਵਿਚਾਰ ਹੈ ਕਿ ਸਾਡਾ ਦਿਮਾਗ ਇੱਕ ਛਤਰੀ ਵਾਂਗ ਹੈ। ਸਾਡਾ ਦਿਮਾਗ ਇੱਕ ਛਤਰੀ ਵਾਂਗ ਹੁੰਦਾ ਹੈ, ਔਰ ਇਹ ਉਦੋਂ ਹੀ ਲਾਹੇਵੰਦ ਹੁੰਦਾ ਜਦੋਂ ਇਹ ਖੁੱਲਾ ਹੋਵੇ। ਸੋ ਗੱਲ ਬਹੁਤ ਛੋਟੀ ਜਿਹੀ ਹੈ ਇਸ ਵਿਚਾਰ ਦੇ ਵਿੱਚ, ਪਰ ਉਹਦੇ ਜਿਹੜੇ ਅਰਥ ਨੇ ਉਹ ਬਹੁਤ ਡੂੰਘੇ ਨੇ। ਯਾਨੀ ਕਿ ਦ ਮਾਇੰਡ ਇਜ਼ ਲਾਈਕ ਐਨ ਅੰਬਰੇਲਾ, ਇਟਸ ਮੋਸਟ ਯੂਜ਼ਫੁਲ ਵੈਨ ਓਪਨ। ਅਸਲ ਦੇ ਵਿੱਚ ਕੀ ਹੁੰਦਾ ਕਿ ਜਦੋਂ ਤੁਹਾਡੇ ਦਿਮਾਗ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਭਾਵਨਾਵਾਂ ਨੂੰ ਅਸੀਂ ਹਮੇਸ਼ਾ ਦਿਲ ਦੇ ਨਾਲ ਵੈਸੇ ਜੋੜਦੇ ਹਾਂ, ਪਰ ਕਈ ਵਾਰ ਕੀ ਹੁੰਦਾ ਕਿ ਜਿਹੜਾ ਸਾਡਾ ਦਿਮਾਗ ਹੈ ਉਹ ਦਿਲ ਦੇ ਨਾਲ ਕੁਨੈਕਟ ਹੋ ਕੇ ਵੀ ਬਹੁਤ ਸਾਰੀਆਂ ਜਿਹੜੀਆਂ ਚੰਗੀਆਂ ਚੀਜ਼ਾਂ ਆ, ਹਨਾ, ਉਹਨਾਂ ਨੂੰ ਅਪਣਾਉਂਦਾ, ਔਰ ਉਹਨਾਂ ਦਾ ਜਿਹੜਾ ਅਸਰ ਹੈ ਉਹ ਨਾ ਸਿਰਫ ਸਾਡੀ ਆਪਣੀ ਸ਼ਖਸੀਅਤ ਤੇ ਸਗੋਂ ਦੂਜਿਆਂ ਦੇ ਉੱਤੇ ਵੀ ਬਹੁਤ ਸਹੀ ਹੁੰਦਾ, ਬਹੁਤ ਸੋਹਣਾ ਹੁੰਦਾ। ਸੋ ਇਸ ਕਰਕੇ ਇਸ ਵਿਚਾਰ ਦੇ ਵਿੱਚ ਸਾਨੂੰ ਇਹ ਗੱਲ ਸਿੱਖਣ ਨੂੰ ਮਿਲ ਰਹੀ ਹੈ ਕਿ ਜਿਹੜਾ ਦਿਮਾਗ ਹੈ ਉਹ ਇੱਕ ਛਤਰੀ ਵਾਂਗੂ ਹੀ ਹੁੰਦਾ, ਇਹ ਉਦੋਂ ਹੀ ਉਪਯੋਗੀ ਹੁੰਦਾ ਜਦੋਂ ਇਹ ਖੁੱਲਾ ਹੋਵੇ, ਹਨਾ। ਔਰ ਅਸੀਂ ਹਮੇਸ਼ਾ ਇਹ ਕਹਿੰਦੇ ਹੁੰਦੇ ਹਾਂ ਵੀ ਜਿਹੜੀ ਸੌੜੀ ਸੋਚ ਆ, ਜਿਹੜਾ ਸੌੜਾਪਨ ਆ, ਹਨਾ, ਔਰ ਜਿੰਨਾ ਹੀ ਅਸੀਂ ਆਪਣੇ ਦਿਮਾਗ ਨੂੰ ਬੰਨ ਕੇ ਰੱਖਦੇ ਹਾਂ, ਓਨਾ ਹੀ ਉਹਦਾ ਜਿਹੜਾ ਵਿਕਾਸ ਆ ਉਹ ਰੁਕ ਜਾਂਦਾ। ਔਰ ਜਦੋਂ ਦਿਮਾਗ ਦਾ ਵਿਕਾਸ ਰੁਕਦਾ ਤਾਂ ਉਹਦੇ ਨਾਲ ਸਾਡਾ ਆਪਣਾ ਵਿਕਾਸ ਵੀ ਰੁਕਦਾ। ਸੋ ਇਸ ਕਰਕੇ ਦਿਮਾਗ ਦਾ ਜਿਹੜਾ ਵਿਕਾਸ ਹੈ ਉਹ ਹੋਣਾ ਬਹੁਤ ਜ਼ਰੂਰੀ ਆ। ਔਰ ਜੇ ਅਸੀਂ ਦਿਮਾਗ ਦਾ ਵਿਕਾਸ ਚਾਹੁੰਦੇ ਹਾਂ, ਉਹਦੇ ਨਾਲ ਆਪਣਾ ਵਿਕਾਸ ਚਾਹੁੰਦੇ ਹਾਂ, ਤਾਂ ਉਹਦੇ ਲਈ ਕੀ ਹੁੰਦਾ ਕਿ ਸਾਨੂੰ ਖੁੱਲ੍ਹੇ ਦਿਮਾਗ ਦੇ ਨਾਲ ਵਿਚਰਨਾ ਆਉਣਾ ਚਾਹੀਦਾ। ਸੋ ਖੁੱਲ੍ਹਾ ਦਿਮਾਗ ਤੁਸੀਂ ਕਿਹਨੂੰ ਕਹਿੰਦੇ ਆ, ਖੁੱਲ੍ਹੀ ਸੋਚ ਤੁਸੀਂ ਕਿਹਨੂੰ ਕਹਿੰਦੇ ਆ, ਕਿਸ ਤਰ੍ਹਾਂ ਅਸੀਂ ਇਸ ਦੀ ਪਰਿਭਾਸ਼ਾ ਜਿਹੜੀ ਹੈ ਉਹ ਲੈਂਦੇ ਹਾਂ, ਇਹ ਸਾਡੇ ਤੇ ਹੀ ਨਿਰਭਰ ਕਰਦਾ। ਕਿਉਂਕਿ ਜਦੋਂ ਅਸੀਂ ਨਜ਼ਰੀਏ ਦੀ ਗੱਲ ਕਰਦੇ ਹਾਂ ਤਾਂ ਫਿਰ ਇੱਥੇ ਉਹ ਨਜ਼ਰੀਆ ਵੀ ਝਲਕਦਾ ਹੁੰਦਾ ਕਿ ਅਸੀਂ ਖੁੱਲ੍ਹੇ ਦਿਮਾਗ ਵਾਲੇ ਹਾਂ, ਅਸੀਂ ਤੰਗ ਸੋਚ ਵਾਲੇ ਹਾਂ, ਅਸੀਂ ਤੰਗ ਦਿਮਾਗ ਵਾਲੇ ਹਾਂ, ਹਨਾ। ਸੋ ਜਦੋਂ ਸਿੱਧੀ ਜਿਹੀ ਗੱਲ ਹੈ ਕਿ ਜਦੋਂ ਅਸੀਂ ਆਪਣੇ ਦਿਮਾਗ ਦਾ ਵਿਕਾਸ ਚਾਹੁੰਦੇ ਹਾਂ ਤਾਂ ਉਹਦੇ ਲਈ ਸਾਨੂੰ ਖੁੱਲ੍ਹਾ ਦਿਮਾਗ ਜਿਹੜਾ ਆ ਉਹ ਰੱਖਣਾ ਪਏਗਾ। ਕਿਉਂਕਿ ਜੇ ਦਿਮਾਗ ਜਿਹੜਾ ਆ ਉਹ ਤੰਗ ਹੈ, ਜੇ ਸਾਡੀ ਸੋਚ ਤੰਗ ਹੈ, ਤੰਗ ਸੋਚ ਦੇ ਨਾਲ ਅਸੀਂ ਕਦੇ ਵੀ ਜਿਹੜਾ ਆਪਣਾ ਵਿਕਾਸ ਹੈ ਉਹ ਨਹੀਂ ਕਰ ਪਾਉਂਦੇ। ਤੇ ਲਓ ਜੀ, ਇਹ ਸੀ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਤੋਂ ਬਾਅਦ ਅੱਗੇ ਵਧਦੇ ਹਾਂ ਅੱਜ ਦੇ ਇੱਕ ਪਿਆਰੇ ਜਿਹੇ ਗੀਤ ਵੱਲ। ਸੋ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਾ ਅਗਲਾ ਗੀਤ ਤੁਹਾਡੀ ਨਜ਼ਰ ਕਰਦੇ ਹਾਂ ਤੇ ਉਸ ਤੋਂ ਬਾਅਦ ਕੁਝ ਕੁ ਖ਼ਬਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਆਸਟ੍ਰੇਲੀਆ ਤੇ ਇੰਡੀਆ ਦੀਆਂ, ਤੇ ਉਸ ਤੋਂ ਬਾਅਦ ਅਗਲੇ ਸਿਲਸਿਲਿਆਂ ਵੱਲ ਇਸੇ ਤਰ੍ਹਾਂ ਵਧਦੇ ਰਹਾਂਗੇ। ਚਲੋ ਫਿਰ ਸੁਣਦੇ ਹਾਂ ਗੀਤ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ। ਤੁਹਾਡੇ ਸੁਨੇਹਾਂ ਦੀ ਉਡੀਕ ਬਣੀ ਹੋਈ ਹੈ, ਤੁਸੀਂ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋ ਜਾਂ ਨਹੀਂ ਹੋ ਇਹ ਉਦੋਂ ਹੀ ਪਤਾ ਲੱਗਦਾ ਜਦੋਂ ਤੁਸੀਂ ਟਿਕ 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 ਕਰਕੇ ਪ੍ਰੋਗਰਾਮ ਦੇ ਵਿੱਚ ਆਪਣੇ ਸੁਨੇਹਿਆਂ ਦੇ ਨਾਲ ਸ਼ਾਮਲ ਹੁੰਦੇ ਹੋ। ਚਲੋ ਫਿਰ ਉਡੀਕ ਬਣੀ ਹੋਈ ਹੈ ਤੇ ਅਗਲਾ ਗੀਤ ਤੁਹਾਡੀ ਨਜ਼ਰ ਕਰਨ ਜਾ ਰਹੇ ਹਾਂ। ਤੁਸੀਂ ਇਸ ਵੇਲੇ ਬਣੇ ਹੋਏ ਹੋ ਹਰਮਨ ਰੇਡੀਓ ਤੇ ਮੇਰੇ ਨਾਲ, ਯਾਨੀ ਅਮਰਦੀਪ ਕੌਰ ਦੇ ਨਾਲ। ਸੁਣਦੇ ਹਾਂ ਫਿਰ ਪ੍ਰੋਗਰਾਮ ਦਾ ਅਗਲਾ ਗੀਤ ਹਰਭਜਨ ਮਾਨ ਦੀ ਲੋ ਜੀ ਹਰਭਜਨ ਮਾਨ ਦੀ ਬਸ ਦੇ ਵਿੱਚ ਪ੍ਰੋਗਰਾਮ ਦਾ ਅਗਲਾ ਗੀਤ ਤੁਸੀਂ ਸੁਣਿਆ ਤੇ ਉਮੀਦ ਕਰਦੀ ਹਾਂ ਗੀਤ ਪਸੰਦ ਆਇਆ ਹੋਣਾ। ਵੈਸੇ ਮੇਰਾ ਬੜਾ ਮਨ ਪਸੰਦ ਗੀਤ ਹੈ ਇਹ। ਔਰ ਕਹਿੰਦੇ ਹੁੰਦੇ ਆ ਨਾ ਵੀ ਇੱਕ ਜਿਹੜਾ ਇਨਸਾਨ ਹੈ ਉਹਦੀਆਂ ਜਿਹੜੀਆਂ ਲਾਲਸਾਵਾਂ ਹੈ ਉਹਦੀਆਂ ਜਿਹੜੀਆਂ ਇੱਛਾਵਾਂ ਹੈ ਹਨਾ ਉਹ ਕਦੇ ਵੀ ਖਤਮ ਨਹੀਂ ਹੁੰਦੀਆਂ। ਔਰ ਜ਼ਿੰਦਗੀ ਦੇ ਵਿੱਚ ਇਹੀ ਸਾਡਾ ਇੱਕ ਕਹਿ ਲਓ ਵੀ ਦੁਖਾਂਤ ਵੀ ਹੈ ਇੱਕ ਤ੍ਰਾਸਦੀ ਵੀ ਹੈ ਕਿ ਜਿੱਦਾਂ ਜਿੱਦਾਂ ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਸੁੱਖ ਮਿਲਣੇ ਸ਼ੁਰੂ ਹੁੰਦੇ ਆ ਜਿਵੇਂ ਜਿਵੇਂ ਸਾਨੂੰ ਸਾਡੀ ਜ਼ਿੰਦਗੀ ਜਿਹੜੀ ਆ ਉਹ ਸੌਖੀ ਸੌਖੀ ਜਾਪਦੀ ਹੈ ਅਸੀਂ ਉਹਨੂੰ ਆਪ ਹੀ ਹੋਰ ਔਖੀ ਔਖੀ ਕਰਦੇ ਰਹਿੰਦੇ ਹਾਂ। ਕਾਰਨ ਕੀ ਹੁੰਦਾ ਕਿ ਜਿੰਨੇ ਸੁੱਖ ਜਿੰਨੀਆਂ ਸੁਵਿਧਾਵਾਂ ਸਾਨੂੰ ਜ਼ਿੰਦਗੀ ਦੇ ਵਿੱਚ ਮਿਲਦੀਆਂ ਜਾਂਦੀਆਂ ਅਸੀਂ ਹੋਰ 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 ਦੀ ਲਾਲਸਾ ਦੇ ਵਿੱਚ ਅਸੀਂ ਹੋਰ ਜ਼ਿਆਦਾ ਉਲਝ ਜਾਂਦੇ ਹਾਂ। ਤੇ ਇਸੇ ਕਰਕੇ ਜਿਵੇਂ ਇਸ ਗੀਤ ਦੇ ਵਿੱਚ ਵੀ ਗੱਲ ਸੀ ਨਾ ਵੀ ਕੁਝ ਠਹਿਰ ਜਿੰਦੜੀਏ ਠਹਿਰ ਅਜੇ ਮੈਂ ਹੋਰ ਬੜਾ ਕੁਛ ਕਰਨਾ। ਇਹ ਹੋਰ ਜਿਹੜਾ ਬੜਾ ਕੁਛ ਕਰਨ ਵਾਲਾ ਹੁੰਦਾ ਔਰ ਹਮੇਸ਼ਾ ਹੀ ਮਰਦ ਦੇ ਦਮ ਤੱਕ ਕਹਿੰਦੇ ਹੁੰਦੇ ਆ ਹਨਾ ਜਿੰਨੀ ਦੇਰ ਅਸੀਂ ਜਿਉਂਦੇ ਆ ਜਿਉਂਦਿਆਂ ਦੇ ਹੀ ਮੇਲੇ ਹੁੰਦੇ ਆ ਔਰ ਜਿਉਂਦਿਆਂ ਦੀਆਂ ਇਹ ਲਾਲਸਾਵਾਂ ਹੁੰਦੀਆਂ ਤੇ ਇਸੇ ਕਰਕੇ ਸ਼ਾਇਦ ਅਸੀਂ ਉਸ ਠਹਿਰ ਠਹਿਰ ਦੇ ਵਿੱਚ ਹੀ ਅਸੀਂ ਆਪਣੀ ਜਿਹੜੀ ਸਾਰੀ ਜ਼ਿੰਦਗੀ ਉਹ ਗਵਾ ਲੈਂਦੇ ਹਾਂ। ਔਰ ਬਹੁਤ ਵਾਰ ਸਾਨੂੰ ਇਹ ਇੱਕ ਸ਼ਿਕਾਇਤ ਵੀ ਰਹਿੰਦੀ ਆ ਵੀ ਮੈਂ ਤਾਂ ਜ਼ਿੰਦਗੀ ਜੀ ਕੇ ਹੀ ਨਹੀਂ ਵੇਖੀ ਹਨਾ। ਔਰ ਅਸੀਂ ਇੱਥੋਂ ਦੇ ਜੇ ਮਾਹੌਲ ਨੂੰ ਦੇਖੀਏ ਆਸਟ੍ਰੇਲੀਆ ਦੇ ਵਿੱਚ ਜਾਂ ਜਿਹੜੇ ਵੀ ਲੋਕ ਵੈਸਟਰਨ ਕੰਟਰੀਜ਼ ਦੇ ਵਿੱਚ ਰਹਿੰਦੇ ਆ ਉਹਨਾਂ ਨੂੰ ਪਤਾ ਹੈ ਕਿ ਜ਼ਿੰਦਗੀ ਜਿਹੜੀ ਉਹ ਇੱਕ ਚੱਕੇ ਵਾਂਗੂ ਘੁੰਮਦੀ ਹੈ ਹਨਾ। ਔਰ ਉਸ ਚੱਕੇ ਦੇ ਘੁਮਾ ਦੇ ਵਿੱਚ ਹੀ ਜਦੋਂ ਅਸੀਂ ਆਪਣੇ ਆਪ ਨੂੰ ਕਿਤੇ ਨਾ ਕਿਤੇ ਪਛਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਮੈਂ ਹੁਣ ਕੌਣ ਆ ਕਿੱਥੇ ਪਹੁੰਚਿਆ ਕੀ ਚਾਹੀਦਾ ਹਨਾ ਮਕਸਦ ਕੀ ਆ ਮੇਰਾ ਅੱਗੇ ਹਨਾ ਜਦੋਂ ਇਹੋ ਜਿਹੇ ਜਿਹੜੇ ਸਵਾਲ ਆ ਉਹ ਅਸੀਂ ਅੱਗੇ ਕਿਤੇ ਰੱਖਦੇ ਹਾਂ ਫਿਰ ਸਾਨੂੰ ਕਿਤੇ ਨਾ ਕਿਤੇ ਜ਼ਰੂਰ ਮੈਨੂੰ ਲੱਗਦਾ ਕਿ ਮਹਿਸੂਸ ਹੁੰਦਾ ਇਹ ਅਹਿਸਾਸ ਜ਼ਰੂਰ ਕਿਤੇ ਨਾ ਕਿਤੇ ਹੁੰਦਾ ਕਿ ਜਿਹੜਾ ਕੁਛ ਅਸਲ ਦੇ ਵਿੱਚ ਕਰਨਾ ਸੀ ਉਹ ਨਹੀਂ ਅਸੀਂ ਕਰ ਰਹੇ ਹਨਾ। ਸੋ ਜ਼ਿੰਦਗੀ ਜਿਹੜੀ ਹੈ ਉਹ ਸਿਰਫ ਤੇ ਸਿਰਫ ਪੈਸੇ ਕਮਾਉਣ ਨੂੰ ਨਹੀਂ ਆ ਜ਼ਿੰਦਗੀ ਜਿਹੜੀ ਹੈ ਉਹ ਸਿਰਫ ਤੇ ਸਿਰਫ ਜਿਹੜੇ ਪਦਾਰਥ ਆ ਉਹ ਇਕੱਠੇ ਕਰਨ ਦੇ ਲਈ ਨਹੀਂ ਹੈ ਜ਼ਿੰਦਗੀ ਦੇ ਵਿੱਚ ਹੋਰ ਵੀ ਬਹੁਤ ਕੁਛ ਹੈ ਜਿਹੜਾ ਤੁਹਾਡੀ ਰੂਹ ਨੂੰ ਸਕੂਨ ਦੇਣ ਵਾਲਾ ਹੈ ਹਨਾ। ਸੋ ਉਹ ਰੂਹ ਨੂੰ ਸਕੂਨ ਦੇਣ ਵਾਲੀਆਂ ਜਿਹੜੀਆਂ ਗੱਲਾਂ ਨੇ ਉਹ ਰੂਹ ਨੂੰ ਸਕੂਨ ਦੇਣ ਵਾਲੇ ਜਿਹੜੇ ਕੰਮ ਨੇ ਉਹ ਕਿਹੜੇ ਆ। ਸੋ ਪਹਿਲੀ ਗੱਲ ਤਾਂ ਸਾਨੂੰ ਇਹੀ ਨਹੀਂ ਪਤਾ ਹੁੰਦਾ ਕਿ ਸਾਡੀ ਜ਼ਿੰਦਗੀ ਦਾ ਅਸਲ ਚ ਮਨੋਰਥ ਕੀ ਹੈ ਹਨਾ ਅਸੀਂ ਕਰਨਾ ਕੀ ਹੈ ਹਨਾ। ਔਰ ਜਦੋਂ ਉਹ ਮਨੋਰਥ ਸਾਨੂੰ ਸਮਝ ਆਉਣੇ ਸ਼ੁਰੂ ਹੋ ਜਾਂਦੇ ਉਦੋਂ ਸਾਨੂੰ ਲੱਗਦਾ ਹੁੰਦਾ ਵੀ ਹੁਣ ਤਾਂ ਬਹੁਤ ਸਮਾਂ ਲੰਘ ਗਿਆ। ਪਰ ਦੋਸਤੋ ਇਹੀ ਜ਼ਿੰਦਗੀ ਅਸਲ ਦੇ ਵਿੱਚ ਜਦੋਂ ਸਾਨੂੰ ਇਹ ਅਹਿਸਾਸ ਹੋ ਗਿਆ ਕਿ ਮੇਰੀ ਜ਼ਿੰਦਗੀ ਦਾ ਮਨੋਰਥ ਉਹ ਨਹੀਂ ਇਹ ਹੈ ਔਰ ਜਦੋਂ ਇਹ ਅਹਿਸਾਸ ਹੋ ਜਾਂਦਾ ਉਸੇ ਦਿਨ ਤੋਂ ਉਹ ਮਨੋਰਥ ਪੂਰੇ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਮੈਨੂੰ ਲੱਗਦਾ ਹਨਾ। ਕਿਉਂਕਿ ਜਦੋਂ ਉਹ ਅਹਿਸਾਸ ਸਾਨੂੰ ਹੁੰਦਾ ਤਾਂ ਫਿਰ ਉਹ ਜਿਹੜੀ ਰੂਹ ਨੂੰ ਸਕੂਨ ਦੇਣ ਵਾਲੀਆਂ ਜਿਹੜੀਆਂ ਗੱਲਾਂ ਉਹ ਆਪਣੇ ਆਪ ਸਾਡੀ ਜ਼ਿੰਦਗੀ ਦਾ ਹਿੱਸਾ ਬਣਦੀਆਂ ਜਾਂਦੀਆਂ। ਸੋ ਇਸੇ ਕਰਕੇ ਬਹੁਤ ਜਿਹੜੇ ਉਹ ਚੱਕਰ ਵਿਊ ਨੇ ਜਾਂ ਜਿਹੜੀਆਂ ਉਹ ਉਲਝਣਾਂ ਨੇ ਜਿਨ੍ਹਾਂ ਦੇ ਵਿੱਚ ਆਪਾਂ ਉਲਝੇ ਰਹਿੰਦੇ ਹਾਂ ਉਹਨਾਂ ਤੋਂ ਕਿਤੇ ਬਾਹਰ ਆ ਕੇ ਕਿਤੇ ਆਪਣੇ ਆਲੇ ਦੁਆਲੇ ਦੇ ਵਿੱਚ ਜਾਂ ਫਿਰ ਜੇ ਤੁਸੀਂ ਆਲੇ ਦੁਆਲੇ ਦੇ ਵਿੱਚ ਨਹੀਂ ਤਾਂ ਜੇ ਕਿਤੇ ਇਕਾਂਤ ਦੇ ਵਿੱਚ ਆਪਣਾ ਜਿਹੜਾ ਮੁਲਾਂਕਣ ਆ ਉਹ ਕਿਤੇ ਨਾ ਕਿਤੇ ਕਰਕੇ ਜ਼ਰੂਰ ਦੇਖੀਏ ਫਿਰ ਜਿਹੜਾ ਆਪਣੇ ਆਪ ਤੁਹਾਡੇ ਸਾਹਮਣੇ ਜਿਹੜੀ ਉਹ ਇੱਕ ਸਪਸ਼ਟ ਤਸਵੀਰ ਆ ਉਹ ਜ਼ਰੂਰ ਉੱਭਰਨੀ ਸ਼ੁਰੂ ਹੋ ਜੂਗੀ। ਤੁਹਾਡੇ ਸਾਹਮਣੇ ਤੁਹਾਡਾ ਉਹ ਆਪਣਾ ਆਪਾ ਹੋਊਗਾ ਜਿਹਨੂੰ ਤੁਸੀਂ ਅਸਲ ਦੇ ਵਿੱਚ ਦੇਖਣਾ ਚਾਹੁੰਦੇ ਹੁੰਦੇ ਸੀ ਜਿਹਨੂੰ ਤੁਸੀਂ ਅਸਲ 'ਚ ਦੇਖਣਾ ਚਾਹੁੰਦੇ ਹੁੰਦੇ ਹੋ ਪਰ ਉਹਨੂੰ ਦੇਖ ਨਹੀਂ ਪਾਉਂਦੇ। ਸੋ ਲਓ ਜੀ ਇਹ ਤਾਂ ਸੀ ਇੱਕ ਗੀਤ। ਗੀਤ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਇਸ ਵੇਲੇ ਹਰਮਨ ਰੇਡੀਓ ਤੇ ਤੁਸੀਂ ਮੇਰੇ ਨਾਲ ਬਣੇ ਹੋਏ ਹੋ ਔਰ ਸਾਡਾ ਮਾਰਨਿੰਗ ਸ਼ੋ ਲਹਿਰਾਂ ਇਸ ਵੇਲੇ ਸਮਾਂ ਜਿਹੜਾ ਉਹ ਮੈਲਬਰਨ ਸਿਡਨੀ ਤੇ ਕੈਨਬਰਾ ਦੇ ਮੁਤਾਬਕ 8:31 ਦਾ ਹੋ ਚੁੱਕਿਆ ਤੇ ਇਸ ਸਮੇਂ ਦੌਰਾਨ ਅਸੀਂ ਥੋੜੀਆਂ ਜਿਹੀਆਂ ਜਿਹੜੀਆਂ ਖ਼ਬਰਾਂ ਉਹ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹਾਂਗੇ। ਔਰ ਖ਼ਬਰਾਂ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਉਦਾਸ ਖ਼ਬਰ ਜਿਹੜੀ ਹੈ ਅੱਜ ਸਵੇਰ ਤੋਂ ਹੀ ਤੁਸੀਂ ਸ਼ਾਇਦ ਸੋਸ਼ਲ ਮੀਡੀਆ ਦੇ ਉੱਤੇ ਵੀ ਵਾਇਰਲ ਹੋਈ ਉਹ ਖ਼ਬਰ ਦੇਖੀ ਹੋਣੀ ਹੈ ਕਿ ਕੱਲ੍ਹ ਜਲੰਧਰ ਦੇ ਨੇੜਲੇ ਪਿੰਡ ਮੱਲੀਆਂ ਖੁਰਦ ਦੇ ਵਿੱਚ ਇੱਕ ਕਬੱਡੀ ਖਿਡਾਰੀ ਨੂੰ ਗੋਲੀਆਂ ਮਾਰ ਕੇ ਮਾਰਨ ਦੀ ਜਿਹੜੀ ਘਟਨਾ ਆ ਉਹ ਸਾਹਮਣੇ ਆਈ ਹੈ। ਸੋ ਉਹਨਾਂ ਦੀ ਪਛਾਣ ਜਿਹੜੀ ਹੈ ਉਹ ਸੰਦੀਪ ਨੰਗਲ ਅੰਬੀਆਂ ਵਜੋਂ ਹੋਈ ਹੈ। ਸੋ ਸ਼ਾਹਕੋਟ ਨੇੜਲੇ ਪਿੰਡ ਨੰਗਲ ਅੰਬੀਆਂ ਦਾ ਰਹਿਣ ਵਾਲਾ ਇਹ ਨੌਜਵਾਨ ਸੀ ਔਰ ਦੋ ਹੋਰ ਕਹਿੰਦੇ ਉਹਨਾਂ ਦੇ ਨਾਲ ਵਾਲੇ ਜਿਹੜੇ ਆ ਉਹਨਾਂ ਦੇ ਵੀ ਗੋਲੀਆਂ ਲੱਗੀਆਂ ਔਰ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਕਹਿੰਦੇ ਕਿ ਇਹ ਘਟਨਾ ਸ਼ਾਮ ਵੇਲੇ ਕੱਲ੍ਹ ਵਾਪਰੀ ਹੈ ਜਦੋਂ ਕਬੱਡੀ ਦਾ ਟੂਰਨਾਮੈਂਟ ਚੱਲ ਰਿਹਾ ਸੀ ਤੇ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਜਿਹੜੇ ਸੀ ਸਟੇਜ ਤੋਂ ਸਨਮਾਨ ਲੈ ਕੇ ਵਾਪਸ ਜਾਣ ਦੇ ਲਈ ਸੜਕ ਕਿਨਾਰੇ ਪੁੱਜੇ ਹੀ ਸੀਗੇ ਕਿ ਇੱਕ ਚਿੱਟੇ ਰੰਗ ਦੀ ਕਾਰ ਦੇ ਵਿੱਚ ਇੱਕ ਜਿਹੜੇ ਹਮਲਾਵਰ ਹੈ ਉਹ ਆਏ ਔਰ ਉਹਨਾਂ ਨੇ ਗੋਲੀਆਂ ਚਲਾ ਕੇ ਉਹਨਾਂ ਨੂੰ ਉੱਥੇ ਜ਼ਖਮੀ ਕੀਤਾ। ਪਹਿਲਾਂ ਗੰਭੀਰ ਜ਼ਖਮੀ ਹੋਏ ਸੰਦੀਪ ਨੂੰ ਜਦੋਂ ਨਕੋਦਰ ਦੇ ਇੱਕ ਨਿੱਜੀ ਹਸਪਤਾਲ ਚ ਲਿਜਾਇਆ ਗਿਆ ਤਾਂ ਉੱਥੇ ਉਹਨਾਂ ਦੀ ਮੌਤ ਹੋ ਗਈ। ਇਸ ਦੌਰਾਨ ਮੱਲੀਆਂ ਖੁਰਦ ਵਾਸੀ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਨਾਲ ਦੇ ਕੁਛ ਹੋਰ ਨੌਜਵਾਨ ਜਿਹੜੇ ਆ ਉਹਨਾਂ ਦੇ ਵੀ ਗੋਲੀਆਂ ਲੱਗੀਆਂ ਜਿਨ੍ਹਾਂ ਦੇ ਵਿੱਚੋਂ ਹੁੰਦਲ ਢੱਡਾ ਪਿੰਡ ਦੇ ਨੌਜਵਾਨ ਪ੍ਰਤਾਪ ਸਿੰਘ ਦੀ ਛਾਤੀ ਦੇ ਵਿੱਚ ਗੋਲੀ ਲੱਗੀ ਆ, ਉਹਨਾਂ ਨੂੰ ਵੀ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਸੋ ਇਸ ਘਟਨਾ ਨੇ ਕਬੱਡੀ ਜਗਤ ਦਾ ਇਹ ਜਿਹੜਾ ਖਿਡਾਰੀ ਹੈ ਉਸ ਦਾ ਇੱਕ ਵੱਡਾ ਘਾਟਾ ਜਿਹੜਾ ਹੈ ਉਹ ਤਾਂ ਸਾਨੂੰ ਦੱਸਿਆ ਹੀ ਹੈ, ਪਰ ਉਹਦੇ ਨਾਲ ਨਾਲ ਜੇ ਅਸੀਂ ਦੇਖੀਏ ਕਿ ਪੰਜਾਬ ਦੇ ਵਿੱਚ ਸ਼ਰੇਆਮ ਇੱਕ ਸਮਾਗਮ ਦੇ ਉੱਤੇ ਇਹੋ ਜਿਹੀ ਘਟਨਾ ਦਾ ਵਾਪਰ ਜਾਣਾ ਜਿਹੜਾ ਉਹ ਵੀ ਬਹੁਤ ਵੱਡੇ ਸਵਾਲ ਖੜੇ ਕਰਦਾ ਹੈ। ਸੋ ਹੁਣੇ ਹੁਣੇ ਪੰਜਾਬ ਦੇ ਵਿੱਚ ਇੱਕ ਵੱਡਾ ਜਿਹੜਾ ਰਾਜਸੀ ਬਦਲਾਅ ਜਿਹੜਾ ਹੈ ਉਹ ਆਇਆ ਔਰ ਉਸ ਰਾਜਸੀ ਬਦਲਾਅ ਤੋਂ ਬਾਅਦ ਜਦੋਂ ਹੁਣ ਪੰਜਾਬ ਦੇ ਵਿੱਚ ਲੋਕਾਂ ਦੀਆਂ ਜਿਹੜੀਆਂ ਉਮੀਦਾਂ ਉਹ ਨਵੀਂ ਸਰਕਾਰ ਤੋਂ ਵੀ ਬਣਦੀਆਂ ਨਜ਼ਰ ਆ ਰਹੀਆਂ ਤਾਂ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਉਹ ਵਾਪਰ ਜਾਣੀਆਂ ਉਹ ਵੀ ਬਹੁਤ ਵੱਡੇ ਸਵਾਲ ਖੜੇ ਕਰਦੀਆਂ। ਸੋ ਨਿਆਂ ਦੀ ਕੀ ਵਿਵਸਥਾ ਹੈ ਉੱਥੇ ਜਾਂ ਫਿਰ ਅਮਨ ਤੇ ਸ਼ਾਂਤੀ ਦੀ ਜਿਹੜੀ ਵਿਵਸਥਾ ਆ ਉਹ ਕਿਸ ਤਰ੍ਹਾਂ ਦੀ ਹੈ ਇਹਦੇ ਉੱਤੇ ਵੀ ਸਰਕਾਰ ਨੂੰ ਵੱਡਾ ਧਿਆਨ ਦੇਣ ਦੀ ਲੋੜ ਹੈ। ਜੇਕਰ ਅਜੇ ਵੀ ਸ਼ਰੇਆਮ ਗੋਲੀਆਂ ਚਲਾਉਣ ਵਾਲੇ ਜਿਹੜੇ ਗੈਂਗ ਆ ਹਮਲਾਵਰ ਹੈ ਉਹ ਉੱਥੇ ਸ਼ਰੇਆਮ ਫਿਰਦੇ ਆ ਤਾਂ ਫਿਰ ਮੈਨੂੰ ਲੱਗਦਾ ਕਿ ਇਹ ਬਹੁਤ ਵਿਚਾਰਨ ਵਾਲੀ ਇਸ ਘਟਨਾ ਤੋਂ ਬਾਅਦ ਪੰਜਾਬ ਦੀ ਸਥਿਤੀ ਦੇ ਉੱਤੇ ਬਹੁਤ ਧਿਆਨ ਦੇਣ ਵਾਲੀ ਜਿਹੜੀ ਹੁਣ ਗੱਲ ਹੈ ਔਰ ਉਮੀਦ ਕਰਦੇ ਹਾਂ ਕਿ ਸਾਡੇ ਸੀਐਮ ਭਗਵੰਤ ਮਾਨ ਹੁਰੀ ਇਸ ਘਟਨਾ ਨੂੰ ਜ਼ਰੂਰ ਨੇੜਿਓਂ ਵੇਖਣਗੇ ਔਰ ਜਾਇਜ਼ਾ ਲੈਣਗੇ ਔਰ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਹੋਰ ਘਟਨਾਵਾਂ ਨਾ ਵਾਪਰਨ ਇਸ ਦੇ ਉੱਤੇ ਜ਼ਰੂਰ ਉਹ ਧਿਆਨ ਰੱਖਣਗੇ। ਚਲੋ ਅਗਲੀ ਜਿਹੜੀ ਖਬਰ ਹੈ ਉਹ ਅਸੀਂ ਸਾਂਝੀ ਕਰਦੇ ਹਾਂ। ਅਗਲੀ ਖਬਰ ਹੈ ਜੀ ਕਿ ਕੱਲ ਖਟਕੜ ਕਲਾਂ ਵਿੱਚ ਸਹੁੰ ਚੁੱਕ ਸਮਾਗਮ ਜਿਹੜਾ ਹੈ ਉਹ ਹੋਣਾ ਹੈ, ਮੁੱਖ ਮੰਤਰੀ ਵਜੋਂ ਸਹੁੰ ਚੁੱਕਣੀਆਂ ਭਗਵੰਤ ਮਾਨ ਹੋਰਾਂ ਨੇ। ਸੋ ਇਹਦੇ ਲਈ ਕਾਫੀ ਤਿਆਰੀਆਂ ਜਿਹੜੀਆਂ ਜ਼ੋਰਾਂ ਦੇ ਉੱਤੇ ਚੱਲ ਰਹੀਆਂ ਤੇ ਸਮਾਗਮ ਦੇ ਲਈ ਕਹਿੰਦੇ 21 ਗੇਟ ਬਣਾਏ ਗਏ ਆ, 4 ਹੈਲੀਪੈਡ ਜਿਹੜੇ ਆ ਉਹ ਬਣਾਏ ਗਏ ਆ, ਸੰਪਰਕ ਸੜਕਾਂ ਦਾ ਜਿਹੜਾ ਪੈਚ ਵਰਕ ਆ ਉਹ ਵੀ ਜਾਰੀ ਆ ਤੇ 150 ਏਕੜ ਕਣਕ ਵੱਢੀ ਗਈ ਹੈ ਇਸ ਵੱਡੇ ਸਮਾਗਮ ਦੇ ਲਈ। ਸੋ ਖਟਕੜ ਕਲਾਂ ਵਿੱਚ ਆਉਣ ਵਾਲੇ ਕੱਲ ਯਾਨੀ 16 ਮਾਰਚ ਨੂੰ ਹੋਣ ਵਾਲੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਦੇ ਲਈ ਕਹਿੰਦੇ ਤਿਆਰੀਆਂ ਜਿਹੜੀਆਂ ਉਹ ਜ਼ੋਰਾਂ ਤੇ ਨੇ। ਹੁਣ ਪ੍ਰਸ਼ਾਸਨ ਨੇ ਸਮਾਗਮ ਨੂੰ ਸਫਲ ਬਣਾਉਣ ਦੇ ਲਈ ਦਿਨ ਰਾਤ ਕਹਿੰਦੇ ਇੱਕ ਕੀਤਾ ਹੋਇਆ ਤੇ VIP ਤੇ ਲੋਕਾਂ ਦੇ ਵੱਖੋ ਵੱਖਰੇ ਦਾਖਲੇ ਲਈ 21 ਵੱਡੇ ਛੋਟੇ ਜਿਹੜੇ ਸਵਾਗਤੀ ਗੇਟ ਆ ਉਹ ਵੀ ਤਿਆਰ ਹੋ ਰਹੇ ਆ। ਸਮਾਗਮ ਵਿੱਚ ਦਿੱਲੀ ਸਮੇਤ ਹੋਰ ਰਾਜਾਂ ਤੋਂ ਪੁੱਜਣ ਵਾਲੇ ਵੱਡੇ ਆਗੂਆਂ ਦੇ ਹੈਲੀਕਾਪਟਰਾਂ ਦੇ ਲਈ 4 ਹੈਲੀਪੈਡ ਜਿਹੜੇ ਉਹ ਕਹਿੰਦੇ ਬਣਾਏ ਗਏ ਆ ਤੇ ਇਹਦੇ ਨਾਲ ਹੀ ਖਟਕੜ ਕਲਾਂ ਨੂੰ ਆਉਂਦੀਆਂ ਬਹੁਤ ਸਾਰੀਆਂ ਸੰਪਰਕ ਸੜਕਾਂ ਦੇ ਉੱਤੇ ਵੀ ਪੈਚ ਵਰਕ ਚੱਲ ਰਿਹਾ। ਸਮਾਗਮ ਅਤੇ ਪਾਰਕਿੰਗ ਲਈ 150 ਏਕੜ ਦੇ ਕਰੀਬ ਖੇਤ ਜਿਹੜੇ ਆ ਉਹ ਕਬਜ਼ੇ ਚ ਲਏ ਗਏ ਆ ਤੇ ਕੁਝ ਖੇਤਾਂ ਦੇ ਵਿੱਚੋਂ ਕਣਕ, ਸਰੋਂ, ਆਲੂ ਤੇ ਹੋਰ ਫਸਲਾਂ ਜਿਹੜੀ ਕਟਾਈ ਹੈ ਉਹ ਜਾਰੀ ਹੈ ਤੇ ਬਾਕੀਆਂ ਦੇ ਵਿੱਚ ਵੀ ਰੋਲਰ ਜਿਹੜੇ ਆ ਉਹ ਫੇਰੇ ਜਾ ਰਹੇ ਆ। ਫਸਲਾਂ ਦੇ ਮੁਆਵਜ਼ੇ ਸੰਬੰਧੀ ਮਾਲ ਵਿਭਾਗ ਵੱਲੋਂ ਭਾਵੇਂ ਪ੍ਰਤੀ ਏਕੜ ਰਕਮ ਤੈਅ ਕਰ ਦਿੱਤੀ ਗਈ ਹੈ ਪਰ ਪਿੰਡ ਵਾਸੀ ਜਿਹੜੇ ਆ ਉਹਨਾਂ ਦਾ ਕਹਿਣਾ ਕਿ ਜਦੋਂ ਤੱਕ ਪੈਸੇ ਉਹਨਾਂ ਦੇ ਖਾਤਿਆਂ 'ਚ ਨਹੀਂ ਆ ਜਾਂਦੇ ਉਦੋਂ ਤੱਕ ਫਿਕਰ ਲੱਗਿਆ ਰਹੇਗਾ। ਸਾਫ਼ ਸਫਾਈ ਲਈ ਵੀ ਪੰਚਾਇਤਾਂ ਰਾਹੀਂ ਮਗ ਨਰੇਗਾ ਕਰਮੀ ਜਿਹੜੇ ਆ ਅਤੇ ਨਗਰ ਪਾਲਿਕਾਵਾਂ ਤੋਂ ਜਿਹੜੇ ਸਫਾਈ ਕਰਮਚਾਰੀ ਜਿਹੜੇ ਆ ਉਹ ਪਹੁੰਚੇ ਹੋਏ ਆ ਔਰ ਇਸੇ ਤਰ੍ਹਾਂ ਜੰਗਲਾਤ ਮਹਿਕਮੇ ਦੀਆਂ ਵੀ ਡਿਊਟੀਜ਼ ਜਿਹੜੀਆਂ ਉਹ ਲੱਗੀਆਂ ਹੋਈਆਂ ਇਸ ਸਮਾਗਮ ਨੂੰ ਸਫਲ ਬਣਾਉਣ ਦੇ ਲਈ। ਸੋ ਪਖਾਨਿਆਂ ਦਾ ਜਿਹੜਾ ਪ੍ਰਬੰਧ ਹੈ ਉਹ ਵੀ ਕੀਤਾ ਹੋਇਆ, ਸਭ ਤੋਂ ਵੱਡਾ ਜਿਹੜਾ ਮੁੱਦਾ ਹਮੇਸ਼ਾ ਬਣਿਆ ਰਹਿੰਦਾ ਇਹੋ ਜਿਹੇ ਸਮਾਗਮਾਂ ਦੇ ਦੌਰਾਨ ਤੇ ਬਾਕੀ ਜਿਹੜੇ ਬਹੁਤ ਤਰ੍ਹਾਂ ਦੇ ਹੋਰ ਜਿਹੜੇ ਪ੍ਰਬੰਧ ਹੈ ਉਹ ਵੀ ਕਹਿੰਦੇ ਕੀਤੇ ਜਾ ਰਹੇ ਆ ਤੇ ਉੱਚ ਅਧਿਕਾਰੀਆਂ ਦੇ ਵੱਲੋਂ ਪ੍ਰਬੰਧਾਂ ਦੀ ਜਿਹੜੀ ਸਮੀਖਿਆ ਆ ਉਹ ਵੀ ਕੀਤੀ ਜਾ ਰਹੀ ਹੈ, ਕੱਲ ਕੀਤੀ ਵੀ ਗਈ ਆ। ਪਰ ਕੱਲ ਦਾ ਜਿਹੜਾ ਸਮਾਗਮ ਹੈ ਉਹ ਵਾਕਈ ਇੱਕ ਇਤਿਹਾਸਕ ਸਮਾਗਮ ਹੋਣ ਜਾ ਰਿਹਾ, ਪਰ ਕੱਲ ਦੇ ਸਮਾਗਮ ਤੋਂ ਇੱਕ ਦਿਨ ਪਹਿਲਾਂ ਜਾਂ ਅਸੀਂ ਕਹਿ ਸਕਦੇ ਹਾਂ ਕਿ ਡੇਢ ਦਿਨ ਪਹਿਲਾਂ ਇੱਕ ਅਮਨ ਕਾਨੂੰਨ ਨੂੰ ਚੈਲੇਂਜ ਕਰਦੀ ਜਾਂ ਚੁਣੌਤੀ ਦਿੰਦੀ ਇਹੋ ਜਿਹੀ ਘਟਨਾ ਵਾਪਰ ਜਾਣੀ ਜਿਹੜੀ ਹੈ, ਇਹ ਜ਼ਰੂਰ ਚਿੰਤਾ ਦਾ ਵਿਸ਼ਾ। ਜਦੋਂ ਅਸੀਂ ਇਸ ਕਬੱਡੀ ਖਿਡਾਰੀ ਦੀ ਮੌਤ ਦੀ ਖ਼ਬਰ ਦੀ ਗੱਲ ਕਰਦੇ ਹਾਂ ਤਾਂ ਤੁਸੀਂ ਦੇਖੋ ਕਿ ਇਸ ਤੋਂ ਇੱਕ ਦਿਨ ਬਾਅਦ ਹੀ ਜਿਹੜਾ ਇਹ ਸਹੁੰ ਚੁੱਕ ਸਮਾਗਮ ਜਿਹੜਾ ਹੈ ਉਹ ਰੱਖਿਆ ਗਿਆ ਹੈ। ਸੋ ਪੰਜਾਬ ਦੇ ਵਿੱਚ ਕਾਨੂੰਨ ਦੀ ਜਿਹੜੀ ਵਿਵਸਥਾ ਆ ਜਾਂ ਜਿਹੜੀ ਅਮਨ ਦੀ ਜਿਹੜੀ ਵਿਵਸਥਾ ਆ ਉਸ ਦੇ ਉੱਤੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ, ਕਿਉਂਕਿ ਜਦੋਂ ਇਹੋ ਜਿਹੇ ਵੱਡੇ ਸਮਾਗਮ ਹੁੰਦੇ ਆ ਜਿੱਥੇ ਲੋਕਾਂ ਦਾ ਜਿਹੜਾ ਵੱਡਾ ਇਕੱਠ ਜੁੜਨਾ ਹੈ, ਤੇ ਇਹੋ ਜਿਹੇ ਇਕੱਠ ਦੇ ਵਿੱਚ ਵੀ ਕਈ ਵਾਰ ਜਿਹੜੀਆਂ ਇਹੋ ਜਿਹੀਆਂ ਘਟਨਾਵਾਂ ਦਾ ਜਿਹੜਾ ਵਾਪਰਨਾ ਉਹ ਚਿੰਤਾਜਨਕ ਵੀ ਹੁੰਦਾ। ਸੋ ਇਸ ਲਈ ਇਹ ਜਿਹੜਾ ਸਮਾਗਮ ਹੈ ਇਹ ਸਫਲ ਰਹੇ ਅਸੀਂ ਉਮੀਦ ਕਰਦੇ ਹਾਂ, ਪਰ ਨਾਲ ਹੀ ਨਾਲ ਜਿਵੇਂ ਅਸੀਂ ਕਹਿੰਦੇ ਹਾਂ ਕਿ ਹਮੇਸ਼ਾ ਹੀ ਅਸੀਂ ਦੂਜੀਆਂ ਪਾਰਟੀਆਂ ਦੀ ਜਿਹੜੀ ਇਹੋ ਜਿਹੀ ਫਜ਼ੂਲ ਖਰਚੀ ਆ ਉਹਦੇ ਉੱਤੇ ਸਵਾਲ ਚੁੱਕਦੇ ਆਏ ਹਾਂ, ਤੇ ਇਸ ਸਮਾਗਮ ਦੇ ਵਿੱਚ ਵੀ ਜਿਵੇਂ ਕਿ ਦੱਸਿਆ ਜਾ ਰਿਹਾ ਵੀ 21 ਗੇਟ ਬਣਾਏ ਹੋਏ ਆ, 4 ਹੈਲੀਪੈਡ ਬਣਾਏ ਹੋਏ ਆ, ਔਰ ਹੋਰ ਵੀ ਬਹੁਤ ਤਰ੍ਹਾਂ ਦੇ ਜਿਹੜੇ ਪ੍ਰਬੰਧ ਆ, ਜੇ ਅਸੀਂ ਕਹੀਏ ਵੀ ਕਿਸਾਨਾਂ ਦੀਆਂ ਜਿਹੜੀਆਂ ਫਸਲਾਂ ਆ ਉਹ ਵੀ ਖੇਤ ਖਾਲੀ ਕਰਨ ਦੇ ਲਈ ਵੱਢੀਆਂ ਜਾ ਰਹੀਆਂ ਹਨਾ। ਤੇ ਸਮਾਗਮ ਦੀ ਜਿਹੜੀ ਦੇਖਿਆ ਉਹਨੂੰ ਪ੍ਰਭਾਵਸ਼ਾਲੀ ਬਣਾਉਣ ਦਾ ਜਿਹੜਾ ਯਤਨ ਕੀਤਾ ਜਾ ਰਿਹਾ, ਇਹ ਜਿਹੜੇ ਯਤਨ ਨੇ ਜਾਂ ਫਿਰ ਇਹੋ ਜਿਹੇ ਜਿਹੜੇ ਦੂਸਰੀਆਂ ਪਾਰਟੀਆਂ ਤੋਂ ਹਟ ਕੇ ਜਿਹੜੀ ਇੱਕ ਰੂਪਰੇਖਾ ਰੱਖਣੀ ਆਪਣੇ ਸਮਾਗਮਾਂ ਦੀ, ਇਹ ਵੀ ਬਹੁਤ ਜ਼ਰੂਰੀ ਹੈ, ਕਿਉਂਕਿ ਆਪ ਨੂੰ ਬਹੁਤ ਫੂਕ ਫੂਕ ਕੇ ਕਦਮ ਰੱਖਣ ਦੀ ਲੋੜ ਹੋਣੀ ਹੈ ਜਦੋਂ ਆਪ ਪਾਰਟੀ ਦੀ ਗੱਲ ਕਰਦੇ ਹਾਂ, ਆਮ ਆਦਮੀ ਪਾਰਟੀ ਦੀ ਅਸੀਂ ਗੱਲ ਕਰਦੇ ਹਾਂ ਹਨਾ। ਸੋ ਆਮ ਆਦਮੀ ਪਾਰਟੀ ਦੇ ਲਈ ਇਹ ਬਹੁਤ ਜ਼ਰੂਰੀ ਹੈ ਕਿ ਉਹ ਜੇਕਰ ਆਪਣੇ ਆਪ ਨੂੰ ਇਹ ਪ੍ਰਚਾਰਦੇ ਨੇ ਕਿ ਉਹ ਦੂਸਰਿਆਂ ਨਾਲੋਂ ਵੱਖਰਾ ਕੰਮ ਜਿਹੜਾ ਉਹ ਕਰਕੇ ਵਿਖਾਉਣਗੇ, ਤਾਂ ਫਿਰ ਕੁਛ ਕੁ ਚੀਜ਼ਾਂ ਦੇ ਵਿੱਚ ਉਹਨਾਂ ਨੂੰ ਆਪਣਾ ਜਿਹੜਾ ਵੱਖਰਾਪਨ ਜਾਂ ਆਪਣੀ ਵੱਖਰੀ ਜਿਹੜੀ ਪਛਾਣ ਉਹ ਕਾਇਮ ਕਰਨੀ ਵੀ ਪੈਣੀ ਹੈ। ਸੋ ਇਹ ਸੀ ਜੀ ਖਟਖੜ ਕਲਾਂ ਦੇ ਵਿੱਚ ਕੱਲ੍ਹ ਦੇ ਸਹੁੰ ਚੁੱਕ ਸਮਾਗਮ ਦੇ ਸੰਬੰਧੀ ਜਿਹੜੀ ਖਬਰ ਹੈ। ਤੇ ਉਧਰ ਇਹ ਵੇਣੂ ਪ੍ਰਸਾਦ ਜਿਹੜੇ ਨੇ ਉਹਨਾਂ ਨੇ ਵਧੀਕ ਮੁੱਖ ਸਕੱਤਰ ਦਾ ਜਿਹੜਾ ਅਹੁਦਾ ਆ ਉਹ ਸਾਂਭ ਲਿਆ। ਪੰਜਾਬ ਦੇ ਸੀਨੀਅਰ IAS ਅਧਿਕਾਰੀ ਇਹ ਵੇਣੂ ਪ੍ਰਸਾਦ ਨੇ ਮਨੋਨੀਤ ਮੁੱਖ ਮੰਤਰੀ ਭਗਵੰਤ ਮਾਨ ਦੇ ਵਧੀਕ ਮੁੱਖ ਸਕੱਤਰ ਦਾ ਅਹੁਦਾ ਉਹਨਾਂ ਨੇ ਸੰਭਾਲ ਲਿਆ, ਤੇ ਰਾਜ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਨੇ ਉਹਨਾਂ ਦਾ ਸਵਾਗਤ ਕੀਤਾ। ਇਸ ਤੋਂ ਪਹਿਲਾਂ ਵਧੀਕ ਮੁੱਖ ਸਕੱਤਰ ਟੈਕਸੇਸ਼ਨ ਰਹੇ ਆ, ਤੇ ਉਸ ਤੋਂ ਪਹਿਲਾਂ ਉਹ ਪਾਵਰਕੌਮ ਦੇ ਚੇਅਰਮੈਨ ਮੈਨੇਜਿੰਗ ਡਾਇਰੈਕਟਰ ਵੀ ਰਹਿ ਚੁੱਕੇ ਆ। ਤੇ ਇਧਰ ਜੀ ਆਪ ਸਰਕਾਰ ਦੇ ਰਸਮੀ ਗਠਨ ਮਗਰੋਂ ਹੋ ਸਕਦਾ ਵੱਡਾ ਫੇਰ ਬਦਲ, ਇਹ ਕਹਿਣਾ ਹੈ ਤਿਵਾੜੀ ਦੇ ਮੁੱਖ ਸਕੱਤਰ ਤੇ ਭਾਵੜਾ ਦੇ DGP ਬਣੇ ਰਹਿਣ ਦੇ ਕਹਿੰਦੇ ਆਸਾਰ ਨੇ। ਇਹ ਆਸਾਰ ਕਿਹਨਾਂ ਨੇ ਸਾਨੂੰ ਦੱਸਿਆ ਇਹਦੇ ਬਾਰੇ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਪੰਜਾਬ ਦੇ ਵਿੱਚ ਸੱਤਾ ਤਬਦੀਲੀ ਮਗਰੋਂ ਸੂਬਾਈ ਪੁਲਿਸ ਮੁਖੀ ਵਿਰੇਸ਼ ਕੁਮਾਰ ਭਾਵੜਾ ਦੇ ਹਾਲ ਦੀ ਘੜੀ ਅਹੁਦੇ ਤੇ ਬਣੇ ਰਹਿਣ ਦੀ ਕਹਿੰਦੇ ਸੰਭਾਵਨਾ ਹੈ। ਸੂਤਰਾਂ ਮੁਤਾਬਕ ਮੁੱਖ ਸਕੱਤਰ ਅਨਿਰੁੱਧ ਤਿਵਾੜੀ ਤੇ ਸ੍ਰੀ ਭਾਵੜਾ ਨੂੰ ਆਪ ਆਗੂਆਂ ਵੱਲੋਂ ਹਰੀ ਝੰਡੀ ਦੇ ਦਿੱਤੀ ਗਈ ਹੈ, ਤੇ ਇਸੇ ਤਰ੍ਹਾਂ ਵਿਜੀਲੈਂਸ ਦੇ ਮੁਖੀ ਈਸ਼ਵਰ ਸਿੰਘ ਵੀ ਕਹਿੰਦੇ ਇਸ ਅਹੁਦੇ ਤੇ ਕਾਇਮ ਰਹਿ ਸਕਦੇ ਆ। ਭਾਵੜਾ ਦੀ ਨਿਯੁਕਤੀ ਕਾਂਗਰਸ ਸਰਕਾਰ ਵੱਲੋਂ ਸੰਘ ਲੋਕ ਸੇਵਾ ਕਮਿਸ਼ਨ ਦੇ ਪੈਨਲ ਵਿੱਚੋਂ ਚੋਣ ਜ਼ਾਬਤਾ ਲੱਗਣ ਵਾਲੇ ਦਿਨ 8 ਜਨਵਰੀ ਨੂੰ ਕੀਤੀ ਗਈ ਸੀ, ਤੇ ਇਸੇ ਤਰ੍ਹਾਂ ਸ੍ਰੀ ਤਿਵਾੜੀ ਦੀ ਨਿਯੁਕਤੀ ਵੀ ਕਹਿੰਦੇ ਚੰਨੀ ਸਰਕਾਰ ਵੱਲੋਂ ਕੀਤੀ ਗਈ ਸੀ, ਪਰ ਦੋਵੇਂ ਅਧਿਕਾਰੀ ਸਾਫ਼ ਸੁਥਰੇ ਅਕਸ ਵਾਲੇ ਮੰਨੇ ਜਾਂਦੇ ਆ। ਵੈਸੇ ਕੀ ਹੁੰਦਾ ਕਿ ਜਦੋਂ ਵੀ ਕੋਈ ਨਵੀਂ ਸਰਕਾਰ ਆਉਂਦੀ ਹੈ ਜਾਂ ਨਵੀਂ ਪਾਰਟੀ ਜਿਹੜੀ ਉਹ ਕਾਬਜ਼ ਹੁੰਦੀ ਹੈ ਸੱਤਾ ਦੇ ਉੱਤੇ, ਤਾਂ ਉਹਦੇ ਨਾਲ ਹੀ ਜਿਹੜੀਆਂ ਅਫਸਰਾਂ ਦੀਆਂ ਜਿਹੜੀਆਂ ਤਬਦੀਲੀਆਂ ਆ ਉਹ ਵੀ ਹੁੰਦੀਆਂ, ਪਰ ਕਹਿੰਦੇ ਰਸਮੀ ਗਠਨ ਮਗਰੋਂ ਹੋ ਸਕਦਾ ਹੈ ਕਿ ਵੱਡਾ ਫੇਰਬਦਲ ਹੋਵੇ, ਪਰ ਫਿਲਹਾਲ ਜਿਹੜੇ ਵੀ ਅਧਿਕਾਰੀ ਬਣੇ ਹੋਏ ਆ ਉਹਨਾਂ ਨੂੰ ਹੀ ਬਣੇ ਰਹਿਣ ਦਿੱਤਾ ਗਿਆ। ਸੋ ਸੂਤਰਾਂ ਦਾ ਕਹਿਣਾ ਵੀ ਸਿਵਲ ਤੇ ਪੁਲਿਸ ਅਧਿਕਾਰੀਆਂ ਦੇ ਕਿਰਦਾਰ ਸੰਬੰਧੀ ਦਿੱਲੀ ਦੇ ਮੁੱਖ ਮੰਤਰੀ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਪੁਣ ਛਾਣ ਜਿਹੜੀ ਆ ਉਹ ਆਪ ਕੀਤੀ ਜਾਂਦੀ ਹੈ। ਸੋ ਇੱਥੇ ਇਹ ਵੀ ਇੱਕ ਧਿਆਨ ਦੇਣ ਵਾਲੀ ਗੱਲ ਹੈ ਕਿ ਜਿਹੜੇ ਵੀ ਆਪ ਦੇ ਜਿਹੜੇ ਕੈਂਡੀਡੇਟ ਖੜਾਏ ਗਏ ਆ ਔਰ ਜਿਹੜੇ ਜਿੱਤੇ ਵੀ ਆ ਔਰ ਉਹਨਾਂ ਦੇ ਕੰਮ ਕਰਨ ਦੇ ਜਿਹੜੇ ਢੰਗ ਹੈ ਔਰ ਉਹਨਾਂ ਦੇ ਵਿੱਚ ਇਮਾਨਦਾਰੀ ਜਿਹੜੀ ਹੈ ਉਸ ਨੂੰ ਵੀ ਨਾਲੋ ਨਾਲ ਵਿਚਾਰਨਾ ਪੈਣਾ, ਕਿਉਂਕਿ ਕਈ ਵਾਰ ਕੀ ਹੁੰਦਾ ਕਿ ਕਿਸੇ ਇਲਾਕੇ ਦੇ ਵਿੱਚ ਜਦੋਂ ਟਿਕਟ ਦਿੱਤੀ ਜਾਂਦੀ ਹੈ ਕੈਂਡੀਡੇਟ ਜਿਹੜਾ ਆ ਉਮੀਦਵਾਰ ਜਿਹੜਾ ਆ ਉਹ ਕਿਸੇ ਨਾ ਕਿਸੇ ਪ੍ਰਭਾਵ ਹੇਠ ਵੀ ਜਿੱਤਦਾ ਹੈ, ਪਰ ਆਪਣੇ ਕੰਮ ਕਰਨ ਦੇ ਤਰੀਕਿਆਂ ਦੇ ਵਿੱਚ ਉਹ ਕਿੰਨਾ ਕੁ ਇਮਾਨਦਾਰ ਹੈ, ਕਿੰਨਾ ਕੁ ਉਹ ਲੋਕ ਪੱਖੀ ਹੈ, ਹੈ ਨਾ, ਇਸ ਨੂੰ ਵੀ ਜਾਂਚਣਾ ਤੇ ਵਿਚਾਰਨਾ ਪਵੇਗਾ। ਸੋ ਸਾਡੇ ਲੋਕਾਂ ਨੂੰ ਵੀ ਇਸ ਵਿਚਾਰ ਦੇ ਲਈ, ਇਸ ਜਾਂਚਣਾ ਦੇ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ। ਔਰ ਜਦੋਂ ਅਸੀਂ ਪੰਜਾਬ ਦੇ ਵਿੱਚ ਇਸ ਆਏ ਨਵੇਂ ਫੇਰਬਦਲ ਦੀ ਗੱਲ ਕਰਦੇ ਹਾਂ ਤਾਂ ਇਹ ਆਪਣੇ ਆਪ ਦੇ ਵਿੱਚ ਸਲਾਹਣ ਯੋਗ ਆ, ਕਿਉਂਕਿ ਹਮੇਸ਼ਾ ਇੱਕ ਜਿਹੜਾ ਖਦਸ਼ਾ ਬਣਿਆ ਰਹਿੰਦਾ ਸੀ ਪੰਜਾਬ ਦੇ ਵਿੱਚ ਕਿ ਪੰਜਾਬ ਦੇ ਜਿਹੜੇ ਲੋਕ ਹੈ ਉਹ ਹੁਣ ਸੁਚੇਤ ਨਹੀਂ ਰਹੇ, ਹੈ ਨਾ, ਔਰ ਜਦੋਂ ਵੀ ਵੋਟਾਂ ਆਉਂਦੀਆਂ ਉਹ ਵਿਕ ਜਾਂਦੇ ਆ, ਔਰ ਇਹ ਬਹੁਤ ਵੱਡਾ ਭਰਮ ਜਿਹੜਾ ਉਹ ਇਸ ਵੇਲੇ ਪੰਜਾਬ ਦੇ ਲੋਕਾਂ ਨੇ ਤੋੜ ਦਿੱਤਾ। ਔਰ ਇਹ ਵੀ ਸਾਹਮਣੇ ਸਾਡੇ ਆ ਚੁੱਕਿਆ ਕਿ ਨੌਜਵਾਨੀ ਜਿਹੜੀ ਹੈ ਉਹ ਵੀ ਹੁਣ ਸੁਚੇਤ ਹੋ ਗਈ ਹੈ। ਹੋ ਸਕਦਾ ਇਸ ਜਿਹੜਾ ਕਿਸਾਨ ਮੋਰਚਾ ਜਿਹੜਾ ਉਹਦਾ ਅਸਰ ਇਹੋ ਜਿਹਾ ਰਿਹਾ ਹੋਵੇ, ਔਰ ਸਾਡੇ ਜਿਹੜੇ ਨੌਜਵਾਨ ਹੈ ਉਹ ਵਾਕਈ ਆਪਣੀਆਂ ਸਰਕਾਰਾਂ ਨੂੰ ਚੁਣਨ ਦੇ ਲਈ ਹੁਣ ਹੋਸ਼ ਦੇ ਵਿੱਚ ਆਏ ਹੋਣ, ਪਰ ਸਿਰਫ ਚੁਣਨ ਤੱਕ ਹੀ ਨਹੀਂ, ਹੁਣ ਉਹਨਾਂ ਦੇ ਕੰਮ ਕਰਨ ਦੇ ਢੰਗਾਂ ਤੱਕ ਵੀ ਸਾਨੂੰ ਹੋਸ਼ ਦੇ ਵਿੱਚ ਰਹਿਣਾ ਪੈਣਾ। ਔਰ ਜਦੋਂ ਅਸੀਂ ਪੰਜਾਬ ਦੇ ਵਿਕਾਸ ਦੀ ਗੱਲ ਕਰਦੇ ਹਾਂ ਤੇ ਪੰਜਾਬ ਦੇ ਮੁੱਦਿਆਂ ਦੇ ਉੱਤੇ ਜ਼ਰੂਰ ਸਰਕਾਰ ਨੂੰ ਵਾਰ ਵਾਰ ਸਾਨੂੰ ਜਗਾਉਣਾ ਪੈਣਾ ਹੈ, ਗੱਲ ਕਰਨੀ ਪੈਣੀ ਹੈ, ਔਰ ਪੰਜਾਬ ਦੇ ਹਿੱਤ ਦੀ ਗੱਲ ਜਿਹੜੀ ਹੈ ਜਦੋਂ ਸਰਕਾਰ ਕਰੇਗੀ, ਜਦੋਂ ਪੰਜਾਬ ਦੇ ਮੁੱਦਿਆਂ ਨੂੰ ਨੇੜਿਓਂ ਵਾਚੇਗੀ, ਨੇੜਿਓਂ ਸੁਣੇਗੀ, ਔਰ ਪੰਜਾਬ ਦੇ ਮੁੱਦਿਆਂ ਦੇ ਲਈ ਜਿਹੜੀਆਂ ਪਿਛਲੀਆਂ ਨੀਤੀਆਂ ਉਹਨਾਂ ਨੂੰ ਰੱਦਣ ਦੇ ਵਿੱਚ ਆਪਣੀ ਭੂਮਿਕਾ ਨਿਭਾਵੇਗੀ, ਪੰਜਾਬ ਦੇ ਮੁੱਦਿਆਂ ਦੇ ਲਈ ਉਹ ਆਪਣੇ ਜਿਹੜੇ ਸਟੈਂਡ ਹੈ ਉਹ ਲਏਗੀ, ਤਾਂ ਫੇਰ ਵਾਕਈ ਹੀ ਆਪ ਦੀ ਜਿਹੜੀ ਕਾਰਜਕੁਸ਼ਲਤਾ ਆ ਉਹ ਸਾਹਮਣੇ ਆਵੇਗੀ, ਨਿਖਰ ਕੇ ਸਾਹਮਣੇ ਆਵੇਗੀ। ਸੋ ਲਓ ਜੀ, ਕਿਹਾ ਜਾ ਰਿਹਾ ਕਿ ਆਪ ਦੇ ਆਉਣ ਦੇ ਨਾਲ, ਯਾਨੀ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਵਿੱਚ ਆਉਣ ਦੇ ਨਾਲ ਬਸੰਤੀ ਰੰਗ ਦੀਆਂ ਜਿਹੜੀਆਂ ਚੁੰਨੀਆਂ ਤੇ ਪੱਗਾਂ ਦੀ ਮੰਗ ਵਧੀ ਹੈ। ਇਹਦਾ ਇੱਕ ਕਾਰਨ, ਚਲੋ ਇਹ ਵੀ ਹੈ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਸਾਡੇ ਮੁੱਖ ਮੰਤਰੀ ਨੇ ਭਗਵੰਤ ਮਾਨ ਹੁਰੀ, ਹੈ ਨਾ, ਉਹ ਵੀ ਇਸ ਕੇਸਰੀ ਪੱਗ ਨੂੰ ਸਲਾਉਂਦੇ ਹੈ, ਬੰਨਦੇ ਹੈ। ਔਰ ਦੂਜੀ ਗੱਲ ਇਹ ਹੈ ਕਿ ਜਿਹੜੀ ਕੱਲ ਨੂੰ ਹੋਣ ਵਾਲੀ ਰੈਲੀ ਹੈ ਨਾ, ਉਸ ਰੈਲੀ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਸ਼ਾਇਦ ਇਹ ਸੱਦਾ ਵੀ ਦਿੱਤਾ ਗਿਆ ਕਿ ਜਿਹੜੇ ਮੁੰਡੇ ਕੁੜੀਆਂ ਉੱਥੇ ਪਹੁੰਚਣਗੇ ਉਹ ਬਸੰਤੀ ਰੰਗ ਦੀਆਂ ਜਿਹੜੀਆਂ ਪੱਗਾਂ ਤੇ ਚੁੰਨੀਆਂ ਜਿਹੜੀਆਂ ਆ ਉਹ ਜ਼ਰੂਰ ਲੈਣ ਤੇ ਪੱਗਾਂ ਬੰਨਣ, ਤੇ ਇਸ ਕਰਕੇ ਕਹਿੰਦੇ ਵੀ ਪੰਜਾਬ ਦੇ ਵਿੱਚ ਇੱਕਦਮ ਜਿਹੜੀ ਬਸੰਤੀ ਰੰਗ ਦੀ ਜਿਹੜੀ ਮੰਗ ਹੈ ਉਹ ਵਧੀ ਹੈ, ਤੇ ਮੁਟਿਆਰਾਂ ਜਿਹੜੀਆਂ ਆ ਉਹ ਉੱਥੇ ਬਸੰਤੀ ਰੰਗ ਦੀਆਂ ਚੁੰਨੀਆਂ ਖਰੀਦ ਰਹੀਆਂ, ਜਦਕਿ ਜਿਹੜੇ ਗੱਭਰੂ ਨੇ ਉਹ ਬਸੰਤੀ ਰੰਗ ਦੀਆਂ ਪੱਗਾਂ ਖਰੀਦ ਰਹੇ ਆ। ਤੇ ਲਓ ਜੀ ਦੋਸਤੋ, ਉਧਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਜੱਦੀ ਪਿੰਡ ਦਾ ਜਿਹੜਾ ਮਾਹੌਲ ਹੈ ਉਹ ਬਦਲਿਆ ਨਜ਼ਰ ਆ ਰਿਹਾ, ਕਿਉਂਕਿ ਆਮ ਆਦਮੀ ਪਾਰਟੀ ਦੇ ਨਵੇਂ ਬਣੇ ਵਿਧਾਇਕਾਂ ਦੇ ਘਰਾਂ ਦੇ ਵਿੱਚ ਰੌਣਕਾਂ ਜੜਨੀਆਂ ਸ਼ੁਰੂ ਹੋ ਗਈਆਂ, ਜਦਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਪਿੰਡ ਬਾਦਲ 'ਚ ਪਹਿਲਾਂ ਵਾਲਾ ਜਲੌਅ ਹੁਣ ਨਹੀਂ ਦਿਖਾਈ ਦੇ ਰਿਹਾ। ਚੋਣਾਂ ਦੀ ਜਿੱਤ ਦੀ ਉਮੀਦ ਲਾਈ ਬੈਠੇ ਪਿੰਡ ਬਾਦਲ ਦੇ ਜਿਹੜੇ ਨਤੀਜੇ ਜਦੋਂ ਆਏ ਤਾਂ ਰਾਹੀਗਰਾਂ ਦੀ ਜਿਹੜੀ ਉਡੀਕ ਹੈ ਉੱਥੇ ਕਹਿੰਦੇ ਲੋਕ ਕਰਦੇ ਕਰਦੇ ਥੱਕ ਗਏ, ਤੇ ਦੂਜੇ ਪਾਸੇ ਹਲਕਾ ਭਦੌੜ ਤੋਂ ਜੇਤੂ ਰਹੇ ਲਾਭ ਸਿੰਘ ਉਗੋਕੇ ਦੇ ਘਰ ਜਿਹੜਾ ਚਾਹ ਆ ਉਹ ਚੁੱਕਿਆ ਨਹੀਂ ਜਾ ਰਿਹਾ। ਸੋ ਇਹ ਸਾਰਾ ਕੁਛ ਵਾਪਰਨਾ ਹੀ ਸੀ, ਔਰ ਮੈਨੂੰ ਲੱਗਦਾ ਕਿ ਇਸ ਬਦਲਾਅ ਦੇ ਲਈ ਨਿਰਾਸ਼ ਹੋਣ ਵਾਲੀ ਵੀ ਕੋਈ ਜਿਹੜੀ ਗੱਲ ਹੈ ਉਹ ਨਹੀਂ ਹੋਣੀ ਚਾਹੀਦੀ, ਕਿਉਂਕਿ ਆਪਣੀ ਕਾਰਜਕੁਸ਼ਲਤਾ ਜਿਹੜੀ ਹੈ ਉਸ ਤੋਂ ਅਸੀਂ ਹਮੇਸ਼ਾ ਜਾਣੂ ਹੁੰਦੇ ਹਾਂ, ਹੈ ਨਾ। ਔਰ ਜੇਕਰ ਅਸੀਂ ਅਕਾਲੀ ਦਲ ਦੀ ਗੱਲ ਕਰੀਏ, ਜੇਕਰ ਅਸੀਂ ਕਾਂਗਰਸ ਦੀ ਗੱਲ ਕਰੀਏ, ਜੇਕਰ ਅਸੀਂ ਆਪਣੀਆਂ ਰਵਾਇਤੀ ਪਾਰਟੀਆਂ ਦੀ ਗੱਲ ਕਰੀਏ, ਤਾਂ ਉਹਨਾਂ ਰਵਾਇਤੀ ਪਾਰਟੀਆਂ ਦੀ ਕਾਰਜਕੁਸ਼ਲਤਾ ਜਿਹੜੀ ਹੈ ਪਿਛਲੇ ਸਮਿਆਂ ਦੇ ਵਿੱਚ ਕੀ ਰਹੀ ਹੈ, ਪੰਜਾਬ ਦੇ ਅਹਿਮ ਮੁੱਦਿਆਂ ਦੇ ਉੱਤੇ ਕਿਸ ਤਰ੍ਹਾਂ ਉਹਨਾਂ ਨੇ ਆਪਣੇ ਆਪ ਨੂੰ ਦੂਰ ਰੱਖਿਆ, ਔਰ ਕਿਸ ਤਰ੍ਹਾਂ ਦੀ ਦੂਸ਼ਣਬਾਜ਼ੀ ਜਿਹੜੀ ਹੈ ਉਹਨਾਂ ਨੂੰ ਲੈ ਕੇ ਇੱਕ ਦੂਜੇ ਦੇ ਉੱਤੇ ਕਰਦੇ ਰਹੇ ਆ ਉਹ, ਔਰ ਇਹ ਦੂਸ਼ਣਬਾਜ਼ੀ ਜਿਹੜੀ ਸੀ ਉਹ ਸਿਰਫ ਤੇ ਸਿਰਫ ਜਨਤਾ ਨੂੰ ਮੂਰਖ ਬਣਾਉਣ ਦੇ ਲਈ ਕੀਤੀ ਜਾ ਰਹੀ ਸੀ ਹੁਣ ਤੱਕ, ਪਰ ਇਸ ਨਤੀਜਿਆਂ ਤੋਂ ਬਾਅਦ, ਇਹਨਾਂ ਨਤੀਜਿਆਂ ਤੋਂ ਬਾਅਦ ਇਹ ਜ਼ਰੂਰ ਸਾਬਤ ਹੋ ਗਿਆ ਕਿ ਲੋਕ ਜਿਹੜੇ ਆ ਹੁਣ ਅੱਗੇ ਮੂਰਖ ਨਹੀਂ ਬਣਨਗੇ, ਪੰਜਾਬ ਦੇ ਹਿੱਤਾਂ ਦੀ ਗੱਲ, ਪੰਜਾਬ ਦੇ ਮੁੱਦਿਆਂ ਦੇ ਉੱਤੇ ਇਮਾਨਦਾਰੀ ਦੇ ਨਾਲ ਕੰਮ ਕਰਨ ਦੀ ਗੱਲ ਜੇਕਰ ਤੁਸੀਂ ਕਰੋਗੇ, ਪੰਜਾਬ ਦੇ ਲਈ ਜੇਕਰ ਕੰਮ ਕਰੋਗੇ, ਪੰਜਾਬ ਦੇ ਹਿੱਤਾਂ ਦੇ ਲਈ ਜੇਕਰ ਕੰਮ ਕਰੋਗੇ, ਤਾਂ ਹੀ ਕੱਲ ਪੰਜਾਬ ਦੇ ਲੋਕ ਤੁਹਾਨੂੰ ਕਬੂਲਣਗੇ, ਚਾਹੇ ਉਹ ਆਮ ਆਦਮੀ ਪਾਰਟੀ ਹੈ, ਚਾਹੇ ਉਹ ਕਾਂਗਰਸ ਪਾਰਟੀ ਹੈ, ਚਾਹੇ ਉਹ ਅਕਾਲੀ ਦਲ ਹੈ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੈ, ਚਾਹੇ ਉਹ ਬਸਪਾ ਹੈ, ਚਾਹੇ ਉਹ ਭਾਰਤੀ ਜਨਤਾ ਪਾਰਟੀ ਹੈ। ਸੋ ਲਓ ਜੀ, ਰਾਜਨੀਤੀ ਦੀ ਜੇ ਅਸੀਂ ਗੱਲ ਕਰਦੇ ਹਾਂ ਤਾਂ ਰਾਜਨੀਤੀ ਜਿਹੜੀ ਕਹਿੰਦੇ ਹੁੰਦੇ ਆ ਵੀ ਇੱਕ ਗੰਦੀ ਖੇਡ ਹੈ, ਪਰ ਜੇਕਰ ਰਾਜਨੀਤੀ ਦੇ ਵਿੱਚ ਚੰਗੇ ਲੋਕ ਜਿਹੜੇ ਆ ਉਹ ਆਉਣਗੇ ਤਾਂ ਹੀ ਇਸ ਨੂੰ ਵਿਕਾਸ ਦੇ ਲਈ ਜਿਹੜਾ ਰਾਜ ਹੈ ਸੱਤਾ ਆ ਉਹ ਵਰਤੀ ਜਾਏਗੀ। ਤੇ ਉਧਰ ਜੀ ਕਿਲ੍ਹਾ ਆਨੰਦਗੜ੍ਹ ਸਾਹਿਬ ਵਿਖੇ ਨਗਾਰਿਆਂ ਦੀ ਚੋਟ ਦੇ ਨਾਲ ਹੋਲਾ ਮਹੱਲਾ ਜਿਹੜਾ ਉਹ ਵੀ ਸ਼ੁਰੂ ਹੋ ਚੁੱਕਿਆ। ਖਾਲਸਾਈ ਸ਼ਾਨ ਸ਼ੌਕਤ ਦਾ ਪ੍ਰਤੀਕ ਕੌਮੀ ਤਿਉਹਾਰ ਸਿੱਖਾਂ ਦੇ ਲਈ ਹੋਲਾ ਮਹੱਲਾ ਜਿਹੜਾ ਉਹ ਕੱਲ ਆਨੰਦਗੜ੍ਹ ਸਾਹਿਬ ਵਿਖੇ ਦੇਰ ਰਾਤ ਪੁਰਾਤਨ ਨਗਾਰਿਆਂ ਦੀ ਚੋਟ ਲਗਾ ਕੇ ਤੇ ਜਕਾਰਿਆਂ ਦੀ ਗੁੰਜ ਦੇ ਵਿਚ ਆਰੰਭ ਹੋ ਗਿਆ। 14 ਤੋਂ 19 ਮਾਰਚ ਤੱਕ ਚੱਲਣ ਵਾਲੇ 6 ਰੋਜ਼ਾ ਹੋਲਾ ਮਹੱਲਾ ਦਾ ਰਸਮੀ ਆਗਾਜ਼ ਜਿਹੜਾ ਕਿਲ੍ਹਾ ਆਨੰਦਗੜ੍ਹ ਸਾਹਿਬ ਚ ਇੱਕ ਧਾਰਮਿਕ ਸਮਾਗਮ ਦੇ ਨਾਲ ਹੋਇਆ। ਤੇ ਇਸ ਮੌਕੇ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼ਿਰਕਤ ਵੀ ਕੀਤੀ ਹੈ। ਤੇ ਉਧਰ ਨਾਨਕਸ਼ਾਹੀ ਕੈਲੰਡਰ ਦੇ ਅਨੁਸਾਰ ਨਵੇਂ ਵਰੇ ਸੰਬੰਧੀ ਵੀ ਧਾਰਮਿਕ ਸਮਾਗਮ ਜਿਹੜੇ ਆ ਵੱਖ ਵੱਖ ਥਾਵਾਂ ਦੇ ਉੱਤੇ ਕੱਲ ਹੋਏ ਹੈ। ਔਰ ਇੱਕ ਵਾਰ ਫਿਰ ਅਸੀਂ ਆਪਣੇ ਸੁਣਨ ਵਾਲਿਆਂ ਨੂੰ ਨਾਨਕਸ਼ਾਹੀ ਨਵੇਂ ਸਾਲ ਦੀਆਂ ਮੁਬਾਰਕਾਂ ਜ਼ਰੂਰ ਪੇਸ਼ ਕਰਦੇ ਹਾਂ। ਸੋ ਬਹੁਤ ਬਹੁਤ ਮੁਬਾਰਕਾਂ ਜੀ ਨਾਨਕਸ਼ਾਹੀ ਨਵੇਂ ਵਰੇ ਦੀਆਂ। ਤੇ ਲਓ ਜੀ, ਇਸ ਦੇ ਨਾਲ ਹੀ ਕੁਛ ਕੁ ਆਸਟ੍ਰੇਲੀਅਨ ਖਬਰਾਂ ਵੀ ਤੁਹਾਡੇ ਨਾਲ ਆਪਾਂ ਸਾਂਝੀਆਂ ਕਰਾਂਗੇ। ਫਿਲਹਾਲ ਆਪਾਂ ਇੱਕ ਗੀਤ ਜਿਹੜਾ ਉਹ ਜ਼ਰੂਰ ਤੁਹਾਡੀ ਨਜ਼ਰ ਕਰਦੇ ਹਾਂ। ਤੇ ਗੀਤ ਹੈ ਮਨਮੋਹਨ ਵਾਰਸ ਦੀ ਆਵਾਜ਼ ਦੇ ਵਿੱਚ ਜ਼ਿੰਦਾਬਾਦ।
ਇਸ਼ਕ ਜਿਨ੍ਹਾਂ ਨੂੰ ਚੰਗਾ ਤੇ ਵੇਲਿਆ ਤਖਤ ਹਜ਼ਾਰਿਆਂ ਨੂੰ ਕੱਚੇ ਘੜੇ ਤੇ ਕਰਨ ਦੀ ਚਾਜ ਨੂੰ ਉਹ ਨੀ ਪਰਤਦੇ ਕਦੇ ਕਿਨਾਰਿਆਂ ਨੂੰ ਗੈਰਤ ਦੇ ਪੁਤਲਿਆ ਚੱਕੜ ਜਿਹਾ ਝੁਲਾ ਦੇ ਪੱਥਰਾਂ ਨੂੰ ਦੂਰ ਕਰ ਦੇ ਸਾਡਾ ਪਿਆਰ ਜਿਵੇਂ ਫੁੱਲ ਕੋਈ ਗੁਲਾਬ ਦਾ ਸਾਡੀ ਗਰਮੀਆਂ ਫੇਕ ਆਫਤਾਬ ਦਾ ਜਿੰਦ ਯਾਰੀਆਂ ਦੇ ਲਿਖ ਲਾਈਏ ਹੱਸ ਕੇ ਨਹੀਂ ਜਾਣਦੀ ਅਣਖ ਸਾਡੀ ਵਿਕਣਾ ਧੱਕਿਆਂ ਦੀ ਇੱਕ ਉੱਤੇ ਧੱਕਿਆਂ ਦੀ ਇੱਕ ਉੱਤੇ ਬੱਲਿਆ ਧੱਕੇ ਨਾਲ ਆਉਂਦਾ ਜ਼ਿੰਦਾਬਾਦ ਲਿਖਣਾ ਸਾਨੂੰ ਧੱਕਿਆਂ ਦੀ ਇੱਕ ਉੱਤੇ ਬੱਲਿਆ ਧੱਕੇ ਨਾਲ ਆਉਂਦਾ ਜ਼ਿੰਦਾਬਾਦ ਲਿਖਣਾ ਪੰਜਾਬੀਆਂ ਦੇ ਵਾਰ ਨੂੰ ਜਾ ਕੇ ਲੰਡਨ ਨੂੰ ਪੁੱਛ ਜਾ ਕੰਧਾਰ ਨੂੰ ਹੋਣੇ ਨੀ ਪੰਜਾਬੀਆਂ ਦੇ ਵਾਰ ਨੂੰ ਸਾਨੂੰ ਕੁੜਤੀ ਚ ਮਿਲਦੀ ਦਲੇਰੀਆ ਕੱਲੇ ਕੱਲੇ ਮੂਰੇ ਲੱਖ ਕਿੱਥੋਂ ਟਿਕਣਾ ਧੱਕਿਆਂ ਦੀ ਇੱਕ ਉੱਤੇ ਧੱਕਿਆਂ ਦੀ ਇੱਕ ਉੱਤੇ ਬੱਲਿਆ ਧੱਕੇ ਨਾਲ ਆਉਂਦਾ ਜ਼ਿੰਦਾਬਾਦ ਲਿਖਣਾ ਸਾਨੂੰ ਧੱਕਿਆਂ ਦੀ ਇੱਕ ਉੱਤੇ ਬੱਲਿਆ ਧੱਕੇ ਨਾਲ ਆਉਂਦਾ ਜ਼ਿੰਦਾਬਾਦ ਲਿਖਣਾ ਕਿਹੜੀ ਕਰਨੀ ਦੇ ਪੱਕੇ ਜ਼ਮੀਰ ਨੇ ਸਾਰੀ ਦੁਨੀਆ ਹਲਾਤੀ ਇੱਕੋ ਤੀਰ ਨੇ ਕਿਹੜੀ ਕਰਨੀ ਦੇ ਪੱਕੇ ਜ਼ਮੀਰ ਨੇ ਸਾਰੀ ਦੁਨੀਆ ਹਲਾਤੀ ਇੱਕੋ ਤੀਰ ਨੇ ਕਿੱਥੇ ਦੱਬਦੇ ਹੈ ਨੀ ਲਹੂ ਚਿੱਪ
ਪੰਜਾਬੀਆਂ ਦੇ ਟਿੱਪਣਾ
ਧੱਕਿਆਂ ਦੀ ਇੱਕ ਉੱਤੇ ਧੱਕਿਆਂ ਦੀ ਇੱਕ ਉੱਤੇ ਬੱਲਿਆ ਧੱਕੇ ਨਾਲ ਆਉਂਦਾ ਜ਼ਿੰਦਾਬਾਦ ਲਿਖਣਾ ਸਾਨੂੰ ਧੱਕਿਆਂ ਦੀ ਇੱਕ ਉੱਤੇ ਬੱਲਿਆ ਧੱਕੇ ਨਾਲ ਆਉਂਦਾ ਜ਼ਿੰਦਾਬਾਦ ਲਿਖਣਾ ਜ਼ਿੰਦਾਬਾਦ ਲਿਖਣਾ
ਲਓ ਜੀ ਦੋਸਤੋ ਮਨਮੋਹਨ ਪਰਸੁਰਨ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਾ ਅਗਲਾ ਗੀਤ ਤੁਸੀਂ ਸੁਣਿਆ। ਉਮੀਦ ਕਰਦੀ ਹਾਂ ਗੀਤ ਜ਼ਰੂਰ ਪਸੰਦ ਆਇਆ ਹੋਣਾ। ਗੀਤ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ। ਇਸ ਵੇਲੇ ਤੁਸੀਂ ਮੇਰੇ ਨਾਲ ਬਣੇ ਹੋਏ ਹੋ ਹਰਮਨ ਰੇਡੀਓ ਤੇ, ਔਰ ਹਰਮਨ ਰੇਡੀਓ ਤੇ ਸਾਡਾ ਮਾਰਨਿੰਗ ਸ਼ੋ ਚੱਲ ਰਿਹਾ ਲਹਿਰਾਂ ਔਰ ਲਹਿਰਾਂ ਪ੍ਰੋਗਰਾਮ ਦੇ ਵਿੱਚ। ਇਸ ਵੇਲੇ ਜਿਹੜੇ ਦੋਸਤ ਸਾਡੇ ਨਾਲ ਪ੍ਰੋਗਰਾਮ ਚ ਪਹੁੰਚ ਚੁੱਕੇ ਨੇ, ਸ਼ਾਮਲ ਹੋ ਚੁੱਕੇ ਨੇ, ਮੈਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੀ ਹਾਂ। ਸਾਡੇ ਨਾਲ ਜੁੜੇ ਨੇ ਗੁਰਿੰਦਰ ਸਿੰਘ ਹੋਰੀ ਵਰਜੀਨੀਆ ਵਾਲੇ, ਬਹੁਤ ਬਹੁਤ ਸਵਾਗਤ ਕਰਦੇ ਹਾਂ ਗੁਰਿੰਦਰ ਸਿੰਘ ਜੀ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਕਹਿੰਦੇ ਸਤਿ ਸ੍ਰੀ ਅਕਾਲ ਆਪ ਸਭ ਨੂੰ, ਸਾਰਿਆਂ ਤੱਕ ਤੁਹਾਡੀ ਸਤਿ ਸ੍ਰੀ ਅਕਾਲ ਪਹੁੰਚ ਗਈ ਹੈ। ਔਰ ਕਹਿੰਦੇ ਅੱਜ ਕੱਲ ਪੰਜਾਬ ਦੇ ਵਿੱਚ ਗੈਂਗਵਾਰਾਂ ਬਹੁਤ ਹੋ ਰਹੀਆਂ ਨੇ, ਬਾਕੀ ਸਰਕਾਰ ਨਵੀਂ ਹੈ ਤੇ ਵਾਕਈ ਆਮ ਆਦਮੀ ਨੇ ਕੀ ਇਹ ਨਵੇਂ ਚਿਹਰੇ ਆਪਣੀ ਸਾਖ ਬਣਾ ਸਕਣਗੇ? ਬਿਲਕੁਲ ਜੀ, ਇਹ ਜਿਹੜਾ ਇੱਕ ਬਹੁਤ ਵੱਡਾ ਸਵਾਲ ਹੈ, ਕਿਉਂਕਿ ਬਹੁਤ ਛੇਤੀ ਅਸੀਂ ਕਈ ਵਾਰ ਐਕਸਾਈਟਡ ਹੋ ਜਾਂਦੇ ਹਾਂ ਬਦਲਾਅ ਜਿਹੜਾ ਉਹ ਆਇਆ, ਔਰ ਮੈਨੂੰ ਲੱਗਦਾ ਕਿ ਉਹਨੂੰ ਜੀ ਆਇਆਂ ਨੂੰ ਕਹਿਣਾ ਚਾਹੀਦਾ ਹੈ ਨਾ। ਔਰ ਬਦਲਾਅ ਬਹੁਤ ਜ਼ਰੂਰੀ ਸੀ, ਕਿਉਂਕਿ ਰਵਾਇਤੀ ਪਾਰਟੀਆਂ ਦਾ ਜਿਹੜਾ ਇੱਕ ਦਬਦਬਾ ਬਣਿਆ ਹੋਇਆ ਸੀਗਾ ਪੰਜਾਬ ਦੇ ਉੱਤੇ, ਔਰ ਜਿਸ ਤਰ੍ਹਾਂ ਇਹਨਾਂ ਪਾਰਟੀਆਂ ਵੱਲੋਂ ਆਮ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਸੀਗਾ, ਉਸ ਦਾ ਜਿਹੜਾ ਇੱਕ ਬਦਲਾਅ ਸੀ ਉਹਦੇ ਲਈ ਆਉਣਾ ਜ਼ਰੂਰੀ ਸੀ। ਤੇ ਹੁਣ ਜਦੋਂ ਇਹ ਬਦਲਾਅ ਆਇਆ, ਜਦੋਂ ਇਹ ਆਮ ਆਦਮੀ ਪਾਰਟੀ ਜਿਹੜੀ ਹੈ ਪੰਜਾਬ ਦੇ ਵਿੱਚ ਬਹੁਮਤ ਲੈ ਕੇ ਜਿੱਤੀ ਹੈ, ਔਰ ਹੁਣ ਜਿਹੜਾ ਪੰਜਾਬ ਦਾ ਸਾਰਾ ਦਾਰੋ ਮਦਾਰ ਹੈ ਉਹ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਸਿਰ ਤੇ ਜਦੋਂ ਆ ਟਿਕਿਆ, ਤਾਂ ਹੁਣ ਇਹ ਬਹੁਤ ਹੀ ਜ਼ਿਆਦਾ ਧਿਆਨ ਦੇਣ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਵੱਲੋਂ ਵੀ ਜਿਹੜੇ ਕਦਮ ਚੁੱਕੇ ਜਾਣੇ ਹੈ, ਜਿਹੜੀਆਂ ਨੀਤੀਆਂ ਬਣਾਈਆਂ ਜਾਣੀਆਂ, ਜਿਹੜੇ ਫੈਸਲੇ ਜਿਹੜੇ ਉਹ ਲਏ ਜਾਣੇ ਹੈ, ਉਹ ਪੰਜਾਬ ਦੇ ਲੋਕਾਂ ਦੇ ਕਿੰਨੇ ਕੁ ਹਿੱਤ ਦੇ ਵਿੱਚ ਹੋਣ ਵਾਲੇ ਹੈ। ਦੂਸਰੀ ਗੱਲ ਇਹ ਵੀ ਹੈ ਕਿ ਜਦੋਂ ਅਸੀਂ ਅਮਨ ਕਾਨੂੰਨ ਦੀ ਸਥਿਤੀ ਜਿਹੜੀ ਹੈ ਉਹਨੂੰ ਕਾਇਮ ਰੱਖਣ ਦੀ ਗੱਲ ਕਰਦੇ ਹਾਂ, ਤਾਂ ਉੱਥੇ ਜਦੋਂ ਇਹੋ ਜਿਹੀਆਂ ਰਵਾਇਤੀ ਪਾਰਟੀਆਂ ਜਿਹੜੀਆਂ ਉਹ ਲਾਂਭੇ ਹੋ ਜਾਂਦੀਆਂ, ਤਾਂ ਉਹਨਾਂ ਰਵਾਇਤੀ ਪਾਰਟੀਆਂ ਦੇ ਲਾਂਭੇ ਹੋਣ ਤੋਂ ਬਾਅਦ ਪੰਜਾਬ ਦੇ ਵਿੱਚ ਜੇਕਰ ਅਮਨ ਕਾਨੂੰਨ ਦੀ ਸਥਿਤੀ ਵਿਗੜਦੀ ਹੈ, ਤਾਂ ਉਸ ਦਾ ਵੱਡਾ ਖਮਿਆਜ਼ਾ ਜਿਹੜਾ ਪੰਜਾਬ ਦੇ ਲੋਕਾਂ ਨੂੰ ਭੁਗਤਣਾ ਪੈ ਸਕਦਾ, ਕਿਉਂਕਿ ਮੈਨੂੰ ਲੱਗਦਾ ਕਿ ਸਭ ਤੋਂ ਪਹਿਲਾਂ ਅਮਨ ਕਾਨੂੰਨ ਬਹਾਲ ਕਰਨ ਦਾ ਵੀ ਇੱਕ ਜਿਹੜਾ ਵੱਡਾ ਮੁੱਦਾ ਪੰਜਾਬ ਦੇ ਵਿੱਚ, ਜਦੋਂ ਅਸੀਂ ਗੈਂਗਵਾਰਾਂ ਦੀ ਗੱਲ ਕਰਦੇ ਹਾਂ, ਜਦੋਂ ਇਹ ਜਿਹੜੇ ਗੈਂਗ ਨੇ ਉਹ ਇਸ ਤਰ੍ਹਾਂ ਸ਼ਰੇਆਮ ਗੋਲੀਬਾਰੀ ਕਰਦੇ ਆ, ਜਾਂ ਫਿਰ ਇਸ ਤਰ੍ਹਾਂ ਦੇ ਸਮਾਗਮਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਸ਼ਰੇਆਮ ਜਿਹੜੀਆਂ ਘਟਨਾਵਾਂ ਆ ਉਹਨਾਂ ਨੂੰ ਅੰਜਾਮ ਦਿੰਦੇ ਆ। ਸੋ ਇਸ ਕਰਕੇ ਵਾਕਈ ਸਰਕਾਰ ਵੱਲੋਂ ਜਿਹੜੇ ਵੀ ਉਮੀਦਵਾਰ ਜਿੱਤੇ ਆ, ਯਾਨੀ ਕਿ ਜਿਹੜੇ ਵੀ ਬਹੁਮਤ ਲੈ ਕੇ ਗਏ ਆ, ਉਹਨਾਂ ਉਮੀਦਵਾਰਾਂ ਦਾ ਵੀ ਜਿਹੜਾ ਇਸ ਵੇਲੇ ਉਹਨਾਂ ਦੀ ਵੀ ਜਿਹੜੀ ਸਾਖ ਹੈ ਦਾਅ ਤੇ ਲੱਗੀ ਹੋਈ, ਕਿਉਂਕਿ ਉਹ ਆਪਣੇ ਕੰਮ ਨੂੰ ਹੁਣ ਕਿੰਨੇ ਪ੍ਰਭਾਵਸ਼ਾਲੀ ਢੰਗ ਦੇ ਨਾਲ ਕਰ ਪਾਉਂਦੇ ਆ, ਇਹ ਵੀ ਵੇਖਣ ਵਾਲੀ ਵੀ ਗੱਲ ਹੈ, ਵਿਚਾਰਨ ਵਾਲੀ ਵੀ ਗੱਲ ਹੈ। ਸੋ ਜ਼ਰੂਰ ਪੰਜਾਬ ਦੇ ਲੋਕਾਂ ਨੂੰ ਜ਼ਰੂਰ ਇਸ ਗੱਲ ਵੱਲ ਧਿਆਨ ਦੇਣਾ ਪੈਣਾ। ਮੈਂ ਆਪਣੀ ਇੱਕ ਦਿਨ ਪੋਸਟ ਵੀ ਇਹੀ ਪਾਈ ਸੀਗੀ ਕਿ ਹੁਣ ਜਿਹੜਾ ਇਕਦਮ ਐਕਸਾਈਟਡ ਹੋ ਕੇ, ਜਿੱਦਾਂ ਅਸੀਂ ਕਹਿੰਦੇ ਹੁੰਦੇ ਹਾਂ ਵੀ ਬਹੁਤ ਉਤਸੁਕ ਹੋ ਜਾਂਦੇ ਹਾਂ ਅਸੀਂ, ਪਰ ਉਸ ਉਤਸੁਕਤਾ ਨੂੰ ਹੁਣ ਸਹਿਜ ਦੇ ਵਿੱਚ ਬਦਲਣ ਦੀ ਲੋੜ ਆ। ਸਹਿਜੇ ਸਹਿਜੇ ਇਸ ਸਰਕਾਰ ਦੇ ਕੰਮਾਂ ਨੂੰ ਵਾਚਣ ਦੀ ਲੋੜ ਆ, ਵਿਚਾਰਨ ਦੀ ਲੋੜ ਆ, ਔਰ ਜਿਵੇਂ ਜਿਵੇਂ ਇਹਨਾਂ ਦੇ ਜਿਹੜੇ ਕੰਮ ਆ ਉਹ ਪੰਜਾਬ ਪੱਖੀ ਹੋਣਗੇ, ਲੋਕ ਪੱਖੀ ਹੋਣਗੇ, ਤਾਂ ਉਹ ਜਿਹੜੀ ਪਾਰਟੀ ਹੈ ਆਮ ਆਦਮੀ ਪਾਰਟੀ ਜਾਂ ਫਿਰ ਭਗਵੰਤ ਮਾਨ ਹੋਰਾਂ ਦੀ ਜਿਹੜੀ ਸਾਖ ਹੈ ਜਿਹੜੀ ਪਹਿਲਾਂ ਤੋਂ ਖੈਰ ਮਜ਼ਬੂਤ ਰਹੀ ਹੈ ਔਰ ਹੋਰ ਮਜ਼ਬੂਤ ਬਣ ਸਕੇਗੀ, ਅਸੀਂ ਉਮੀਦ ਕਰਦੇ ਹਾਂ। ਖੈਰ ਬਹੁਤ ਬਹੁਤ ਧੰਨਵਾਦ ਗੁਰਿੰਦਰ ਸਿੰਘ ਜੀ। ਇਸ ਦੇ ਨਾਲ ਹੀ ਅਗਲੀ ਸਾਂਝ ਜਿਹੜੀ ਹਰਜਿੰਦਰ ਸਿੰਘ ਘੁੰਮਣ ਹੋਰਾਂ ਨੇ ਵੀ ਸਾਡੇ ਨਾਲ ਪਾਈ ਹੋਈ ਹੈ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਜੀ ਆਇਆਂ ਨੂੰ ਘੁੰਮਣ ਸਾਹਿਬ ਪ੍ਰੋਗਰਾਮ ਦੇ ਵਿੱਚ। ਕਹਿੰਦੇ ਮੈਂ ਕਹਿੰਦਾ ਵੀ ਗੁਆਂਢੀ ਮੇਰੇ ਘਰ ਵੱਲ ਝਾਤੀ ਮਾਰਦਾ, ਉਹਨੂੰ ਬੰਦਾ ਸਲਾਹ ਦਿੰਦਾ ਵੀ ਤੂੰ ਕੰਧ ਉੱਚੀ ਕਰ ਲਾ, ਤੇ ਉਹ ਕਹਿੰਦਾ ਮੈਂ ਉੱਧਰ ਝਾਤੀ ਮਾਰਨੀ ਹੋਵੇ ਤੇ ਮੈਂ ਉੱਚੀ ਨਹੀਂ ਕਰਨੀ, ਹਨਾ। ਚੋਣ ਨਤੀਜਾ ਕਹਿੰਦੇ ਆਇਆ ਤੇ ਸਭ ਨੂੰ ਹੈਰਾਨ ਕਰ ਦਿੱਤਾ ਤੇ ਲੋਕਾਂ ਦਾ ਜਿਹੜਾ ਹੰਕਾਰ ਹੈ ਉਹ ਵੀ ਇਹਨੇ ਤੋੜਿਆ। ਸੋ 25 ਸਾਲ ਰਾਜ ਕਰਨ ਵਾਲੇ ਨੇ, ਕਹਿੰਦੇ ਪਿਤਾ ਜੀ ਦੀ ਵੀ ਬੇਇੱਜ਼ਤੀ ਕਰਾ ਦਿੱਤੀ ਤੇ ਸਭ ਤੋਂ ਛੋਟੀ ਉਮਰ ਦੇ ਵਿੱਚ ਜਿਹੜਾ ਬੰਦਾ ਮੁੱਖ ਮੰਤਰੀ ਬਣਿਆ ਸੀ ਤੇ ਸਭ ਤੋਂ ਵੱਡੀ ਉਮਰ ਦੇ ਵਿੱਚ ਉਹਨੇ ਬੇਇੱਜ਼ਤੀ ਕਰਾ ਲਈ ਹੈ, ਨਾ ਚੋਣ ਲੜਦਾ ਤੇ ਇੱਜ਼ਤ ਰਹਿ ਜਾਣੀ ਸੀ। ਕਹਿੰਦੇ ਰੱਬ ਡਾਂਗਾ ਨਹੀਂ ਮਾਰਦਾ, ਕਵੱਲੀ ਮਾਤੀ ਦਿੰਦਾ। ਤੇ ਇਹ ਰੱਬ ਦੀ ਰਜ਼ਾ। ਬਿਲਕੁਲ ਜੀ, ਰੱਬ ਦੀ ਰਜ਼ਾ ਨੂੰ ਕਬੂਲ ਜ਼ਰੂਰ ਕਰਨਾ ਚਾਹੀਦਾ ਹੈ। ਔਰ ਜਦੋਂ ਅਸੀਂ ਸੱਤਾ ਦੀ ਗੱਲ ਕਰਦੇ ਹਾਂ ਤਾਂ ਹਨਾ ਕਹਿੰਦੇ ਹੁੰਦੇ ਆ ਵੀ ਇਹ ਤਾਂ ਬਖਸ਼ਣ ਵਾਲਾ ਵੀ ਪਰਮਾਤਮਾ ਹੀ ਹੁੰਦਾ ਤੇ ਖੋਣ ਵਾਲਾ ਵੀ ਉਹੀ ਹੁੰਦਾ ਹੈ ਨਾ। ਰਾਜਿਆਂ ਤੋਂ ਭੀਖ ਵੀ ਮੰਗਵਾਉਣ ਵਾਲਾ ਉਹੀ ਹੈ ਪਰਮਾਤਮਾ, ਔਰ ਭਿਖਾਰੀਆਂ ਨੂੰ ਰਾਜੇ ਬਣਾਉਣ ਵਾਲਾ ਵੀ ਇਹੀ ਆ, ਵੈਸੇ ਜੇ ਅਸੀਂ ਕੁਦਰਤ ਦੀ ਗੱਲ ਕਰਦੇ ਹਾਂ। ਪਰ ਦੂਜੇ ਪਾਸੇ ਬਹੁਤ ਕੁਛ ਜਿਹੜਾ ਉਹ ਤੁਹਾਨੂੰ ਆਪਣੇ ਕਰਮਾਂ ਦਾ ਵੀ ਭੁਗਤਣਾ ਪੈਂਦਾ। ਕਈ ਵਾਰ ਅਸੀਂ ਇਸ ਗੱਲ ਦੇ ਲਈ ਵੀ ਬਹਿਸਬਾਜ਼ੀ ਦੇ ਵਿੱਚ ਪੈ ਜਾਂਦੇ ਹਾਂ ਕਿ ਕਰਮ ਜਿਹੜੇ ਆ ਉਹ ਕਿਤੇ ਮੈਟਰ ਨਹੀਂ ਕਰਦੇ ਹਨਾ। ਪਰ ਇਹ ਬਹੁਤ ਵਾਰ ਦੇਖਣ ਦੇ ਵਿੱਚ ਆਉਂਦਾ ਕਿ ਜ਼ਿੰਦਗੀ ਦੇ ਵਿੱਚ ਜਿਉਂਦੇ ਜੀ ਹੀ ਸਾਨੂੰ ਆਪਣੀਆਂ ਗਲਤੀਆਂ ਦਾ ਜਿਹੜਾ ਨਤੀਜਾ ਉਹ ਜ਼ਰੂਰ ਭੁਗਤਣਾ ਪੈਂਦਾ। ਸੋ ਜਿੱਥੇ ਵੀ ਅਸੀਂ ਗਲਤ ਫੈਸਲੇ ਲੈਂਦੇ ਹਾਂ ਉਹ ਉਸ ਵੇਲੇ ਸ਼ਾਇਦ ਸਾਨੂੰ ਮਹਿਸੂਸ ਨਹੀਂ ਹੁੰਦੇ, ਪਰ ਦੇਰ ਸਵੇਰ ਉਹਨਾਂ ਦਾ ਨਤੀਜਾ ਜਿਹੜਾ ਉਹ ਇੱਥੇ ਹੀ ਭੁਗਤ ਕੇ ਸਾਨੂੰ ਜਾਣਾ ਪੈਂਦਾ ਹੈ ਹਨਾ। ਉਹ ਕਹਿੰਦੇ ਹੁੰਦੇ ਆ ਨਾ ਵੀ ਤੁਸੀਂ ਕਿੱਕਰਾਂ ਦੇ ਬੀਜ ਬੀਜ ਕੇ ਤੁਸੀਂ ਉਹਦੇ ਵਿੱਚੋਂ ਦਾਖਾਂ ਜਿਹੜੀਆਂ ਉਹ ਨਹੀਂ ਭਾਲ ਸਕਦੇ ਹਨਾ, ਤੇ ਲੋੜੇ ਦਾਖ ਬਿਜੌਰੀਆਂ ਕਿੱਕਰ ਬੀਜੇ ਜੱਟ ਹਨਾ। ਸੋ ਉਹ ਚੀਜ਼ ਜਿਹੜੀ ਹੈ ਉਹ ਤੁਹਾਨੂੰ ਇੱਥੇ ਹੀ ਭੁਗਤ ਕੇ ਜਾਣੀ ਪੈਣੀ ਹੈ। ਜੋ ਵੀ ਜਿਸ ਤਰ੍ਹਾਂ ਦੇ ਵੀ ਕਰਮ ਜਿਹੜੇ ਤੁਸੀਂ ਕਰਦੇ ਹੋ ਉਹਨਾਂ ਦਾ ਜਿਹੜਾ ਫਲ ਹੈ ਉਸ ਇੱਥੇ ਹੀ ਮਿਲਣਾ ਹੈ। ਇਹ ਵੱਖਰੀ ਗੱਲ ਹੈ ਕਿ ਕਈ ਵਾਰ ਅਸੀਂ ਇਹ ਗੱਲ ਸਮਝਣ ਦੇ ਲਈ ਤਿਆਰ ਨਹੀਂ ਹੁੰਦੇ। ਸਾਡੇ ਨਾਲ ਅਗਲੀ ਸਾਂਝ ਬਣਾਈ ਹੈ ਜੀ ਨਰਿੰਦਰ ਠੌਰ ਹੋਰਾਂ ਨੇ। ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਰੇ ਪਰਿਵਾਰ ਨੂੰ, ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਠੌਰ ਸਾਹਿਬ ਜੀ ਨੂੰ ਕਹਿੰਦੇ ਹਾਂ ਪ੍ਰੋਗਰਾਮ ਦੇ ਵਿੱਚ। ਔਰ ਤੁਹਾਡੀ ਸਤਿ ਸ਼੍ਰੀ ਅਕਾਲ ਤੇ ਫਤਿਹ ਵੀ ਸਾਰੇ ਮੈਨੂੰ ਲੱਗਦਾ ਹਰਮਨ ਪਰਿਵਾਰ ਨੂੰ ਪ੍ਰਵਾਨ ਹੋ ਗਈ ਹੋਣੀ ਹੈ, ਸਾਰਿਆਂ ਤੱਕ ਪਹੁੰਚ ਗਈ ਹੈ। ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਚ ਸ਼ਿਰਕਤ ਕਰਨ ਦੇ ਲਈ। ਤੇ ਗੁਰਿੰਦਰ ਸਿੰਘ ਇੱਕ ਵਾਰ ਕਹਿੰਦੇ ਆ, ਕਹਿੰਦੇ ਸਭ ਤੋਂ ਵੱਡਾ ਮੁੱਦਾ ਪ੍ਰਾਈਵੇਟ ਸਕੂਲਾਂ ਵੱਲੋਂ ਲੋਕਾਂ ਦੀ ਲੁੱਟਦਾ, ਜਿਹੜੇ ਮਰਜ਼ੀ ਦੀਆਂ ਫੀਸਾਂ ਵਸੂਲ ਰਹੇ ਆ। ਇਹ ਵੀ ਬਿਲਕੁਲ ਵਿਚਾਰਨ ਵਾਲੀ ਗੱਲ ਹੈ ਜੀ, ਬਹੁਤ ਸਾਰੇ ਮੁੱਦੇ ਆ ਵੈਸੇ ਤਾਂ ਗੁਰਿੰਦਰ ਸਿੰਘ ਜੀ, ਜਿਹੜੇ ਵਿਚਾਰਨ ਵਾਲੇ ਹੀ ਆ, ਇਕੱਲੇ ਵਿਚਾਰਨ ਵਾਲੇ ਨਹੀਂ ਸਗੋਂ ਸੁਧਾਰਨ ਵਾਲੇ ਆ ਹਨਾ। ਤੇ ਜਦੋਂ ਅਸੀਂ ਨਾ ਪ੍ਰਾਈਵੇਟਾਈਜੇਸ਼ਨ ਦੀ ਗੱਲ ਕਰਦੇ ਹਾਂ ਤਾਂ ਗੁਰਿੰਦਰ ਸਿੰਘ ਜੀ ਮੈਨੂੰ ਕਈ ਵਾਰ ਇੱਦਾਂ ਲੱਗਦਾ ਹੁੰਦਾ ਕਿ ਜਿਹੜੀ ਪ੍ਰਾਈਵੇਟਾਈਜੇਸ਼ਨ ਆ ਉਹ ਤਕਰੀਬਨ ਹਰ ਮੁਲਕ ਦੇ ਵਿੱਚ ਹੀ ਇੱਕੋ ਜਿਹੀ ਆ। ਜਦੋਂ ਅਸੀਂ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ, ਆਸਟ੍ਰੇਲੀਆ ਦੇ ਵਿੱਚ ਵੀ ਮੈਨੂੰ ਲੱਗਦਾ ਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਿਹੜਾ ਇੱਕ ਵੱਖਰੇਵਾਂ ਆ ਫੀਸਾਂ ਦਾ, ਫੰਡਾਂ ਦਾ, ਵਰਦੀਆਂ ਦਾ ਹਨਾ, ਔਰ ਜਿਹੜੇ ਉੱਪਰ ਵਾਲੇ ਜਿਹੜੇ ਝਮੇਲੇ ਨੇ ਉਹ ਬਿਲਕੁਲ ਮੈਨੂੰ ਇੰਡੀਆ ਵਰਗੇ ਲੱਗਦੇ ਆ, ਬਿਲਕੁਲ ਪੰਜਾਬ ਵਰਗੇ ਲੱਗਦੇ ਆ। ਪਰ ਇੱਥੇ ਕੀ ਹੁੰਦਾ ਕਿ ਇੱਥੇ ਅਸੀਂ ਫਿਰ ਵੀ ਜਦੋਂ ਅਸੀਂ ਕਮਾਈ ਕਰਦੇ ਹਾਂ ਤਾਂ ਕਹਿੰਦੇ ਹੁੰਦੇ ਆ ਵੀ ਖੂਨ ਪਸੀਨੇ ਦੀ ਕਮਾਈ ਦਾ ਇੱਥੇ ਮੁੱਲ ਮਿਲਦਾ ਸਾਨੂੰ। ਪਰ ਉੱਥੇ ਕੀ ਹੈ, ਉੱਥੇ ਅਸੀਂ ਜੇ ਮਿਹਨਤ ਕਰਦੇ ਵੀ ਹਾਂ ਤਾਂ ਉਹਦਾ ਜਿਹੜਾ ਮੁੱਲ ਆ ਉਹ ਉਸ ਪੱਧਰ ਦੇ ਉੱਤੇ ਨਹੀਂ ਮਿਲਦਾ ਜਦੋਂ ਅਸੀਂ ਪ੍ਰਾਈਵੇਟਾਈਜੇਸ਼ਨ ਦੀ ਗੱਲ ਕਰਦੇ ਹਾਂ, ਕਿਉਂਕਿ ਇੱਥੇ ਪ੍ਰਾਈਵੇਟ ਸੈਕਟਰ ਦੇ ਵਿੱਚ ਜੇ ਤੁਸੀਂ ਮਿਹਨਤ ਕਰਦੇ ਹੋ ਤਾਂ ਤੁਹਾਨੂੰ ਉਹਦਾ ਮੁੱਲ ਮਿਲਦਾ, ਜਦੋਂ ਕਿ ਪ੍ਰਾਈਵੇਟ ਸੈਕਟਰ ਦੇ ਵਿੱਚ ਭਾਰਤ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਲੋਕ ਨੇ ਉਹਨਾਂ ਦੀ ਜਿਹੜੀ ਜ਼ਿੰਦਗੀ ਹੈ ਉਹ ਜ਼ਿਆਦਾ ਜੱਦੋ ਜਹਿਦ ਵਾਲੀ ਹੈ, ਉਹਨਾਂ ਨੂੰ ਆਪਣੀ ਮਿਹਨਤ ਦਾ ਮੁੱਲ ਨਹੀਂ ਮਿਲਦਾ, ਉਹਨਾਂ ਨੂੰ ਆਪਣੀ ਸਕਿੱਲ ਦਾ ਮੁੱਲ ਨਹੀਂ ਮਿਲਦਾ ਹਨਾ। ਉਹ ਲੋਕ ਜਿਹੜੇ ਹੁਨਰਮੰਦ ਵੀ ਨੇ ਉੱਥੇ, ਹੁਨਰਮੰਦ ਲੋਕ ਜਿਹੜੇ ਆ ਉਹ ਵੀ ਉਸ ਪੱਧਰ ਤੱਕ ਪੈਸਾ ਨਹੀਂ ਕਮਾ ਪਾਉਂਦੇ ਜਿਸ ਪੱਧਰ ਤੱਕ ਉਹਨਾਂ ਨੂੰ ਉਹਨਾਂ ਦੀ ਮਿਹਨਤ ਦਾ ਮੁੱਲ ਮਿਲਣਾ ਚਾਹੀਦਾ। ਤੇ ਦੂਜੇ ਪਾਸੇ ਜਦੋਂ ਅਸੀਂ ਇਹਨਾਂ ਸਕੂਲਾਂ ਦੀ ਗੱਲ ਕਰਦੇ ਹਾਂ, ਸਕੂਲਾਂ ਦੇ ਵਿੱਚ ਫੀਸਾਂ ਫੰਡਾਂ ਦਾ ਇੱਥੇ ਵੀ ਇਹੀ ਹਾਲ ਹੈ, ਪਰ ਸਿਰਫ ਤੇ ਸਿਰਫ ਫਰਕ ਇਹੀ ਹੈ ਕਿ ਉੱਥੇ ਸਾਡੇ ਜਿਹੜੇ ਕਮਾਈ ਦੇ ਸਾਧਨ ਆ ਉਹ ਉਸ ਪੱਧਰ ਦੇ ਨਹੀਂ ਆ ਜਿਹੜੇ ਇੱਥੇ ਸਾਨੂੰ, ਕਿਉਂਕਿ ਇੱਥੇ ਸੁੱਖ ਸਹੂਲਤਾਂ ਜਿਹੜੀਆਂ ਉਹ ਸਾਨੂੰ ਮਿਲਦੀਆਂ ਤੇ ਜਿਹਦੇ ਕਰਕੇ ਸਾਡੇ ਲਈ ਇਹੋ ਜਿਹੇ ਖਰਚੇ ਜਿਹੜੇ ਆ ਉਹ ਜਦੋਂ ਦੋਵੇਂ ਜਣੇ ਕਮਾਉਂਦੇ ਆ ਤਾਂ ਕਰਨੇ ਥੋੜੇ ਜਿਹੇ ਉੱਥੇ ਨਾਲੋਂ ਸੌਖੇ ਹੁੰਦੇ ਆ। ਬਾਕੀ ਬਿਲਕੁਲ ਇਹੋ ਜਿਹੇ ਬਹੁਤ ਸਾਰੇ ਮੁੱਦੇ ਨੇ ਜਿਨ੍ਹਾਂ ਵੱਲ ਸਰਕਾਰ ਨੂੰ ਧਿਆਨ ਦੇਣਾ ਪੈਣਾ, ਆਮ ਆਦਮੀ ਪਾਰਟੀ ਨੂੰ, ਵਿਸ਼ੇਸ਼ ਕਰਕੇ ਭਗਵੰਤ ਮਾਨ ਜਿਹੜੇ ਕਿ ਪੰਜਾਬੀ ਨੇ, ਪੰਜਾਬ ਦੇ ਉਹਨਾਂ ਪਰਿਵਾਰਾਂ ਦੇ ਨਾਲ ਸੰਬੰਧਿਤ ਨੇ, ਉਹਨਾਂ ਮਿਡਲ ਕਲਾਸ ਪਰਿਵਾਰਾਂ ਦੇ ਵਿੱਚੋਂ ਨਿਕਲ ਕੇ ਆਏ ਨੇ ਹਨਾ, ਜਿਹੜੇ ਇੱਕ ਦੂਜੇ ਦੀ ਭੀੜ ਨੂੰ ਸਮਝ ਸਕਦੇ ਆ, ਆਪਣੀ ਕਾਮੇਡੀ ਦੇ ਰਾਹੀਂ ਅਸੀਂ ਉਹਨਾਂ ਨੂੰ ਇੰਨੀ ਵਾਰ ਪੰਜਾਬ ਦੇ ਮੁੱਦਿਆਂ ਦੇ ਉੱਤੇ ਸਟਾਇਰ ਕਰਦੇ ਵੇਖਿਆ, ਔਰ ਜੇਕਰ ਉਹੀ ਸਟਾਇਰ ਨੂੰ ਉਹ ਹੁਣ ਆਪ ਸਮਝਣਗੇ, ਲੋਕਾਂ ਦੀ ਭੀੜ ਨੂੰ ਉਹ ਆਪ ਸਮਝਣਗੇ, ਤਾਂ ਜ਼ਰੂਰ ਇਹਨਾਂ ਮੁੱਦਿਆਂ ਦਾ ਜਿਹੜਾ ਹੱਲ ਹੈ ਉਹ ਵੀ ਲੱਭਣ ਦੀ ਕੋਸ਼ਿਸ਼ ਹੋਵੇਗੀ, ਉਮੀਦ ਇਹੀ ਕਰਦੇ ਹਾਂ। ਚਲੋ ਜੀ, ਆਪਾਂ ਗੱਲ ਕਰਦੇ ਸੀਗੇ ਕਿ ਆਪਾਂ ਆਸਟ੍ਰੇਲੀਅਨ ਖਬਰਾਂ ਦੇ ਉੱਤੇ ਵੀ ਥੋੜੀ ਜਿਹੀ ਨਜ਼ਰ ਜ਼ਰੂਰ ਮਾਰੀਏ। ਆਸਟ੍ਰੇਲੀਆ ਦੇ ਵਿੱਚ ਗੁਰਿੰਦਰ ਸਿੰਘ ਜੀ, ਸਾਡੇ ਪੈਟਰੋਲ ਦੀਆਂ ਕੀਮਤਾਂ ਜਿਹੜੀਆਂ, ਡੀਜ਼ਲ ਦੀਆਂ ਕੀਮਤਾਂ, ਤੇਲ ਦੀਆਂ ਕੀਮਤਾਂ ਬਹੁਤ ਜ਼ਿਆਦਾ ਵਧੀਆਂ ਹੈ, ਤੇ ਅੱਖਾਂ ਦੇ ਵਿੱਚ ਕਹਿ ਲਓ ਵੀ ਅੱਥਰੂ ਲਿਆ ਦਿੱਤੇ ਆ ਤੇਲ ਦੀਆਂ ਕੀਮਤਾਂ ਨੇ। ਕਿਉਂਕਿ $2 ਨੂੰ ਲੀਟਰ ਜਿਹੜਾ ਪੈਟਰੋਲ ਹੈ ਉਹ ਹੋ ਗਿਆ, ਡੀਜ਼ਲ ਵੀ ਬਹੁਤ ਮਹਿੰਗਾ ਹੋ ਚੁੱਕਿਆ ਔਰ ਇਹਦੇ ਨਾਲ ਪੈਟਰੋਲ ਦੇ ਵੱਧਦੇ ਹੋਏ ਜਿਹੜੇ ਇਹ ਰੇਟ ਨੇ, ਕੀਮਤਾਂ ਨੇ, ਇਹਦੇ ਨਾਲ ਹੋਰ ਚੀਜ਼ਾਂ ਜਿਹੜੀਆਂ ਆ ਉਹਨਾਂ ਦੇ ਉੱਤੇ ਵੀ ਸਿੱਧਾ ਅਸਰ ਪੈਣ ਜਾ ਰਿਹਾ, ਕਿਉਂਕਿ ਜਿਹੜੀ ਆਮ ਜਿਹੜੀ ਰੂਟੀਨ ਦੇ ਵਿੱਚ ਲੋਕ ਜਿਹੜੇ ਆ, ਕਿਉਂਕਿ ਆਪਣੇ ਇੱਥੇ ਕੰਮ ਜਿਹੜੇ ਕਰਨ ਵਾਲੇ ਲੋਕ ਆ ਉਹ ਸਵੇਰੇ ਸਵੇਰੇ ਜਿਹੜੀਆਂ ਕੌਫੀ ਸ਼ੋਪਸ ਆ ਉੱਥੋਂ ਆਪਣੀਆਂ ਕੌਫੀ ਪਿੱਕ ਕਰਦੇ ਆ ਔਰ ਆਪਣੇ ਕੰਮ ਦੇ ਉੱਤੇ ਪਹੁੰਚਦੇ ਆ, ਔਰ ਇੱਕ ਪਾਸੇ ਤਾਂ ਤੇਲ ਦੀ ਕੀਮਤ ਵੱਧ ਗਈ ਆ, ਦੂਜੇ ਪਾਸੇ ਕੌਫੀ ਵੀ ਮਹਿੰਗੀ ਹੋ ਗਈ ਆ, ਹਨਾ, ਉਹਨੇ ਵੀ ਰਵਾ ਦਿੱਤਾ ਕੌਫੀ ਦੇ ਕੱਪ ਨੇ ਵੀ, ਔਰ ਕੱਲੀ ਕੌਫੀ ਦਾ ਕੱਪ ਹੀ ਮਹਿੰਗਾ ਨਹੀਂ ਹੋਇਆ, ਸਗੋਂ ਕੌਫੀ ਦੇ ਨਾਲ ਨਾਲ ਜਿਹੜੀਆਂ ਹੋਰ ਆਮ ਖਾਣ ਪੀਣ ਵਾਲੀਆਂ ਜਿਹੜੀਆਂ ਚੀਜ਼ਾਂ ਹੈ ਉਹ ਵੀ ਬਹੁਤ ਮਹਿੰਗੀਆਂ ਹੋਣ ਜਾ ਰਹੀਆਂ, ਕਿਉਂਕਿ ਆਮ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਵਿੱਚ ਜਦੋਂ ਅਸੀਂ ਸਬਜ਼ੀਆਂ ਦੀ ਗੱਲ ਕਰਦੇ ਹਾਂ, ਫਲਾਂ ਦੀ ਗੱਲ ਕਰਦੇ ਹਾਂ, ਆਮ ਗਰੋਸਰੀਜ਼ ਦੀ ਗੱਲ ਕਰਦੇ ਹਾਂ, ਤਾਂ ਉਹਨਾਂ ਦੇ ਵਿੱਚ ਵੀ ਕੀਮਤਾਂ ਦਾ ਇੱਕ ਵੱਡਾ ਵਾਧਾ ਜਿਹੜਾ ਆ ਉਹ ਹੋਣ ਜਾ ਰਿਹਾ ਹੈ। ਮਹਿੰਗਾਈ ਜਿਹੜੀ ਹੈ ਉਹ ਹੁਣ ਸਿਖਰਾਂ ਨੂੰ ਛੋਹਣ ਵਾਲੀ ਹੈ ਜੋ ਹਾਲਾਤ ਇੱਥੇ ਦੱਸ ਰਹੇ ਹੈ, ਕਿਉਂਕਿ ਇੱਥੇ ਮਹਿੰਗਾਈ ਜਿਹੜੀ ਹੈ ਉਹ ਬਹੁਤ ਪਿਛਲੇ ਥੋੜੇ ਜਿਹੇ ਸਮੇਂ ਦੇ ਵਿੱਚ ਵਧੀ ਸੀ, ਕਿਉਂਕਿ ਕੋਵਿਡ ਕਰਕੇ ਜਿਹੜੀ ਸਪਲਾਈ ਸੀ ਉਹ ਨਹੀਂ ਸੀ ਹੋ ਰਹੀ, ਔਰ ਹੁਣ ਕਿਉਂਕਿ ਜਿਹੜੀ ਯੂਕਰੇਨ ਦੀ ਜਿਹੜੀ ਰਸ਼ੀਆ ਦੇ ਨਾਲ ਜੰਗ ਲੱਗੀ ਹੋਈ ਆ ਉਹਦੇ ਕਾਰਨ ਸ਼ਾਇਦ ਇਹ ਤੇਲ ਦੇ ਜਿਹੜੇ ਪ੍ਰਾਈਸਿਸ ਆ ਉਹ ਵਧੇ ਆ, ਉਹਦੇ ਕਾਰਨ ਹੁਣ ਬਹੁਤ ਵੱਡਾ ਜਿਹੜਾ ਵਾਧਾ ਆ ਉਹ ਮਹਿੰਗਾਈ ਦੇ ਵਿੱਚ ਹੋਣ ਜਾ ਰਿਹਾ, ਜਿਹਦੇ ਨਾਲ ਇਹ ਜਿਹੜੀ ਮਹਿੰਗਾਈ ਆ ਇਹ ਆਮ ਆਦਮੀ ਦਾ ਜਿਹੜਾ ਲੱਕ ਹੈ ਉਹ ਜ਼ਰੂਰ ਤੋੜਦੀ ਨਜ਼ਰ ਆ ਰਹੀ ਹੈ, ਕਿਉਂਕਿ ਜਦੋਂ ਅਸੀਂ ਆਮ ਖਾਣ ਪੀਣ ਵਾਲੀਆਂ ਚੀਜ਼ਾਂ ਦੀ ਗੱਲ ਕਰਦੇ ਹਾਂ, ਗਰੋਸਰੀ ਦੀ ਗੱਲ ਕਰਦੇ ਹਾਂ, ਇਹ ਤਾਂ ਮਹਿੰਗੇ ਹੋਏ ਹੋਏ, ਪਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਦੂਸਰਾ ਜਿਹੜਾ ਸਾਡਾ ਇਕਾਨਮੀ ਦਾ ਜਿਹੜਾ ਸਟਰਕਚਰ ਆ ਉਹ ਵੀ ਮਹਿੰਗਾ ਹੋਣ ਜਾ ਰਿਹਾ, ਹਨਾ, ਉਹਦੇ ਨਾਲ ਜਿਹੜੀ ਇਕਾਨਮੀ ਦੇ ਵਿੱਚ ਵੀ ਬਹੁਤ ਬੂਮ ਜਿਹੜਾ ਆ ਉਹ ਮਹਿੰਗਾਈ ਦਾ ਆਉਣ ਵਾਲਾ ਆ। ਸੋ ਇਸ ਕਰਕੇ ਸਰਕਾਰਾਂ ਨੂੰ ਹੁਣ ਕਿਸ ਤਰ੍ਹਾਂ ਦੀਆਂ ਨੀਤੀਆਂ ਬਣਾਉਣ ਦੀ ਲੋੜ ਹੈ, ਇਹ ਸਰਕਾਰਾਂ ਨੂੰ ਬਹੁਤ ਧਿਆਨ ਦੇਣ ਦੀ ਲੋੜ ਹੈ, ਕਿਉਂਕਿ ਜਦੋਂ ਅਸੀਂ ਇੱਥੇ ਦੀ ਗੱਲ ਕਰਦੇ ਹਾਂ ਤਾਂ ਫੈਡਰਲ ਜਿਹੜੀ ਸਰਕਾਰ ਸਾਡੀ ਪ੍ਰਾਈਮ ਮਿਨਿਸਟਰ ਸਕੌਟ ਮੋਰਿਸਨ ਜਿਹੜੇ ਹੈ ਉਹ ਵੀ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਵੀ ਨੇ, ਸਿਆਣੇ ਵੀ ਨੇ ਕਿ ਆਸਟ੍ਰੇਲੀਆ ਦੇ ਵਿੱਚ ਕਿਸ ਤਰ੍ਹਾਂ ਜਿਹੜੇ ਇਹ ਵਾਲੇ ਹਾਲਾਤ ਹੈ ਉਹਨਾਂ ਨਾਲ ਨਜਿੱਠਿਆ ਜਾਣਾ ਚਾਹੀਦਾ। ਸੋ ਖੈਰ, ਮਹਿੰਗਾਈ ਨੇ ਤਾਂ ਵਾਕਈ ਆਸਟ੍ਰੇਲੀਆ ਦੇ ਜਿਹੜੇ ਲੋਕ ਹੈ ਉਹ ਰਵਾਏ ਹੈ। ਉਧਰ ਸਿਡਨੀ ਦੇ ਵਿੱਚ ਕਹਿੰਦੇ ਵੀ ਇੱਕ ਘਟਨਾ ਵਾਪਰੀ ਹੈ ਅੱਗ ਲੱਗਣ ਦੀ ਬੋਰਡਿੰਗ ਹਾਊਸ ਦੇ ਵਿੱਚ, ਤੇ ਇੱਕ ਪਰਸਨ ਦੀ ਮੌਤ, ਇੱਕ ਬੰਦੇ ਦੀ ਮੌਤ ਜਿਹੜੀ ਆ ਉਹ ਵੀ ਹੋਣ ਦੀ ਖਬਰ ਦੱਸੀ ਜਾ ਰਹੀ ਹੈ। ਕੋਈ ਵੱਡੀ ਉਮਰ ਦੇ ਵਿਅਕਤੀ ਦੀ ਜਿਹੜੀ ਮੌਤ ਹੈ ਉਹ ਹੋਈ ਹੈ। ਸੋ ਪੁਲਿਸ ਜਿਹੜੀ ਹੈ ਉਹ ਇਸ ਕੇਸ ਦੇ ਬਾਰੇ ਚ ਅਜੇ ਬਹੁਤਾ ਕੁਛ ਤਾਂ ਨਹੀਂ ਦੱਸ ਰਹੀ, ਪਰ ਦੱਸਿਆ ਜਾ ਰਿਹਾ ਕਿ ਨਿਊ ਟਾਊਨ ਦੇ ਵਿੱਚ ਸ਼ਾਇਦ ਇਹ ਜਿਹੜੀ ਘਟਨਾ ਹੈ ਉਹ ਵਾਪਰੀ ਹੈ ਸਵੇਰੇ। ਤੇ ਜਿਹੜੀ ਇੱਕ ਹੋਰ ਵਿਅਕਤੀ ਦੀ ਹਾਲਤ ਜਿਹੜੀ ਆ ਉਹ ਵੀ ਗੰਭੀਰ ਦੱਸੀ ਜਾ ਰਹੀ ਹੈ। ਸੋ ਨਿਊ ਟਾਊਨ ਬੋਰਡਿੰਗ ਹਾਊਸ ਸਿਡਨੀ ਦੇ ਵਿੱਚ ਇਨਰ ਵੈਸਟ ਦੇ ਵਿੱਚ ਜਿਹੜੀ ਇਹ ਘਟਨਾ ਆ ਉਹ ਵਾਪਰੀ ਹੈ। ਚਲੋ ਜੀ, ਕੁਛ ਹੋਰ ਦੋਸਤ ਮੇਰੇ ਨਾਲ ਜੁੜੇ ਨੇ ਪ੍ਰੋਗਰਾਮ ਦੇ ਵਿੱਚ, ਮੈਂ ਉਹਨਾਂ ਨੂੰ ਵੀ ਜੀਆਂ ਨੂੰ ਕਹਿੰਦੀ ਹਾਂ ਮੇਰੇ ਨਾਲ ਜੁੜੇ ਨੇ ਆਰ ਸਿੰਘ ਜੀ। ਸੋ ਆਰ ਸਿੰਘ ਜੀ, ਤੁਸੀਂ ਆਪਣਾ ਪੂਰਾ ਨਾਮ ਜ਼ਰੂਰ ਲਿਖ ਕੇ ਭੇਜੋ ਤਾਂ ਕਿ ਮੈਨੂੰ ਪਤਾ ਲੱਗੇ ਔਰ ਕਿੱਥੋਂ ਤੁਸੀਂ ਸਾਡੇ ਨਾਲ ਬਣੇ ਹੋ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਪਹਿਲਾਂ ਤਾਂ ਜੀਆਂ ਨੂੰ ਕਹਿੰਦੇ ਹਾਂ ਬਹੁਤ ਬਹੁਤ ਸਵਾਗਤ ਤੇ ਸਤਿ ਸ੍ਰੀ ਅਕਾਲ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਕਹਿੰਦੇ ਜੀ ਨਾਈਸ ਸ਼ੋਅ, ਬਹੁਤ ਬਹੁਤ ਸ਼ੁਕਰੀਆ ਹੌਸਲਾ ਅਫਜ਼ਾਈ ਦੇ ਲਈ, ਜੇ ਕਹਿ ਰਹੇ ਤੁਸੀਂ ਸਾਡੇ ਨਾਲ ਜੁੜਦੇ ਹੋ ਤਾਂ ਹੀ ਇਹ ਨਾਈਸ ਬਣਦਾ, ਹਨਾ। ਕਹਿੰਦੇ ਹੁੰਦੇ ਆ ਵੀ ਸਾਡਾ ਜਿਹੜਾ ਇੱਥੇ ਹੋਣਾ ਮਾਇਨੇ ਨਹੀਂ ਰੱਖਦਾ, ਅਸਲ ਦੇ ਵਿੱਚ ਤੁਹਾਡਾ ਹੋਣਾ ਇੱਥੇ ਮਾਇਨੇ ਰੱਖਦਾ। ਕਹਿੰਦਾ ਕੌਣ ਆ, ਮੈਂ ਹੀ ਕਹਿੰਦੀ ਹਾਂ ਵੈਸੇ, ਕਿਉਂਕਿ ਮੈਂ ਇਹ ਮਹਿਸੂਸ ਕਰਦੀ ਹਾਂ ਦੋਸਤੋ ਕਿ ਸਾਡਾ ਇੱਥੇ ਬੋਲਣਾ ਮਾਇਨੇ ਨਹੀਂ ਰੱਖਦਾ ਜਦੋਂ ਤੱਕ ਤੁਸੀਂ ਸੁਣਨ ਦੇ ਲਈ ਸਾਡੇ ਨਾਲ ਨਹੀਂ ਹੁੰਦੇ, ਹਨਾ। ਸੋ ਤੁਹਾਡਾ ਪ੍ਰੋਗਰਾਮ ਦੇ ਵਿੱਚ ਹੋਣਾ ਜ਼ਿਆਦਾ ਮਾਇਨੇ ਰੱਖਦਾ। ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਨ ਦੇ ਲਈ। ਤੇ ਹੁਣ ਸਮਾਂ ਇੱਕ ਬ੍ਰੇਕ ਦਾ ਹੋ ਚੁੱਕਿਆ, ਬ੍ਰੇਕ ਲੈਂਦੇ ਹਾਂ। ਬ੍ਰੇਕ ਦੌਰਾਨ ਸਾਡੇ ਸਪੋਂਸਰਸ ਦੇ ਕੁਝ ਜ਼ਰੂਰੀ ਇਸ਼ਤਿਹਾਰ ਜਿਹੜੇ ਅਸੀਂ ਤੁਹਾਡੀ ਨਜ਼ਰ ਕਰਾਂਗੇ, ਜਿਹੜੇ ਸਪੋਂਸਰ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਚ ਸਾਡੀ ਮਦਦ ਕਰਦੇ ਆ। ਲੈਂਦੇ ਹਾਂ ਫਿਰ ਇੱਕ ਬ੍ਰੇਕ, ਬ੍ਰੇਕ ਤੋਂ ਬਾਅਦ ਬਹੁਤ ਜਲਦੀ ਹੁੰਦੇ ਹਾਂ ਹਾਜ਼ਰ ਪ੍ਰੋਗਰਾਮ ਲਹਿਰਾਂ ਦੇ ਵਿੱਚ, ਯਾਨੀ ਸਾਡੇ ਮਾਰਨਿੰਗ ਸ਼ੋਅ ਦੇ ਵਿੱਚ। ਸ਼ਬਦ ਦੀ ਸਾਂਝ ਆਪਾਂ ਪਾਉਣੀ ਸੀ, ਸ਼ਬਦ ਤੁਸੀਂ ਭੇਜਿਓ ਜ਼ਰੂਰ ਮੈਨੂੰ, ਜੇ ਤੁਸੀਂ ਆਪਣਾ ਕੋਈ ਸ਼ਬਦ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤੇ ਸ਼ਬਦ ਦੀ ਸਾਂਝ ਪਾਵਾਂਗੇ ਠੇਠ ਜਿਹਾ ਕੋਈ ਸ਼ਬਦ। ਔਰ ਅੱਜ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਇੱਕ ਗੱਲਬਾਤ ਵੀ ਅਸੀਂ ਕਰਨੀ ਆ ਗੁਰਿੰਦਰ ਕੌਰ ਦੇ ਨਾਲ, ਸਿੱਖ ਕਮਿਊਨਿਟੀ ਕਨੈਕਸ਼ਨ ਤੋਂ, ਜਿਨ੍ਹਾਂ ਨੇ ਆਪਣੇ ਸਿੱਖ ਕਮਿਊਨਿਟੀ ਕਨੈਕਸ਼ਨ ਵੱਲੋਂ ਇੱਕ ਕਲੱਬ ਦੀ ਬੈਡਮਿੰਟਨ ਕਲੱਬ ਦੀ ਜਿਹੜੀ ਸ਼ੁਰੂਆਤ ਹੈ ਉਹ ਕੀਤੀ ਹੈ, ਉਸ ਕਲੱਬ ਦੇ ਬਾਰੇ ਜਾਣਾਂਗੇ ਉਹਨਾਂ ਤੋਂ। ਲੈਣੇ ਇੱਕ ਬ੍ਰੇਕ, ਆਉਂਦੇ ਹਾਂ ਵਾਪਸ, ਬਹੁਤ ਜਲਦੀ ਜੁੜੇ ਰਹੋ।
ਮਨ ਮੇਰੇ ਗੁਰ ਕੀ ਸਿੱਖ ਸੁਨਿਜ, ਹਰਿ ਕਾ ਨਾਮ ਸਦਾ ਸੁਖਦਾਤਾ, ਸਹਿਜੇ ਹਰ ਰਸ ਬੀਜੈ। ਗੁਰੂ ਪਿਆਰਿਓ, ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ। ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿਚ ਸ਼ਮੂਲੀਅਤ ਵੀ ਕਰਦੇ ਨੇ। ਤੁਸੀਂ ਵੀ ਗੁਰਬਾਣੀ ਦੇ ਪ੍ਰਭਾਵ ਵਿਚ ਸ਼ਾਮਲ ਹੋਵੋ। ਹਾਂ, ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ। ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇਸ ਪ੍ਰੋਗਰਾਮ ਨੂੰ ਸਪੌਂਸਰ ਕਰਨ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਦ ਮਾਈਗ੍ਰੇਸ਼ਨ ਸ਼ੋ ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ, ਯਾਨੀ ਰਣਵੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ। ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ।
ਸੋ ਦੋਸਤੋ, ਸੁਣਨਾ ਨਾ ਭੁੱਲਿਓ ਦ ਮਾਈਗ੍ਰੇਸ਼ਨ ਸ਼ੋ ਵਿਦ ਰੋਹਿਤ ਮੋਹਨ ਐਂਡ ਰਣਵੀਰ ਸਿੰਘ, ਓਨਲੀ ਔਨ ਹਰਮਨ ਰੇਡੀਓ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ।
ਮੈਨੂੰ ਮੇਰੇ ਖੇਤਾਂ ਦੀ ਤਰੇਲ ਚੇਤੇ ਆ ਗਈ,
ਤਰੇਲ ਚੇਤੇ ਆ ਗਈ, ਤਰੇਲ ਚੇਤੇ ਆ ਗਈ।
ਪੱਖੇ ਮੂਹਰੇ ਮੰਜਿਆਂ ਦੀ ਰੇਲ ਚੇਤੇ ਆ ਗਈ,
ਰੇਲ ਚੇਤੇ ਆ ਗਈ, ਰੇਲ ਚੇਤੇ ਆ ਗਈ।
ਮੈਨੂੰ ਮੇਰੇ ਖੇਤਾਂ ਦੀ ਤਰੇਲ ਚੇਤੇ ਆ ਗਈ, ਪੱਖੇ ਮੂਹਰੇ ਮੰਜਿਆਂ ਦੀ ਰੇਲ ਚੇਤੇ ਆ ਗਈ।
ਉਹ ਕਿੰਨੇ ਦਿਲ ਭੇਟੇ ਤਾਜੇ ਗੁੜ ਵਾਲੀ ਡਿਸ਼ ਦੇ,
ਹਾਲੇ ਵੀ ਮੌਜੂਦ ਮੇਰੀ ਜੀਭ ਤੇ ਸਵਾਦ ਨੇ। ਇੱਕ ਮੈਨੂੰਜ਼ਿਮੀਦਾਰਾਂ ਨੂੰ ਫਨੈਸਰਾਂ ਦੀ ਲੋੜ ਸੀ,
ਕਿਸੇ ਦੇ ਕਮਾਦ ਨੇ ਇੱਕ ਮੈਨੂੰ ਤੂਰਾ ਲੇਖ ਗੈਡਾ ਵਿੱਚੋਂ ਪਾੜਨੇ
ਲਓ ਜੀ ਗੀਤ ਤੁਸੀਂ ਸੁਣਿਆ। ਵੈਸੇ ਉਹ ਚੀਨੀ ਦੇ ਪਰੌਂਠੇ ਜਿਹੜੇ ਹੁੰਦੇ ਆ ਨਾ, ਖੰਡ ਵਾਲੇ ਪਰੌਂਠੇ, ਹਨਾ, ਕਿਆ ਹੀ ਬਾਤ ਹੈ। ਇੱਕ ਖੰਡ ਵਾਲੇ ਪਰੌਂਠੇ ਤੇ ਇੱਕ ਜਿਹੜੇ ਪਿਆਜ਼ ਦੀ ਪਰੌਂਠੀ ਹੁੰਦੀ ਹੈ, ਤੁਹਾਨੂੰ ਪਤਾ ਨੀ ਪਸੰਦ ਹੈਗੀ ਕਿ ਨਹੀਂ, ਪਰ ਵਾਕਈ ਉਹ ਜਿਹੜੀ ਬਚਪਨ ਦੇ ਵਿੱਚ ਉਹਦਾ ਜਿਹੜਾ ਸਵਾਦ ਹੈ, ਉਹ ਹੁਣ ਵੀ ਉਹਨੂੰ ਯਾਦ ਕਰੋ ਤਾਂ ਮੈਨੂੰ ਲੱਗਦਾ ਵੀ ਮੇਰੇ ਤਾਂ ਮੂੰਹ ਦੇ ਵਿੱਚ ਵੀ ਪਾਣੀ ਆ ਜਾਂਦਾ, ਹੈ ਨਾ। ਸੋ ਮਿੱਠਾ ਆਪਾਂ ਕਹਿੰਦੇ ਹਾਂ ਵੀ ਵੱਡੇ ਹੋ ਕੇ ਘਟਾ ਦੇਣਾ ਚਾਹੀਦਾ, ਆਪਾਂ ਘਟਾ ਵੀ ਦਿੰਦੇ ਹਾਂ ਖੰਡ ਵਾਲੀਆਂ ਪਰੌਂਠੀਆਂ, ਕੌਣ ਖਾਂਦਾ ਵੱਡਾ ਹੋ ਕੇ। ਪਰ ਜਿਹੜਾ ਬਚਪਨ ਦੇ ਵਿੱਚ ਉਹ ਖੰਡ ਵਾਲਾ ਮਿੱਠੇ ਵਾਲਾ ਪਰੌਂਠਾ ਜਾਂ ਚੀਨੀ ਵਾਲੀ ਪਰੌਂਠੀ ਜਿਹੜੀ ਹੈ ਉਹ ਖਾਧੀ ਹੁੰਦੀ ਹੈ, ਜਿਹੜੀ ਮਾਂ ਬੜੇ ਪਿਆਰ ਦੇ ਨਾਲ ਦੇਸੀ ਘਿਓ ਦੇ ਵਿੱਚ ਐਨ ਗੁੰਨ ਕੇ ਬਣਾ ਕੇ ਦਿੰਦੀ ਹੈ ਨਾ, ਉਹਦਾ ਆਪਣਾ ਹੀ ਸਵਾਦ ਹੁੰਦਾ। ਬਹੁਤ ਸਾਰੇ ਦੋਸਤਾਂ ਨੇ ਮੈਨੂੰ ਲੱਗਦਾ ਕਿ ਵਾਕਈ ਖਾਧਾ ਹੋਣਾ ਉਹ ਖੰਡ ਵਾਲਾ ਪਰੌਂਠਾ, ਹੈ ਨਾ। ਮੈਨੂੰ ਯਾਦ ਹੈ ਕਿ ਜਦੋਂ ਆਲੇ ਦੁਆਲੇ ਨਾ ਬਹੁਤ ਲੋਕ ਜਿਹੜੇ ਮੇਰੇ ਮੰਮੀ ਨੂੰ ਜਾਣਦੇ ਸੀਗੇ, ਸੋਮਵਾਰ ਦਾ ਵਰਤ ਰੱਖਦੇ ਹੁੰਦੇ ਸੀ, ਸੋਮਵਾਰ ਦੇ ਵਰਤ ਵਾਲੇ ਦਿਨ ਉਹ ਮਿੱਠੀ ਪਰੌਂਠੀ ਜ਼ਰੂਰ ਖਾਂਦੇ ਹੁੰਦੇ ਸੀ। ਸੋ ਉਹਨਾਂ ਨੂੰ ਦੇਖ ਕੇ ਕਈ ਵਾਰ ਮੈਂ ਆਪਣੇ ਮਾਤਾ ਜੀ ਨੂੰ ਕਹਿਣਾ ਵੀ ਸਾਨੂੰ ਵੀ ਮਿੱਠੀ ਖੰਡ ਵਾਲੀ ਜਿਹੜੀ ਪਰੌਂਠੀ ਆ ਉਹ ਬਣਾ ਕੇ ਦਿਓ, ਔਰ ਉਹਦਾ ਕਿਆ ਬਾਤ ਹੈ, ਸਵਾਦ ਹੀ ਵੱਖਰਾ ਹੁੰਦਾ ਸੀਗਾ। ਇਸੇ ਤਰ੍ਹਾਂ ਨੋਰਮਲੀ ਜਿੱਦਾਂ ਅਸੀਂ ਖਾਂਦੇ ਹਾਂ ਆਲੂ ਵਾਲੇ ਪਰੌਂਠੇ, ਗੋਭੀ ਵਾਲੇ ਪਰੌਂਠੇ, ਮੂਲੀ ਵਾਲੇ ਪਰੌਂਠੇ, ਤੇ ਕਈ ਵਾਰ ਪਿਆਜ਼ ਵਾਲੀ ਜਿਹੜੀ ਪਰੌਂਠੀ, ਜਦੋਂ ਗੋਭੀ ਵੀ ਨਹੀਂ ਹੋਣੀ, ਆਲੂ ਵੀ ਨਹੀਂ ਹੋਣੇ, ਜਾਂ ਉਹ ਸਿੰਪਲ ਇੱਕ ਪਿਆਜ਼ ਹੀ ਹੁੰਦਾ ਸੀ, ਤਾਂ ਪਿਆਜ਼ ਵਾਲੀ ਪਰੌਂਠੀ ਜਿਹੜੀ ਉਹ ਜਦੋਂ ਮਾਂ ਬਣਾ ਕੇ ਦਿੰਦੀ ਹੈ, ਹਨਾ, ਉਹਦਾ ਆਪਣਾ ਹੀ ਵੱਖਰਾ ਹੀ ਸਵਾਦ ਹੁੰਦਾ, ਔਰ ਉੱਦਾਂ ਦੀ ਪਰੌਂਠੀ ਕੋਈ ਬਣਾ ਹੀ ਨਹੀਂ ਸਕਦਾ ਜਿਹੜਾ ਮਾਂ ਦੇ ਹੱਥਾਂ ਦੇ ਵਿੱਚ ਜਾਦੂ ਹੁੰਦਾ। ਖੈਰ, ਇਸ ਗੀਤ ਨੇ ਮੈਨੂੰ ਯਾਦ ਕਰਾਤਾ ਜੀ ਉਹ ਪਰੌਂਠਾ ਖੰਡ ਵਾਲਾ ਵੀ ਔਰ ਪਿਆਜ਼ ਵਾਲਾ ਵੀ। ਤੁਹਾਨੂੰ ਕਿਹੜੇ ਕਿਹੜੇ ਪਰੌਂਠੇ ਪਸੰਦ ਹੁੰਦੇ ਸੀਗੇ, ਜਾਂ ਇਸ ਤਰ੍ਹਾਂ ਦਾ ਵੀ ਕੋਈ ਸਵਾਦ ਤੁਹਾਡਾ ਕਦੇ ਬਣਿਆ, ਜ਼ਰੂਰ ਦੱਸਿਓ। ਪਰ ਆਪਾਂ ਅਗਲੇ ਸ਼ਬਦ ਦੀ ਸਾਂਝ ਤੁਹਾਡੇ ਨਾਲ ਜ਼ਰੂਰ ਪਾ ਦਈਏ, ਕਿਉਂਕਿ ਮੈਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਅੱਜ ਆਪਾਂ ਸ਼ਬਦ ਦੀ ਗੱਲ ਵੀ ਇੱਕ ਜ਼ਰੂਰ ਕਰਨੀ ਆ, ਕਿਹੜਾ ਸ਼ਬਦ ਸਾਂਝਾ ਕਰੀਏ। ਮੈਂ ਤੁਹਾਨੂੰ ਵੀ ਸੱਦਾ ਦਿੱਤਾ ਸੀ ਕਿ ਤੁਸੀਂ ਵੀ ਆਪਣੇ ਵੱਲੋਂ ਸਾਨੂੰ ਕੋਈ ਸ਼ਬਦ ਭੇਜ ਸਕਦੇ ਹੋ ਜਿਹੜਾ ਅਸੀਂ ਆਪਣੇ ਸੁਣਨ ਵਾਲਿਆਂ ਦੇ ਨਾਲ ਸਾਂਝਾ ਕਰੀਏ। ਔਰ ਸ਼ਬਦਾਂ ਦਾ ਜਿਹੜਾ ਭੰਡਾਰ ਹੈ ਪੰਜਾਬੀ ਦਾ, ਉਹ ਅਸੀਮ ਹੈ, ਪਰ ਸਾਨੂੰ ਉਹਨਾਂ ਦਾ ਗਿਆਨ ਜਿਹੜਾ ਉਹ ਘੱਟ ਹੈ, ਹਨਾ। ਸੋ ਇਹਨਾਂ ਸ਼ਬਦਾਂ ਦਾ ਜਿਹੜਾ ਗਿਆਨ ਹੈ ਉਹ ਜ਼ਰੂਰ ਅਸੀਂ ਲਈਏ ਔਰ ਆਪਣੇ ਗਿਆਨ ਦੇ ਵਿੱਚ ਵਾਧਾ ਕਰੀਏ। ਇਸੇ ਲਈ ਅਸੀਂ ਕਦੇ ਕਦਾਈ ਜਿਹੜੇ ਸ਼ਬਦਾਂ ਦੀ ਸਾਂਝ ਹੈ ਉਹ ਜ਼ਰੂਰ ਪਾਉਂਦੇ ਹਾਂ। ਤੋ ਅੱਜ ਦੀ ਜਿਹੜੀ ਸ਼ਬਦੀ ਸਾਂਝ ਆ ਉਹਦੇ ਵਿੱਚ ਜਿਹੜਾ ਸ਼ਬਦ ਮੈਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹਾਂ ਉਹ ਹੈਗਾ ਜੀ ਖੰਮਣੀ। ਸੋ ਖੰਮਣੀ ਜਿਹੜਾ ਸ਼ਬਦ ਹੈ ਇਹ ਕੀ ਹੈ ਅਸਲ ਦੇ ਵਿੱਚ, ਖੰਮਣੀ ਕਿਹਨੂੰ ਕਹਿੰਦੇ ਹਾਂ ਆਪਾਂ, ਔਰ ਇਸ ਸ਼ਬਦ ਦੇ ਜੇ ਅਸੀਂ ਵੱਖ ਵੱਖ ਇਲਾਕਿਆਂ ਦੇ ਵਿੱਚ ਉਚਾਰਨ ਦੀ ਗੱਲ ਕਰੀਏ ਉਹ ਵੀ ਵੱਖਰਾ, ਕਿਉਂਕਿ ਜੇ ਦੁਆਬੇ ਦੇ ਵਿੱਚ ਸ਼ਾਇਦ ਇਹਨੂੰ ਕੁਛ ਹੋਰ ਕਿਹਾ ਜਾਂਦਾ ਹੈ, ਜਿਹੜਾ ਮਾਲਵਾ ਉਹਦੇ ਵਿੱਚ ਸ਼ਾਇਦ ਖੰਮਣੀ ਕਿਹਾ ਜਾਂਦਾ ਹੈ, ਹਨਾ, ਮਾਝੇ ਦੇ ਵਿੱਚ ਸ਼ਾਇਦ ਕੁਛ ਹੋਰ ਕਿਹਾ ਜਾਂਦਾ ਹੋਊਗਾ। ਪਰ ਤੁਸੀਂ ਸਾਨੂੰ ਦੱਸਣਾ ਵੀ ਖੰਮਣੀ ਜਿਹੜਾ ਆ ਸ਼ਬਦ ਉਹ ਕਾਹਦੇ ਲਈ ਵਰਤਿਆ ਜਾਂਦਾ, ਕੀ ਚੀਜ਼ ਹੈ ਖੰਮਣੀ। ਸੋ ਇਹ ਸ਼ਬਦ ਦੀ ਸਾਂਝ ਆਪਾਂ ਤੁਹਾਡੇ ਨਾਲ ਪਾ ਦਿੱਤੀ ਹੈ, ਤੇ ਜਿਹੜੇ ਦੋਸਤ ਇਸ ਵੇਲੇ ਸਾਡੇ ਨਾਲ ਬਣੇ ਹੋਏ ਨੇ ਮੈਂ ਉਹਨਾਂ ਨੂੰ ਇੱਕ ਵਾਰ ਫਿਰ ਤੋਂ ਜੀ ਆਇਆਂ ਨੂੰ ਕਹਿੰਦੀ ਹਾਂ। ਸਾਡੇ ਨਾਲ ਨਰਿੰਦਰ ਠਾਕੁਰ ਹੋਰੀ ਜੁੜੇ ਹੋਏ ਆ, ਆਰ ਸਿੰਘ ਹੋਰੀ, ਤੁਸੀਂ ਦੱਸਿਆ ਨੀ ਆਪਣਾ ਪੂਰਾ ਨਾਮ ਕਿੱਥੋਂ ਸਾਡੇ ਨਾਲ ਬਣੇ ਹੋਏ ਹੋ। ਆਰ ਸਿੰਘ ਜੀ, ਪ੍ਰੋਗਰਾਮ ਦੇ ਵਿੱਚ ਤੁਹਾਡਾ ਜਿਹੜਾ ਆਉਣਾ ਸਾਨੂੰ ਚੰਗਾ ਲੱਗਿਆ, ਕਿਉਂਕਿ ਮੈਨੂੰ ਲੱਗਦਾ ਕਿ ਪਹਿਲੀ ਵਾਰ ਮੰਗਲਵਾਰ ਵਾਲੇ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਿਰਕਤ ਕੀਤੀ ਹੈ, ਤਹਿ ਦਿਲ ਤੋਂ ਜੀ ਆਇਆਂ ਨੂੰ ਤੇ ਧੰਨਵਾਦ ਵੀ। ਗੁਰਿੰਦਰ ਸਿੰਘ ਹੋਰੀ ਸਾਡੇ ਨਾਲ ਜੁੜੇ ਹੋਏ ਆ, ਘੁੰਮਣ ਸਾਹਿਬ ਸਾਡੇ ਨਾਲ ਜੁੜੇ ਹੋਏ ਆ, ਤੇ ਜਿਹੜੇ ਦੋਸਤ ਸਾਨੂੰ ਚੁੱਪ ਚੁਪੀਤੇ ਸੁਣ ਰਹੇ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਤੇ ਲਓ ਜੀ ਪ੍ਰੋਗਰਾਮ ਦੇ ਵਿੱਚ ਜਿਵੇਂ ਆਪਾਂ ਗੱਲ ਕੀਤੀ ਸੀ ਕਿ ਸ਼ਬਦ ਦੀ ਸਾਂਝ ਵੀ ਅਸੀਂ ਪਾਉਣੀ ਹੈ ਤੇ ਕੁਛ ਕੁ ਜਿਹੜੀਆਂ ਆਲੇ ਦੁਆਲੇ ਵਾਪਰਨ ਵਾਲੀਆਂ ਜਿਹੜੀਆਂ ਘਟਨਾਵਾਂ ਹੈ ਉਹਨਾਂ ਦੇ ਉੱਤੇ ਵੀ ਗੱਲ ਕਰਨੀ ਹੈ। ਸੋ ਜਦੋਂ ਅਸੀਂ ਆਲੇ ਦੁਆਲੇ ਵਾਪਰਨ ਵਾਲੀਆਂ ਘਟਨਾਵਾਂ ਦੀ ਗੱਲ ਕਰਦੇ ਹਾਂ ਤਾਂ ਦੋਸਤੋ ਜਿਹੜੀਆਂ ਅੱਜ ਘਟਨਾਵਾਂ ਪੰਜਾਬ ਦੇ ਵਿੱਚ ਵਾਪਰੀਆਂ ਉਹ ਬੜੀਆਂ ਚਿੰਤਾਜਨਕ ਹੈ। ਪਹਿਲਾਂ ਤਾਂ ਉਹਨਾਂ ਦੇ ਉੱਤੇ ਇਸ ਕਰਕੇ ਵੀ ਗੱਲ ਕਰਨੀ ਬਣਦੀ ਹੈ ਕਿਉਂਕਿ ਇਕਦਮ ਪੰਜਾਬ ਦੇ ਵਿੱਚ ਇੱਕ ਨਵਾਂ ਬਦਲਾਅ ਆਉਣ ਦੇ ਨਾਲ ਵੀ ਲੋਕਾਂ ਦੇ ਵਿੱਚ ਇੱਕ ਜੋਸ਼ ਵਾਲਾ ਮਾਹੌਲ ਹੈ, ਹਨਾ, ਇੱਕ ਖੁਸ਼ੀ ਵਾਲਾ ਮਾਹੌਲ ਹੈ। ਪਰ ਉਹਦਾ ਜਿਹੜਾ ਇੱਕ ਸੋਹਣਾ ਜਿਹੜਾ ਪੱਖ ਹੈ ਜੇ ਦੇਖੀਏ ਤਾਂ ਉਹਦਾ ਸੋਹਣਾ ਪੱਖ ਇਹ ਰਿਹਾ ਕਿ ਜਦੋਂ ਆਮ ਆਦਮੀ ਪਾਰਟੀ ਦੀ ਜਿੱਤ ਹੁੰਦੀ ਹੈ, ਜਦੋਂ ਆਮ ਆਦਮੀ ਪਾਰਟੀ ਬਹੁਮਤ ਦੇ ਨਾਲ ਅੱਗੇ ਆਉਂਦੀ ਹੈ ਤਾਂ ਉਸ ਤੋਂ ਬਾਅਦ ਕਿਸੇ ਤਰ੍ਹਾਂ ਦੀ ਜਿਹੜੀ ਹੁੱਲੜਬਾਜ਼ੀ ਹੈ ਉਹ ਸਾਨੂੰ ਵੇਖਣ ਨੂੰ ਨਹੀਂ ਮਿਲੀ। ਕਿਉਂਕਿ ਅਕਸਰ ਇਹ ਹੁੰਦਾ ਆਇਆ ਕਿ ਜਦੋਂ ਵੀ ਕੋਈ ਪਾਰਟੀ ਜਿੱਤਦੀ ਹੈ, ਜਦੋਂ ਵੀ ਕੋਈ ਆਮ ਉਮੀਦਵਾਰ ਜਿਹੜਾ ਉਹ ਜਿੱਤਦਾ, ਇੱਥੋਂ ਤੱਕ ਕਿ ਸਰਪੰਚੀ ਦੇ ਇਲੈਕਸ਼ਨ ਦੇ ਵਿੱਚ ਹੀ ਜਦੋਂ ਕੋਈ ਜਿੱਤਦਾ ਤਾਂ ਉਹੀ ਨਹੀਂ ਮਾਣ ਹੁੰਦਾ, ਹਨਾ, ਤੇ ਉਸ ਤਰ੍ਹਾਂ ਦੀ ਹੁੱਲੜਬਾਜ਼ੀ ਜਿਹੜੀ ਹੈ ਉਹਦੀ ਉਹਨੂੰ ਰੋਕਣ ਦੀ ਬਹੁਤ ਲੋੜ ਸੀ। ਸੋ ਇਸ ਇਲੈਕਸ਼ਨ ਤੋਂ ਬਾਅਦ ਇੱਕ ਤਾਂ ਜਿਹੜਾ ਸਹੀ ਜਿਹੜਾ ਰੂਪ ਹੈ ਉਹ ਇਲੈਕਸ਼ਨ ਦੀ ਜਿੱਤ ਤੋਂ ਬਾਅਦ ਕਿਸੇ ਪਾਰਟੀ ਦਾ ਇਹ ਸਾਨੂੰ ਦਿਖਿਆ, ਹੈ ਨਾ। ਦੂਸਰੀ ਗੱਲ ਜਿਹੜੀ ਹੈ ਉਹ ਕੱਲ ਦੀ ਘਟਨਾ ਵਾਪਰਨ ਤੋਂ ਬਾਅਦ ਧਿਆਨ ਦੇਣ ਵਾਲੀ ਹੈ, ਹਨਾ, ਕਿਉਂਕਿ ਜੇ ਉਸ ਸਮੇਂ ਦੌਰਾਨ ਕੋਈ ਇਹੋ ਜਿਹੀ ਘਟਨਾ ਨਹੀਂ ਵਾਪਰੀ ਤੇ ਕੱਲ ਦੀ ਘਟਨਾ ਦਾ ਇਸ ਤਰ੍ਹਾਂ ਵਾਪਰਨਾ ਜਿਹੜਾ ਆ ਉਹ ਕਈ ਵੱਡੇ ਸਵਾਲ ਖੜੇ ਕਰ ਰਿਹਾ ਕਿ ਪੰਜਾਬ ਦੇ ਵਿੱਚ ਨੌਜਵਾਨਾਂ ਦੇ ਕੋਲ ਅਜੇ ਵੀ ਇਸ ਤਰ੍ਹਾਂ ਦੇ ਜਿਹੜੇ ਹਥਿਆਰ ਉਹਨਾਂ ਦੇ ਕੋਲ ਨੇ ਔਰ ਇਸ ਤਰ੍ਹਾਂ ਦੀ ਜ਼ਰੂਰਤ ਦੇ ਨਾਲ ਉਹ ਕਿਸੇ ਵੀ ਘਟਨਾ ਨੂੰ ਅੰਜਾਮ ਦੇ ਰਹੇ ਆ ਔਰ ਇਹਦਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਖਮਿਆਜ਼ਾ ਜਿਹੜਾ ਆ ਉਹ ਪੰਜਾਬ ਨੂੰ ਭੁਗਤਣਾ ਪੈ ਸਕਦਾ। ਸੋ ਇਸ ਕਰਕੇ ਸਰਕਾਰਾਂ ਨੂੰ ਇਸ ਪੱਖ ਦੇ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਤੀਸਰੀ ਗੱਲ ਇਹ ਹੈ ਕਿ ਜਦੋਂ ਆਮ ਆਦਮੀ ਪਾਰਟੀ ਦੇ ਕੰਮ ਕਰਨ ਦੇ ਤਰੀਕਿਆਂ ਦੇ ਉੱਤੇ ਅਸੀਂ ਗੱਲ ਕਰਦੇ ਹਾਂ, ਉਹਨਾਂ ਦੀ ਕਾਰਜਕੁਸ਼ਲਤਾ ਦੇ ਉੱਤੇ ਗੱਲ ਕਰਦੇ ਹਾਂ ਤਾਂ ਬਹੁਤ ਸਾਰੇ ਜਿਹੜੇ ਲੋਕ ਹੈ ਉਹ ਬਹੁਤ ਸਾਰੇ ਪੱਖਾਂ ਤੋਂ ਉਹਨਾਂ ਦੇ ਨਾਲ ਸਹਿਮਤ ਵੀ ਨਹੀਂ। ਪਰ ਸਿੱਧੀ ਜਿਹੀ ਗੱਲ ਇਹ ਹੈ ਕਿ ਜਦੋਂ ਅਸੀਂ ਦੂਜੀਆਂ ਪਾਰਟੀਆਂ ਦੀ ਵੀ ਗੱਲ ਕਰਦੇ ਹਾਂ, ਜਦੋਂ ਅਸੀਂ ਕਾਂਗਰਸ ਦੀ ਜਾਂ ਅਸੀਂ ਅਕਾਲੀ ਦਲ ਦੀ ਜਾਂ ਜਿਹੜੀਆਂ ਵੀ ਰਵਾਇਤੀ ਪਾਰਟੀਆਂ ਜਦੋਂ ਅਸੀਂ ਉਹਨਾਂ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਰਵਾਇਤੀ ਪਾਰਟੀਆਂ ਦੇ ਕੰਮ ਕਰਨ ਦੇ ਜਿਹੜੇ ਢੰਗ ਸੀ ਉਹ ਕਿੰਨੇ ਕੁ ਨੇਕ ਸੀ, ਕਿੰਨੇ ਕੁ ਇਮਾਨਦਾਰ ਸੀ, ਇਹ ਅਸੀਂ ਭਲੀ ਭਾਂਤ ਜਾਣਦੇ ਹਾਂ। ਸੋ ਜੇ ਹੁਣ ਨਵੀਂ ਇਹ ਪਾਰਟੀ ਜਿਹੜੀ ਆ ਉਹ ਦਾਅਵਾ ਕਰ ਰਹੀ ਆ ਕਿ ਉਸ ਤਰ੍ਹਾਂ ਦੀਆਂ ਜਿਹੜੀਆਂ ਊਣ ਤਾਈਆਂ ਆ ਉਹ ਦੂਰ ਕਰਨ ਦੀ ਪੂਰੀ ਕੋਸ਼ਿਸ਼ ਕਰੂਗੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਜਿਹੜਾ ਸੋਹਣਾ ਸਮਾਜ ਪੰਜਾਬ ਨੂੰ ਸਿਰਜਣ ਦਾ ਮੌਕਾ ਦੇਊਗੀ। ਪਰ ਇਹ ਸਾਰਾ ਕੁਛ ਜਿਹੜਾ ਆ ਉਹ 10 ਦਿਨਾਂ ਦੇ ਵਿੱਚ ਹੋਣ ਵਾਲਾ ਨਹੀਂ, ਇਹ ਸਾਰਾ ਕੁਛ ਜਿਹੜਾ ਆ ਉਹ 1 ਮਹੀਨੇ ਦੇ ਵਿੱਚ ਹੋਣ ਵਾਲਾ ਨਹੀਂ। ਇਹ ਜਿਹੜਾ ਬਦਲਾਅ ਆ ਸਿਰਫ ਤੇ ਸਿਰਫ ਅਜੇ ਰਾਜ ਸੱਤਾ ਦਾ ਬਦਲਾਅ ਆ, ਅਜੇ ਪੰਜਾਬ ਦੇ ਵਿੱਚ ਕੋਈ ਐਡਾ ਵੱਡਾ ਜਿਹੜਾ ਬਦਲਾਅ ਆ ਉਹ 10 ਦਿਨਾਂ ਦੇ ਵਿੱਚ ਆਉਣ ਵਾਲਾ ਨਹੀਂ, 1 ਮਹੀਨੇ ਦੇ ਵਿੱਚ ਆਉਣ ਵਾਲਾ ਨਹੀਂ, 4 ਮਹੀਨਿਆਂ 'ਚ ਆਉਣ ਵਾਲਾ ਨਹੀਂ, 5 ਮਹੀਨਿਆਂ 'ਚ ਆਉਣ ਵਾਲਾ ਨਹੀਂ, 1 ਸਾਲ ਦੇ ਵਿੱਚ ਵੀ ਸ਼ਾਇਦ ਜਿਹੜੇ ਬਦਲਾਅ ਦੀ ਅਸੀਂ ਗੱਲ ਕਰ ਰਹੇ ਹਾਂ ਉਹ ਨਾ ਆ ਸਕੇ। ਕਿਉਂਕਿ ਬਹੁਤ ਵਾਰ ਅਸੀਂ ਸਿਰਫ ਜਿਹੜੇ ਦਾਅਵੇ ਜਿਹੜੇ ਕੀਤੇ ਜਾਂਦੇ ਹੁੰਦੇ ਆ ਉਹਨਾਂ ਦੇ ਪਿੱਛੇ ਲੱਗ ਜਾਂਦੇ ਹਾਂ। ਜਦੋਂ ਅਸੀਂ ਚਰਨਜੀਤ ਚੰਨੀ ਹੋਰਾਂ ਦੀ ਗੱਲ ਕੀਤੀ, ਅਸੀਂ ਕਿਹਾ ਜਿੰਨਾ ਵੀ ਸਮਾਂ ਉਹਨੂੰ ਮਿਲਣਾ ਆ ਉਸ ਮੁੱਖ ਮੰਤਰੀ ਨੂੰ, ਉਸ ਇਨਸਾਨ ਨੂੰ, ਉਹਨੇ ਆਪਣੇ ਵੱਲੋਂ ਬਹੁਤ ਤਰ੍ਹਾਂ ਦੇ ਬਦਲਾਅ ਲਿਆਉਣੇ ਆ, ਹਨਾ। ਸੋ ਇਹ ਮੈਨੂੰ ਲੱਗਦਾ ਕਿ ਖਾਲਾ ਜੀ ਦਾ ਵਾੜਾ ਨਹੀਂ ਹੈ ਕਿ ਤੁਸੀਂ ਪੰਜਾਬ ਦੇ ਵਿੱਚ ਜਿਹੜੀਆਂ 40-40 ਸਾਲਾਂ ਤੋਂ ਕਾਬਜ਼ ਪਾਰਟੀਆਂ ਆ ਔਰ ਪੰਜਾਬ ਦੇ ਜਿਹੜੇ ਹਾਲਾਤ ਆ 40 ਸਾਲਾਂ ਤੋਂ ਨਿਘਾਰ ਵੱਲ ਗਏ ਆ ਉਸ ਨੂੰ ਤੁਸੀਂ 10 ਦਿਨਾਂ ਦੇ ਵਿੱਚ ਉਭਾਰ ਲਓਗੇ, ਨਹੀਂ। ਇਹ ਸਮਾਂ ਜਿਹੜਾ ਆ ਉਹ ਲਮੇਰਾ ਹੋ ਸਕਦਾ, ਪਰ ਉਸ ਲਮੇਰੇ ਸਮੇਂ ਦੌਰਾਨ ਸਾਨੂੰ ਇੱਕ ਇੱਕ ਕੰਮ ਦੇ ਉੱਤੇ ਨਜ਼ਰ ਜਿਹੜੀ ਉਹ ਰੱਖਣੀ ਬਣਦੀ ਹੈ। ਸਾਡੇ ਨਾਲ ਕੁਛ ਦੋਸਤ ਦੁਬਾਰਾ ਜੁੜੇ, ਮੈਂ ਉਹਨਾਂ ਨੂੰ ਸ਼ਾਮਲ ਕਰਦੀ ਜਾਵਾਂ। ਸਾਡੇ ਨਾਲ ਜੁੜੇ ਨੇ ਜੀ ਆਰ ਸਿੰਘ ਹੋਈ, ਕਹਿੰਦੇ ਆਰਸ਼ ਮੱਲੀ ਆ ਭੈਣ ਜੀ, ਠੀਕ ਹੈ ਜੀ। ਮੱਲੀ ਸਾਹਿਬ ਤੁਸੀਂ ਵੀ ਬੜੇ ਡਿਫਰੈਂਟ ਡਿਫਰੈਂਟ ਨਾਵਾਂ ਤੋਂ ਸਾਡੇ ਨਾਲ ਜੁੜ ਰਹੇ ਹੋ, ਸੋ ਬਹੁਤ ਬਹੁਤ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਤੋਂ। ਕਹਿੰਦੇ ਅੱਜ ਕਬੱਡੀ ਖੇਡ ਲਈ ਇੱਕ ਕਾਲਾ ਦਿਨ ਆ, ਮੇਰੇ ਪਿਆਰੇ ਵੀਰ ਸੰਦੀਪ ਨੰਗਲ ਅੰਬੀਆਂ ਦਾ ਕਿਸੇ ਨੇ ਕੱਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਬਿਲਕੁਲ, ਮੈਨੂੰ ਲੱਗਦਾ ਪ੍ਰੋਗਰਾਮ 'ਚ ਤੁਸੀਂ ਲੇਟ ਆਉਣਾ ਕੀਤਾ, ਅਸੀਂ ਸਭ ਤੋਂ ਪਹਿਲਾਂ ਅੱਜ ਸਾਂਝ ਬਣਾਈ ਸੀ ਉਹਨਾਂ ਦੀ ਇਸ ਘਟਨਾ ਔਰ ਉਸੇ ਘਟਨਾ ਦਾ ਜ਼ਿਕਰ ਅਸੀਂ ਬਾਰ ਬਾਰ ਕਰ ਰਹੇ ਹਾਂ ਕਿ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਜਿਹੜੀ ਹਾਲਤ ਹੈ ਉਹ ਅਜੇ ਵੀ ਚਿੰਤਾਜਨਕ ਹੈ। ਸੋ ਇਸ ਕਰਕੇ ਇਹ ਇੱਕ ਚਿੰਤਾ ਦਾ ਵਿਸ਼ਾ ਨਾ ਸਿਰਫ ਪੰਜਾਬ ਦੇ ਲੋਕਾਂ ਦੇ ਲਈ ਹੈ ਸਗੋਂ ਸਰਕਾਰ ਦੇ ਲਈ ਵੀ ਹੋਣਾ ਚਾਹੀਦਾ ਕਿਉਂਕਿ ਇਹੋ ਜਿਹੀਆਂ ਸ਼ਰੇਆਮ ਘਟਨਾਵਾਂ ਦਾ ਵਾਪਰਨਾ ਜਿਹੜਾ ਹੈ ਉਹ ਪੰਜਾਬ ਦੀ ਸਥਿਤੀ ਨੂੰ ਸਾਡੇ ਸਾਹਮਣੇ ਜ਼ਰੂਰ ਰੱਖਦਾ। ਸੋ ਵਾਕਈ ਸੰਦੀਪ ਸਿੰਘ ਜਿਹੜੇ ਨੌਜਵਾਨ ਕਬੱਡੀ ਦੇ ਵਿੱਚ ਬਹੁਤ ਸੋਹਣੀ ਜਗ੍ਹਾ ਉਹਨੇ ਬਣਾਈ ਹੋਈ ਸੀਗੀ ਔਰ ਕਬੱਡੀ ਦਾ ਜਿਹੜਾ ਇੱਕ ਸਟਾਰ ਵਜੋਂ ਉਹ ਜਾਣਿਆ ਜਾਂਦਾ ਸੀ ਔਰ ਉਸਦੀ ਇਸ ਤਰ੍ਹਾਂ ਸ਼ਰੇਆਮ ਇੱਕ ਚੱਲਦੇ ਸਮਾਗਮ ਦੌਰਾਨ ਗੋਲੀਆਂ ਮਾਰ ਕੇ ਹੱਤਿਆ ਹੋਣੀ, ਉਸਦਾ ਕਤਲ ਹੋਣਾ ਔਰ ਇਹ ਸਾਡੇ ਪ੍ਰਬੰਧ ਦੇ ਉੱਤੇ ਵੀ ਸਵਾਲੀਆ ਨਿਸ਼ਾਨ ਜਿਹੜੇ ਆ ਉਹ ਲਗਾਉਂਦਾ। ਤੇ ਇੱਧਰ ਸਾਡੇ ਨਾਲ ਰਠੌਰ ਹੁਰੀ ਦੁਬਾਰਾ ਜੁੜੇ ਆ। ਰਠੌਰ ਹੁਰੀ ਕਹਿੰਦੇ, ਭੈਣ ਜੀ ਜਦੋਂ ਦੀ ਹੋਸ਼ ਸੰਭਾਲੀ ਆ ਬਸ ਕਹਿੰਦੇ ਦੋ ਪਾਰਟੀਆਂ ਹੀ ਦੇਖੀਆਂ, ਮਨ ਬੜਾ ਉਦਾਸ ਹੁੰਦਾ ਸੀ ਕਿ ਪੰਜਾਬ ਦਾ ਕਦੇ ਕੁਝ ਵੀ ਨਹੀਂ ਹੋ ਸਕਦਾ, ਪਰ ਕਹਿੰਦੇ ਦੁੱਖ ਤਾਂ ਉਦੋਂ ਹੁੰਦਾ ਸੀ ਜਦੋਂ ਕਈ ਸਮਝਦਾਰ ਲੋਕ ਵੀ ਇਹੀ ਕਹਿੰਦੇ ਸੀ ਕਿ ਝਾੜੂ ਕਦੇ ਨਹੀਂ ਆ ਸਕਦਾ, ਪਰ ਲੋਕਾਂ ਨੇ ਆਪਣੀ ਸੋਚ ਤੇ ਬੂਝ ਨਾਲ ਸਾਰਿਆਂ ਦੇ ਸਮੀਕਰਨਾਂ ਨੂੰ ਬਦਲ ਕੇ ਰੱਖ ਦਿੱਤਾ। ਬਿਲਕੁਲ, ਔਰ ਮੈਨੂੰ ਲੱਗਦਾ ਸੀਗਾ ਕਿ ਇਸ ਵੇਲੇ ਚੁੱਪ ਬਣਾਈ ਰੱਖਣੀ ਬਹੁਤ ਜ਼ਰੂਰੀ ਸੀ, ਹਨਾ, ਕਿਉਂਕਿ ਸਭ ਤੋਂ ਵੱਡੀ ਗੱਲ ਜਿਹੜੀ ਵਿਚਾਰਨ ਵਾਲੀ ਪਤਾ ਕੀ ਹੈ, ਜਦੋਂ ਅਸੀਂ ਪਹਿਲਾਂ ਵੀ ਕਈ ਵਾਰ ਟੌਪਿਕ ਡਿਸਕਸ਼ਨ ਕਰਦੇ ਹਾਂ ਤਾਂ ਉਸ ਟੌਪਿਕ ਡਿਸਕਸ਼ਨ ਦੇ ਵਿੱਚ ਅਸੀਂ ਵਿਚਾਰ ਚੁੱਕੇ ਹਾਂ ਕਿ ਫੇਸਬੁੱਕ ਦਾ ਜਿਹੜਾ ਪ੍ਰਯੋਗ ਆ, ਫੇਸਬੁੱਕ ਦੀ ਜਿਹੜੀ ਵਰਤੋਂ ਆ ਉਹ ਕਿੰਨੀ ਕੁ ਸੁਚਾਰੂ ਰੂਪ ਦੇ ਵਿੱਚ ਹੋ ਰਹੀ ਹੈ, ਹਨਾ। ਜਦੋਂ ਅਸੀਂ ਸੋਸ਼ਲ ਮੀਡੀਆ ਦੀ ਵਰਤੋਂ ਦੇ ਬਾਰੇ ਗੱਲ ਕਰਦੇ ਹਾਂ ਤਾਂ ਅਸੀਂ ਉਹਦੇ ਜਿਹੜੇ ਨਾ ਪੱਖੀ ਪੱਖ ਆ ਜਾਂ ਅਸੀਂ ਜਿਹੜੇ ਨਕਾਰਾਤਮਕ ਜਿਹੜੇ ਪੱਖ ਆ ਉਹਨਾਂ ਨੂੰ ਵਿਚਾਰਦੇ ਹਾਂ ਤਾਂ ਉੱਥੇ ਇਹ ਗੱਲ ਭਲੀ ਭਾਂਤ ਸਪਸ਼ਟ ਹੋ ਜਾਂਦੀ ਆ ਕਿ ਫੇਸਬੁੱਕ ਦੇ ਉੱਤੇ ਜੋ ਰੌਲੇ ਪੈਂਦੇ ਆ, ਜੋ ਮੁੱਦੇ ਚੱਕੇ ਜਾਂਦੇ ਆ, ਕਈ ਵਾਰ ਉਹਨਾਂ ਮੁੱਦਿਆਂ ਦਾ ਵੀ ਕੋਈ ਖਾਸ ਆਧਾਰ ਨਹੀਂ ਹੁੰਦਾ। ਸੋ ਜਦੋਂ ਅਸੀਂ ਸੋਸ਼ਲ ਮੀਡੀਆ ਦੀ ਗੱਲ ਕਰਦੇ ਹਾਂ ਤਾਂ ਸੋਸ਼ਲ ਮੀਡੀਆ ਦੇ ਉੱਤੇ ਜਿਸ ਤਰ੍ਹਾਂ ਦਾ ਰੌਲਾ ਰੱਪਾ ਜਿਹੜਾ ਸੀ ਉਹ ਬਹੁਤ ਸਾਰੀਆਂ ਪਾਰਟੀਆਂ ਦੇ ਆਪਣੇ ਹੀ ਜਿਹੜੇ ਸਮਰਥਕ ਸੀ ਉਹਨਾਂ ਨੇ ਪਾਇਆ ਹੋਇਆ ਸੀ, ਪਰ ਉਹ ਸਮਰਥਕ ਵੀ ਕਿੰਨੇ ਕੁ ਉਹਨਾਂ ਦੇ ਆਪਣੇ ਸੀ ਇਹ ਵੋਟਾਂ ਦੇ ਨਤੀਜਿਆਂ ਨੇ ਸਾਡੇ ਸਾਹਮਣੇ ਰੱਖ ਦਿੱਤਾ, ਹਨਾ। ਔਰ ਇਸ ਕਰਕੇ ਜੇ ਅੱਜ ਵੀ ਜਾਂ ਆਉਣ ਵਾਲੇ ਸਮੇਂ ਦੀ ਵੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਕਿ ਫੇਸਬੁੱਕ ਜਿਹੜੀ ਆ ਉਹ ਇੱਕ ਬਹੁਤ ਵੱਡਾ ਭੁਲੇਖਾ ਆ, ਔਰ ਜਦੋਂ ਅਸੀਂ ਉਹਦੀ ਨਾ ਪੱਖੀ ਵਰਤੋਂ ਦੀ ਗੱਲ ਕਰਦੇ ਹਾਂ ਤਾਂ ਇੱਥੇ ਸਭ ਤੋਂ ਵੱਡੀ ਨਾ ਪੱਖੀ ਵਰਤੋਂ ਹੀ ਹੋਈ ਆ, ਉਹਦੀ ਕੁਵਰਤੋਂ ਹੋਈ ਆ ਜਾਂ ਕਹਿ ਲਓ ਕਿ ਨਕਾਰਾਤਮਕ ਜਿਹੜਾ ਉਹਦਾ ਪੱਖ ਆ ਉਹ ਸਾਹਮਣੇ ਆਉਂਦਾ ਆ, ਕਿਉਂਕਿ ਜਦੋਂ ਸੁਚਾਰੂ ਵਰਤੋਂ ਦੀ ਗੱਲ ਕਰਦੇ ਹਾਂ ਤਾਂ ਅਸੀਂ ਇਹ ਮੰਨਦੇ ਆ ਕਿ ਸੋਸ਼ਲ ਮੀਡੀਆ ਦੇ ਵਿੱਚ ਸੁਚਾਰੂ ਸੋਚ ਜਿਹੜੀ ਹੈ ਉਸ ਨੂੰ ਅੱਗੇ ਵਧਣ ਦਾ ਮੌਕਾ ਤਾਂ ਮਿਲਦਾ, ਪਰ ਜਦੋਂ ਇਸ ਤਰ੍ਹਾਂ ਦੀਆਂ ਜਿਹੜੀਆਂ ਟਿੱਪਣੀਆਂ ਆਉਂਦੀਆਂ ਆ, ਜਦੋਂ ਇਸ ਤਰ੍ਹਾਂ ਦੀਆਂ ਅਫਵਾਹਾਂ ਜੁੜਦੀਆਂ, ਜਦੋਂ ਇਸ ਤਰ੍ਹਾਂ ਦੇ ਝੂਠੇ ਦਾਅਵੇ ਵਾਅਦੇ ਜਿਹੜੇ ਹੈ ਉਹ ਵੱਡੀਆਂ ਖਬਰਾਂ ਬਣ ਕੇ ਸਾਹਮਣੇ ਆ ਜਾਂਦੇ ਆ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ, ਤਾਂ ਸ਼ਾਇਦ ਲੋਕਾਂ ਦੇ ਵਿੱਚ ਇੱਕ ਕਨਫਿਊਜ਼ਿੰਗ ਵਾਲਾ ਜਿੱਦਾਂ ਜਿਹੜਾ ਇੱਕ ਮਾਹੌਲ ਆ ਉਹ ਬਣ ਜਾਂਦਾ, ਪਰ ਪਿੱਛੇ ਜਦੋਂ ਅਸੀਂ ਗਰਾਊਂਡ ਰਿਐਲਿਟੀ ਦੀ ਗੱਲ ਕਰਦੇ ਹਾਂ, ਜ਼ਮੀਨੀ ਪੱਧਰ ਦੀ ਗੱਲ ਕਰਦੇ ਹਾਂ, ਤਾਂ ਜ਼ਮੀਨੀ ਪੱਧਰ ਦੇ ਉੱਤੇ ਜੋ ਕੁਛ ਵਾਪਰਿਆ ਉਹ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਜ਼ਰੂਰ ਬਣਿਆ। ਪੰਜਾਬ ਦੇ ਲੋਕਾਂ ਨੇ ਇੱਕ ਮਿਸਾਲ ਜਿਹੜੀ ਉਹ ਜ਼ਰੂਰ ਕਾਇਮ ਕੀਤੀ। ਅਸੀਂ ਜਦੋਂ ਗਾਉਣ ਵਾਲਿਆਂ ਦੀ ਗੱਲ ਕਰਦੇ ਸੀਗੇ ਔਰ ਉਦੋਂ ਵੀ ਕਿਤੇ ਨਾ ਕਿਤੇ ਇਹ ਸਵਾਲ ਜਿਹੜੇ ਸੀ ਉਹ ਕੀਤੇ ਜਾਂਦੇ ਸੀਗੇ ਕਿ ਪਾਰਟੀਆਂ ਦੇ ਵਿੱਚ ਸਿਰਫ ਤੇ ਸਿਰਫ ਇੱਕ ਜਿਹੜੇ ਚਿਹਰੇ ਆ ਉਹਨਾਂ ਨੂੰ ਮੋਹਰੇ ਕੀਤਾ ਜਾਂਦਾ ਹੈ, ਜਿਨ੍ਹਾਂ ਦੇ ਪਿੱਛੇ ਜ਼ਿਆਦਾ ਲੋਕ ਜੁੜਦੇ ਆ, ਖੜਦੇ ਆ, ਹਨਾ। ਔਰ ਇਹਨਾਂ ਵੋਟਾਂ ਨੇ ਸ਼ਾਇਦ ਇਹ ਵੀ ਸਾਬਤ ਕਰ ਦਿੱਤਾ ਕਿ ਲੋਕ ਜਿਹੜੇ ਆ ਉਹ ਹੁਣ ਰਾਜਸੀ ਸੱਤਾ ਦੇ ਉੱਤੇ ਘੱਟੋ ਘੱਟ ਇਹੋ ਜਿਹੇ ਲੋਕਾਂ ਨੂੰ ਕਾਬਜ਼ ਨਹੀਂ ਹੋਣ ਦੇਣਗੇ, ਹਨਾ, ਸਿਰਫ ਜਿਹੜੇ ਆਪਣੇ ਹੁਨਰ ਕਰਕੇ ਲੋਕਾਂ ਦੇ ਵਿੱਚ ਪ੍ਰਸਿੱਧ ਨੇ। ਪਰ ਆਮ ਆਦਮੀ ਪਾਰਟੀ ਦੇ ਵਿੱਚ ਵੀ ਕੁਛ ਕੁ ਇਹੋ ਜਿਹੜੇ ਕੈਂਡੀਡੇਟ ਨੇ, ਉਮੀਦਵਾਰ ਨੇ, ਉਹ ਜੇਤੂ ਹੋਏ ਨੇ, ਪਰ ਉਹਨਾਂ ਦੀ ਜਿਹੜੀ ਜਿੱਤ ਹੈ ਉਹ ਕੰਮ ਦੇ ਵਿੱਚ ਹੁਣ ਝਲਕਣੀ ਜ਼ਰੂਰੀ ਹੈ। ਸੋ ਕੰਮ ਕਿਹੋ ਜਿਹੇ ਉਹਨਾਂ ਵੱਲੋਂ ਹੋਣਗੇ ਔਰ ਕਿਸ ਤਰ੍ਹਾਂ ਜਿਹੜੀ ਪੰਜਾਬ ਦੀ, ਪੰਜਾਬ ਦੇ ਹੱਕਾਂ ਦੀ ਉਹ ਗੱਲ ਕਰਨਗੇ ਇਹ ਜ਼ਿਆਦਾ ਮਾਇਨੇ ਰੱਖਦਾ। ਤੇ ਲਓ ਜੀ ਪ੍ਰੋਗਰਾਮ ਦੇ ਵਿੱਚ ਹੁਣ ਅੱਗੇ ਆਪਾਂ ਇੱਕ ਗੱਲਬਾਤ ਜਿਹੜੀ ਉਹ ਕਰਨੀ ਹੈ ਸੋ ਉਹ ਵੀ ਆਪਾਂ ਜ਼ਰੂਰ ਕਰਾਂਗੇ ਥੋੜੇ ਸਮੇਂ ਦੇ ਵਿੱਚ ਪਰ ਇੱਕ ਗੀਤ ਉਹ ਜ਼ਰੂਰ ਆਪਾਂ ਤੁਹਾਡੀ ਨਜ਼ਰ ਕਰ ਦਈਏ ਤੇ ਉਸ ਤੋਂ ਵੀ ਪਹਿਲਾਂ ਮੈਂ ਦੱਸਦੀ ਜਾਵਾਂ ਕਿ ਇੱਕ ਸ਼ਬਦ ਤੁਹਾਡੇ ਨਾਲ ਅਸੀਂ ਸਾਂਝਾ ਕੀਤਾ ਹੋਇਆ ਖੰਮਣੀ ਖੰਮਣੀ ਕਿਹਨੂੰ ਕਹਿੰਦੇ ਆ ਦੱਸਿਓ ਜ਼ਰੂਰ ਔਰ ਖੰਮਣੀ ਨੂੰ ਪੰਜਾਬ ਦੇ ਵੱਖ ਵੱਖ ਇਲਾਕਿਆਂ ਦੇ ਵਿੱਚ ਵੀ ਵੱਖ ਵੱਖ ਸ਼ਬਦ ਜਿਹੜੇ ਉਹਦੇ ਲਈ ਵਰਤੇ ਜਾਂਦੇ ਆ ਸੋ ਤੁਸੀਂ ਸਾਨੂੰ ਦੱਸਣਾ ਹੈ ਕਿ ਖੰਮਣੀ ਕਿਹਨੂੰ ਕਹਿੰਦੇ ਆ ਚਲੋ ਇੱਕ ਛੋਟੇ ਜਿਹੇ ਸੁਨੇਹੇ ਤੋਂ ਬਾਅਦ ਇੱਕ ਗੀਤ ਹੈ ਰਾਜਵੀਰ ਜਵੰਦਾ ਦੀ ਆਵਾਜ਼ ਦੇ ਵਿੱਚ ਹੈ ਸ਼ਾਇਦ ਤੇ ਸੁਣਦੇ ਹਾਂ ਫਿਰ ਪ੍ਰੋਗਰਾਮ ਦਾ ਅਗਲਾ ਗੀਤ ਵੀ ਇੱਕ ਛੋਟੇ ਜਿਹੇ ਸੁਨੇਹੇ ਤੋਂ ਬਾਅਦ ਤੇ ਫਿਰ ਆਉਂਦੇ ਹਾਂ ਵਾਪਸ ਅਗਲੇ ਸਿਲਸਿਲੇ ਦੇ ਵਿੱਚ ਸਿਲਸਿਲਾ ਇੱਕ ਮੁਲਾਕਾਤ ਦਾ
ਇਸ ਪ੍ਰੋਗਰਾਮ ਨੂੰ ਸਪੌਂਸਰ ਕਰਨ ਲਈ ਤੁਸੀਂ ਸਾਡੇ ਨਾਲ ਹਰਮਨ ਰੇਡੀਓ ਆਸਟ੍ਰੇਲੀਆ ਤੇ ਸੰਪਰਕ ਕਰ ਸਕਦੇ ਹੋ
ਵੇਦਿਆ ਹਿਸਾਰ ਦਿਲ ਲੈਂਦਾ ਲੁੱਟਿਆ ਲਾਡਲਾ ਜਿਹਾ ਉਹ ਮਾਪਿਆਂ ਦਾ ਪੋਤਿਆ
Mixing in the house.
ਵੇਂਦਿਆਂ ਹਿਸਾਰ ਦਿਲ ਲੈਂਦਾ ਲੁੱਟਿਆ ਲਾਡਲਾ ਜਿਹਾ ਉਹ ਮਾਪਿਆਂ ਦਾ ਨੀ ਮਿੱਠਾ ਜਿਹਾ ਸੁਭਾਅ ਉਸਦਾ ਸੋ ਰੱਬ ਦੀ ਬੜਾਈ ਚੰਗਾ ਲੱਗਿਆ ਨੀ ਅੰਬਰਾਂ ਦੇ ਚੰਨ ਵਰਗਾ ਮੇਰੀ ਮਾਂ ਨੇ ਮੇਰੇ ਲਈ ਮੁੰਡਾ ਲੱਭਿਆ ਨੀ ਅੰਬਰਾਂ ਦੇ ਚੰਨ ਵਰਗਾ
ਰਾਜਵੀਰ ਜਵੰਦਾ ਦੀ ਆਵਾਜ਼ ਦੇ ਵਿੱਚ ਇਹ ਗੀਤ ਤੁਸੀਂ ਸੁਣਿਆ ਗੀਤ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਉਮੀਦ ਕਰਦੇ ਹਾਂ ਕਿ ਗੀਤ ਜ਼ਰੂਰ ਪਸੰਦ ਆਇਆ ਹੋਣਾ ਵੈਸੇ ਰਾਜਵੀਰ ਜਵੰਦਾ ਹੋਰਾਂ ਦੇ ਜਿਹੜੇ ਗੀਤ ਹੁੰਦੇ ਆ ਬੜੇ ਪਰਿਵਾਰਕ ਗੀਤ ਹੁੰਦੇ ਆ ਔਰ ਜਦੋਂ ਅਸੀਂ ਪਰਿਵਾਰ ਦੀਆਂ ਆਮ ਗੱਲਾਂ ਜਿਹੜੀਆਂ ਅਸੀਂ ਇਕੱਠੇ ਬੈਠ ਕੇ ਕਰਦੇ ਹਾਂ ਉਹੋ ਜਿਹੇ ਹੀ ਗੀਤ ਜਿਹੜੇ ਰਾਜਵੀਰ ਜਵੰਦਾ ਸਾਡੇ ਲਈ ਲੈ ਕੇ ਆਉਂਦੇ ਹਾਂ ਗੀਤ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਤੇ ਪ੍ਰੋਗਰਾਮ ਦਾ ਅਗਲਾ ਸਿਲਸਿਲਾ ਇੱਕ ਮੁਲਾਕਾਤ ਤੁਹਾਡੇ ਲਈ ਹੁਣ ਲੈ ਕੇ ਹਾਜ਼ਰ ਹੋ ਰਹੇ ਹਾਂ ਤੇ ਇਸ ਮੁਲਾਕਾਤ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਸਿੱਖ ਕਮਿਊਨਿਟੀ ਕੁਨੈਕਸ਼ਨ ਤੋਂ ਸਾਡੇ ਨਾਲ ਜੁੜਨਗੇ ਗੁਰਿੰਦਰ ਕੌਰ ਹੋਰੀ ਗੁਰਿੰਦਰ ਕੌਰ ਜਿਹੜੇ ਕਿ ਸਿੱਖ ਕਮਿਊਨਿਟੀ ਲੀਡਰ ਵੀ ਨੇ ਔਰ ਨਾਲੋ ਨਾਲ ਹੋਰ ਵੀ ਬਹੁਤ ਸਾਰੇ ਜਿਹੜੇ ਕਮਿਊਨਿਟੀ ਦੇ ਨਾਲ ਕਮਿਊਨਿਟੀ ਆਰਗਨਾਈਜੇਸ਼ਨ ਦੇ ਨਾਲ ਉਹ ਕੰਮ ਕਰਦੇ ਆ ਤੇ ਉਹ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਦੇ ਜ਼ਰੀਏ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋ ਚੁੱਕੇ ਆ ਮੈਂ ਉਹਨਾਂ ਨੂੰ ਵੀ ਜੀਆਂ ਨੂੰ ਕਹਿੰਦੀ ਹਾਂ ਜੀ ਗੁਰਿੰਦਰ ਜੀ ਬਹੁਤ ਬਹੁਤ ਸਵਾਗਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਹਾਂਜੀ ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹਰਮਨ ਰੇਡੀਓ ਤੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਸਤਿ ਸ੍ਰੀ ਅਕਾਲ। ਤੇ ਅੱਜ ਇੱਕ ਮੁਲਾਕਾਤ ਦੇ ਵਿੱਚ ਤੁਹਾਨੂੰ ਸੱਦਣ ਦਾ ਜਿਹੜਾ ਮੌਕਾ ਉਹ ਇਸ ਕਰਕੇ ਵੀ ਬਣਿਆ ਕਿਉਂਕਿ ਪਿਛਲੇ ਦਿਨੀ ਇੰਟਰਨੈਸ਼ਨਲ ਵੁਮੈਨਸ ਡੇ ਅਸੀਂ ਵੈਸੇ ਸਾਰੇ ਹੀ ਸੈਲੀਬ੍ਰੇਟ ਕਰ ਰਹੇ ਹਾਂ, ਪਰ ਤੁਸੀਂ ਖਾਸ ਤੌਰ ਦੇ ਉੱਤੇ ਸਿੱਖ ਕਮਿਊਨਿਟੀ ਕੋਨੈਕਸ਼ਨ ਵੱਲੋਂ ਆਪਣੇ ਇੱਕ ਖਾਸ ਕਲੱਬ ਦੀ ਸ਼ੁਰੂਆਤ ਕੀਤੀ ਹੈ, ਬੈਡਮਿੰਟਨ ਕਲੱਬ ਦੀ ਸ਼ੁਰੂਆਤ ਕੀਤੀ ਹੈ। ਤੁਹਾਡੇ ਤੋਂ ਗੁਰਿੰਦਰ ਜਾਣਨਾ ਚਾਹਾਂਗੇ ਕਿ ਸਿੱਖ ਕਮਿਊਨਿਟੀ ਕੋਨੈਕਸ਼ਨ ਵੱਲੋਂ ਇਸ ਬੈਡਮਿੰਟਨ ਜਿਹੜੀ ਬੈਡਮਿੰਟਨ ਕਲੱਬ ਦੀ ਜਿਹੜੀ ਸ਼ੁਰੂਆਤ ਹੈ ਉਹ ਕਿਸ ਮਕਸਦ ਦੇ ਨਾਲ ਤੁਸੀਂ ਕੀਤੀ ਆ, ਔਰ ਕਿਸ ਤਰ੍ਹਾਂ ਜਿਹੜਾ ਕਮਿਊਨਿਟੀ ਨੂੰ ਇਸ ਦੇ ਨਾਲ ਜੋੜਨ ਦਾ ਜਿਹੜਾ ਉਪਰਾਲਾ ਉਹ ਤੁਸੀਂ ਕਰ ਰਹੇ ਹੋ?
ਜੀ ਜ਼ਰੂਰ ਭੈਣ ਜੀ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਬੈਡਮਿੰਟਨ ਜਿਹੜੀ ਹੈ ਉਹ ਬੜੀ ਇੱਕ ਪਾਪੂਲਰ ਗੇਮ ਰਹੀ ਹੈ ਸਾਡੇ ਪੰਜਾਬ ਵਿੱਚ, ਜਿੱਥੇ ਕਿ ਅਸੀਂ ਇਹਨੂੰ ਚਿੜੀ ਛਿੱਕਾ ਕਿਹਾ ਜਾਂਦਾ ਸੀ। ਤੇ ਹਰ ਕੋਈ ਜਿਹੜੀਆਂ ਖਾਸ ਕਰਕੇ ਜਿਹੜੀਆਂ ਗਰਲਸ ਸੀਗੀਆਂ ਉਹ ਭਾਵੇਂ ਆਪਣੇ ਗਲੀ ਮੁਹੱਲਿਆਂ ਦੇ ਵਿੱਚ ਭਾਵੇਂ ਸਕੂਲਾਂ ਦੇ ਵਿੱਚ ਇੱਕ ਬੜੀ ਸੇਫ ਗੇਮ ਵੀ ਮੰਨੀ ਜਾਂਦੀ ਹੈ
ਜੀ,
ਤੁਹਾਨੂੰ ਐਕਟਿਵ ਵੀ ਰੱਖਦੀ ਹੈ ਤੇ ਬੜੀ ਪਾਪੂਲਰ ਸੀ ਸਾਰਿਆਂ ਦੇ ਵਿੱਚ, ਭਾਵੇਂ ਉਹ ਬੋਇਜ਼ ਸੀ ਭਾਵੇਂ ਗਰਲਸ। ਸੋ ਇੱਥੇ ਜਿਹੜਾ ਇਹ ਉਪਰਾਲਾ ਹੈਗਾ, ਅਸੀਂ ਇਹ ਚੇਂਜ ਆਰ ਗੇਮ ਇੱਕ ਪ੍ਰੋਜੈਕਟ ਹੈ, ਵਿਕਟੋਰੀਅਸ ਗਵਰਨਮੈਂਟ ਦਾ ਇਨੀਸ਼ੀਏਟਿਵ ਹੈ ਜਿਹੜਾ ਕਿ ਵੁਮੈਨ ਤੇ ਗਰਲਸ ਨੂੰ ਐਕਟਿਵ ਰੱਖਣ ਲਈ ਸ਼ੁਰੂ ਕੀਤਾ ਗਿਆ ਹੈ
ਜੀ।
ਤੇ ਉਸ ਉਪਰਾਲੇ ਦੇ ਤਹਿਤ ਵੱਖਰੀਆਂ ਵੱਖਰੀਆਂ ਜਿਹੜੀਆਂ ਗੇਮਾਂ ਨੇ ਉਹਦੇ ਨਾਲ ਵੁਮੈਨ ਤੇ ਗਰਲਸ ਨੂੰ ਜੋੜਿਆ ਜਾ ਰਿਹਾ
ਜੀ।
ਸੋ ਅਸੀਂ ਸੋਚਿਆ ਕਿ ਅਸੀਂ ਅੱਜ ਆਪਣੀ ਕਮਿਊਨਿਟੀ ਜਿਹੜੀ ਕਿ ਸਾਊਥ ਏਸ਼ੀਅਨ ਕਮਿਊਨਿਟੀ ਹੈਗੀ, ਨਾਟ ਓਨਲੀ ਪੰਜਾਬੀਆਂ ਹੈਗੀ, ਈਵਨ ਕਿ ਜਿਹੜੀ ਦੂਜੀਆਂ ਕਮਿਊਨਿਟੀ ਨੇ ਲਾਈਕ ਪਾਕਿਸਤਾਨੀ, ਨੇਪਾਲੀ, ਬੰਗਾਲੀ, ਉਹਦੀ ਸਟੇਟ ਨਾਲ ਬਹੁਤ ਜ਼ਿਆਦਾ ਜੁੜੇ ਹੋਏ ਪਾਕਿਸਤਾਨੀ ਵੁਮੈਨ। ਇਸ ਸੋਚਿਆ ਕਿ ਇੱਕ ਬੜਾ ਵਧੀਆ ਤਰੀਕਾ ਹੈ ਕਿ ਵੁਮੈਨ ਨੂੰ ਐਕਟਿਵ ਰੱਖਣ ਦੇ ਲਈ
ਜੀ,
ਇਹੋ ਜਿਹੇ ਕਿਉਂਕਿ ਬੈਡਮਿੰਟਨ ਕਲੱਬ ਜ਼ਿਆਦਾ ਕੋਈ ਹੈ ਵੀ ਨਹੀਂ ਆਪਣੇ ਏਰੀਆ ਦੇ ਵਿੱਚ।
ਬਿਲਕੁਲ,
ਅਸੀਂ ਕਾਫੀ ਫੀਡਬੈਕ ਲਿਆ ਆਪਣੀ ਕਮਿਊਨਿਟੀ ਦੇ ਵਿੱਚੋਂ ਵੀ ਕਿਹੜੀ ਗੇਮ ਅਸੀਂ ਚੋਇਸ ਕੀਤੀ ਇਹਨਾਂ ਨਾਲ, ਤੇ ਸਾਨੂੰ ਬੈਡਮਿੰਟਨ ਦਾ ਬਹੁਤ ਅੱਛਾ ਰਿਸਪੌਂਸ ਆਇਆ।
ਠੀਕ,
ਅਸੀਂ ਇੱਕ ਸਰਵੇ ਕੀਤਾ ਸੀ, ਉਸ ਵਿੱਚ ਸਾਨੂੰ ਰਿਜ਼ਲਟ ਜਿਹੜੇ ਸੀ ਬਹੁਤ ਜ਼ਿਆਦਾ ਇੰਟਰਸਟ ਆਇਆ, ਖਾਸ ਕਰਕੇ ਸਿਟੀ ਆਫ ਹਿਟਲਸ ਦੇ ਵਿੱਚੋਂ, ਕ੍ਰੈਗੀਬਨ ਏਰੀਆ ਦੇ ਵਿੱਚੋਂ, ਤੇ ਈਵਨ ਵੈਸਟਰਨ ਸਬਰਬਸ ਦੇ ਵਿੱਚੋਂ ਸਾਨੂੰ ਬਹੁਤ ਅੱਛਾ ਰਿਸਪੌਂਸ ਆਇਆ
ਜੀ।
ਤੇ ਅਸੀਂ ਵੈਸੇ ਤਾਂ ਇਹ ਕਲੱਬ ਸੀ ਅਸੀਂ ਪਿਛਲੇ ਸਾਲ 2021 ਦੇ ਵਿੱਚ ਸ਼ੁਰੂ ਕਰਨਾ ਸੀ, ਬਟ ਡਿਊ ਟੂ ਕੋਵਿਡ ਰਿਸਟ੍ਰਿਕਸ਼ਨ ਜਦੋਂ ਅਸੀਂ ਬੁਕਿੰਗ ਕਰਦੇ ਸੀ ਸਾਨੂੰ ਰਿਸਟ੍ਰਿਕਸ਼ਨ ਦੇ ਕਰਕੇ ਸਾਨੂੰ ਇੱਕ ਸਟੈਪ ਦਿੱਤੇ ਜਾਣਾ ਪੈਂਦਾ ਸੀ ਤੇ ਕੈਂਸਲ ਕਰਨੇ ਪਏ ਪ੍ਰੋਗਰਾਮ
ਜੀ।
ਫਿਰ ਹੁਣ ਜਦੋਂ ਰਿਸਟ੍ਰਿਕਸ਼ਨ ਖੁੱਲ ਗਈਆਂ ਸੀ ਤੇ ਅਸੀਂ ਸੋਚਿਆ ਕਿ ਇੰਟਰਨੈਸ਼ਨਲ ਵੁਮੈਨ ਡੇ ਤੋਂ ਵਧੀਆ ਦਿਨ ਨਹੀਂ ਹੋ ਸਕਦਾ
ਜੀ
ਇਹਨੂੰ ਮਨਾਉਣ ਦੇ ਲਈ
ਜੀ,
ਅਸੀਂ ਸੋਚਿਆ ਕਿ ਅਸੀਂ ਬੈਡਮਿੰਟਨ ਕਲੱਬ ਦੀ ਲਾਂਚਿੰਗ ਇਸ ਦਿਨ ਦੇ ਨਾਲ ਹੀ ਕਰਦੇ ਹਾਂ। ਸੋ ਇਸ ਤਰ੍ਹਾਂ ਮੈਨੂੰ ਸਾਰਾ ਜਿਹੜਾ ਬਣਿਆ ਇਨੀਸ਼ੀਏਟਿਵ।
ਠੀਕ, ਅੱਛਾ ਇਸ ਕਲੱਬ ਦੇ ਬਾਰੇ ਥੋੜਾ ਜਿਹਾ ਦੱਸੋ ਕਿ ਕਿਸ ਤਰ੍ਹਾਂ ਜਿਹੜਾ ਇਸ ਕਲੱਬ ਦੇ ਵਿੱਚ ਟ੍ਰੇਨਿੰਗ ਸੈਸ਼ਨ ਜਿਹੜੇ ਆ ਉਹ ਆਰੰਭੇ ਜਾਣਗੇ ਤੇ ਕਿੱਥੇ ਕਿੱਥੇ ਇਹਦੀਆਂ ਜਿਹੜੀਆਂ ਬ੍ਰਾਂਚਿਸ ਆ ਤੁਸੀਂ ਸ਼ੁਰੂ ਕਰਨ ਜਾ ਰਹੇ ਹੋ?
ਜੀ ਇਹਦੀਆਂ ਜਿਹੜੀਆਂ ਕਲਾਸਿਸ ਨੇ ਇਸ ਵਕਤ ਅਸੀਂ ਹੁਣ ਪਹਿਲਾਂ ਅਸੀਂ ਕਾਫੀ ਸਾਰੇ ਟ੍ਰਾਇਲ ਸੈਸ਼ਨ ਰੱਖਾਂਗੇ ਤਾਂ ਕਿ ਅਸੀਂ ਹੋਰ ਜਿਹੜਾ ਵੁਮੈਨ ਨੂੰ ਇਨਵੋਲਵ ਕਰ ਸਕੀਏ। ਤਾਂ ਹੁਣ ਜਿਹੜਾ ਸਾਡਾ ਫਸਟ ਸੈਸ਼ਨ ਹੈ ਉਹ ਥਰਸਡੇ ਨੂੰ 8 ਵਜੇ ਰਾਤ ਨੂੰ ਐਪਿੰਗ ਦੇ ਵਿੱਚ YMCA ਲਈ ਸਰਟੀਫਿਕੇਟ ਹੋ ਰਿਹਾ
ਜੀ।
ਇਸੇ ਤਰ੍ਹਾਂ ਅਸੀਂ ਜਿਹੜੇ ਰੈਗੂਲਰ ਸੈਸ਼ਨ ਤੇ ਇਸੇ ਕਰਾਂਗੇ ਐਪਿੰਗ ਦੇ ਵਿੱਚ ਵੀ
ਜੀ,
ਇਸ ਤੋਂ ਇਲਾਵਾ ਅਸੀਂ ਰੈਗੂਲਰ ਦੇ ਵਿੱਚ ਤੇ ਸਾਨੂੰ ਵੈਸਟਰਨ ਸਬਕ ਤੋਂ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਹੈ ਕਿ ਉੱਥੇ ਲੱਗੀ ਅਸੀਂ ਕਲੱਬ ਨੂੰ ਸ਼ੁਰੂ ਕੀਤਾ ਜਾਵੇ
ਜੀ।
ਅਸੀਂ ਉੱਥੇ ਜਿਹੜੀਆਂ ਨੇ ਸਤੰਬਰੀ ਦੇ ਵਿੱਚ ਸ਼ੁਰੂ ਕਰਨ ਜਾ ਰਹੇ ਹਾਂ ਤੇ ਅਸੀਂ ਇਸ ਤਰ੍ਹਾਂ ਜਿਹੜੇ ਉੱਧਰ ਦੇ ਜਿਹੜੇ ਗਰੁੱਪ ਲੀਡਰ ਸੀ ਉਹਨਾਂ ਨੂੰ ਨਾਲ ਅਪੁਆਇੰਟ ਕਰ ਦਾਂਗੇ ਕਿ ਕਿਸ ਤਰ੍ਹਾਂ ਦੇਖਣਾ ਹੈਗਾ
ਜੀ।
ਤੇ ਫਿਲਹਾਲ ਅਸੀਂ 3 ਜਗ੍ਹਾ ਜਿਹੜੀ ਸ਼ੁਰੂ ਕਰਨ ਜਾ ਰਹੇ ਹਾਂ।
ਠੀਕ ਠੀਕ,
ਇਹ ਵੀਕਲੀ ਸੈਸ਼ਨ ਹੋਣਗੇ, ਇਹਨਾਂ ਦੀ ਜਿਹੜੀ ਇਨਫੋਰਮੇਸ਼ਨ ਹੈ ਬਹੁਤ ਜਲਦੀ ਅਸੀਂ ਜਿਹੜੀ ਹੈ ਅਸੀਂ ਆਪਣੇ ਫੇਸਬੁੱਕ ਪੇਜ ਤੇ ਵੈਬਸਾਈਟ ਤੇ ਵੀ ਅਸੀਂ ਪਾ ਦੇਵਾਂਗੇ
ਜੀ,
ਤੇ ਅਸੀਂ ਹੋਰ ਵੀ ਜਿਹੜੀ ਐਡਵਰਟਾਈਜਮੈਂਟ ਹੋਏਗੀ ਜ਼ਰੂਰ ਕਰਾਂਗੇ ਤਾਂ ਕਿ ਅਸੀਂ ਲੋਕਾਂ ਤੱਕ ਪਹੁੰਚ ਸਕੀਏ ਕਿ ਕਦੋਂ ਕਦੋਂ ਇਹ ਸੈਸ਼ਨ ਹੋ ਰਹੇ ਨੇ
ਜੀ,
ਤੇ
ਜੀ। ਅੱਛਾ ਗੁਰਿੰਦਰ ਜੀ, ਤੁਸੀਂ ਮੈਨੂੰ ਲੱਗਦਾ ਕਿ ਇਸ ਵੇਲੇ ਕਿਉਂਕਿ ਬਹੁਤ ਸਾਰੇ ਸਰੋਤੇ ਵੀ ਸਾਡੇ ਨਾਲ ਜੁੜੇ ਹੋਣਗੇ, ਇਹ ਜ਼ਰੂਰ ਦੱਸਦੇ ਜਾਓ ਕਿ ਜਿਹੜੀ ਇਹ ਇਨਫੋਰਮੇਸ਼ਨ ਆ ਕਿਹੜੇ ਕਿਹੜੇ ਪੇਜਸ ਤੋਂ ਸਾਡੇ ਜਿਹੜੇ ਸਰੋਤੇ ਆ ਸੁਣਨ ਵਾਲੇ ਜਿਹੜੇ ਉਹ ਲੈ ਸਕਣਗੇ, ਔਰ ਨਾਲੋ ਨਾਲ ਅਸੀਂ ਤੁਹਾਡੇ ਤੋਂ ਇਹ ਵੀ ਜ਼ਰੂਰ ਜਾਣਨਾ ਚਾਹਾਂਗੇ ਕਿ ਜਦੋਂ ਅਸੀਂ ਇਹਨਾਂ ਸੈਸ਼ਨਸ ਦੀ ਗੱਲ ਕਰਦੇ ਹਾਂ ਤਾਂ ਇਹਨਾਂ ਸੈਸ਼ਨਸ ਦੇ ਲਈ ਕੀ ਕੋਈ ਖਾਸ ਰਜਿਸਟ੍ਰੇਸ਼ਨ ਦੀ ਲੋੜ ਰਹੇਗੀ ਜਾਂ ਫਿਰ ਇਹ ਓਪਨ ਨੇ ਸਾਰਿਆਂ ਲਈ?
ਜੀ ਜੀ, ਇਸ ਤੋਂ ਪਹਿਲਾਂ ਤੁਹਾਡਾ ਇੱਕ ਹੋਰ ਕੁਐਸਚਨ ਤੁਸੀਂ ਪੁੱਛਿਆ ਸੀ ਕੋਚਿੰਗ ਬਾਰੇ ਵੀ, ਉਹਦੇ ਬਾਰੇ ਵੀ ਜ਼ਰੂਰ ਦੱਸਾਂਗੀ ਕਿ ਕੋਚਿੰਗ ਦੇ ਲਈ ਅਸੀਂ ਜਿਸ ਤਰ੍ਹਾਂ ਬੈਡਮਿੰਟਨ ਵਿਕਟੋਰੀਆ ਦੇ ਨਾਲ ਬਿਲਕੁਲ ਰਾਬਤਾ ਰੱਖਾਂਗੇ ਤਰ੍ਹਾਂ ਦੇ ਨਾਲ, ਤੇ ਉੱਥੋਂ ਜਿਹੜੇ ਉਹਨਾਂ ਦੇ ਕੋਚਿਸ ਨੇ ਅਸੀਂ ਉਹਨਾਂ ਨੂੰ ਟਾਈਮ ਟੂ ਟਾਈਮ ਬੁਲਾਉਂਦੇ ਰਹਾਂਗੇ
ਜੀ।
ਤੇ ਇੱਕ ਬੜੀ ਇੰਪੋਰਟੈਂਟ ਚੀਜ਼ ਮੈਂ ਨਾਲ ਐਡ ਕਰਨਾ ਚਾਹੁੰਦੀ ਹਾਂ ਕਿ ਸਾਡਾ ਜਿਹੜਾ ਇਨੀਸ਼ੀਏਟਿਵ ਹੈ ਸਿਰਫ ਇਹ ਨਹੀਂ ਹੈਗਾ ਕਿ ਅਸੀਂ ਸਿਰਫ ਬੈਡਮਿੰਟਨ ਹੀ ਪਲੇ ਕਰਨਾ ਹੈ, ਅਸੀਂ ਆਪਣੇ ਸੈਸ਼ਨਸ ਦੇ ਵਿੱਚ ਟਾਈਮ ਟੂ ਟਾਈਮ ਡਿਫਰੈਂਟ ਡਿਫਰੈਂਟ ਕਮਿਊਨਿਟੀ ਲੀਡਰਸ ਨੂੰ ਬੁਲਾਵਾਂਗੇ ਜਿਹੜੇ ਕਿ ਵੁਮੈਨ ਦੇ ਇਸ਼ੂਜ਼ ਦੇ ਉੱਪਰ ਨਾਲ ਨਾਲ ਉਹਨਾਂ ਦੇ ਵਿੱਚ ਗੱਲ ਕਰ ਸਕਣ। ਸਪੋਜ਼ ਕਰੋ ਕਿ ਜੇ ਸਾਡਾ ਇੱਕ ਘੰਟੇ ਦਾ ਸੈਸ਼ਨ ਹੈ, 15 ਮਿੰਟ ਦੀ ਇਸ ਵਿੱਚ ਟਾਕ ਵੀ ਹੋਇਆ ਕਰੇਗੀ, ਉਹਦੇ ਚ ਅਸੀਂ ਉਸ ਲੋਕਾਂ ਨੂੰ ਪੁੱਛਾਂਗੇ ਕਿ ਕਿਹੋ ਕਿਹੋ ਜਿਹੀਆਂ ਸਮੱਸਿਆਵਾਂ ਤੁਸੀਂ ਕਰ ਰਹੇ ਹੋ ਜਾਂ ਕਿਹੋ ਜਿਹੀਆਂ ਲੀਡਰਸ਼ਿਪ ਕੁਆਲਿਟੀ ਤੁਸੀਂ ਸਿੱਖਣਾ ਚਾਹੁੰਦੇ ਹੋ, ਕਿਉਂਕਿ ਇਹ ਇੱਕ ਤਰੀਕਾ ਹੈਗਾ ਕਿ ਵੁਮੈਨ ਨੂੰ ਸਿਰਫ ਫਿਜ਼ੀਕਲੀ ਬਾਹਰ ਕੱਢਣ ਦਾ ਵੀ ਅਸੀਂ ਚਾਹੁੰਦੇ ਹਾਂ ਕਿ ਮੈਂਟਲੀ ਵੀ ਉਹਨਾਂ ਨੂੰ ਐਕਟਿਵ ਕੀਤਾ ਜਾਵੇ, ਕਿਉਂਕਿ ਬਹੁਤ ਸਾਰੇ ਸਮਾਜਿਕ ਇਸ਼ੂਜ ਨੇ ਜਿਨ੍ਹਾਂ ਦੇ ਨਾਲ ਵੁਮੈਨ ਜਿਹੜੀ ਹੈ ਇੱਥੇ ਵੀ ਇਹ ਜਿਹੀ ਕੰਟਰੀਜ਼ ਦੇ ਵਿੱਚ ਵੀ ਜੂਝ ਰਹੀ ਹੈ, ਉਹਨਾਂ ਨੂੰ ਆਪਣੀ ਗੱਲਬਾਤ ਬਾਹਰ ਕੱਢਣ ਦਾ ਮੌਕਾ ਨਹੀਂ ਮਿਲਦਾ। ਤਾਂ ਅਸੀਂ ਚਾਹੁੰਦੇ ਹਾਂ ਕਿ ਇਹੋ ਜਿਹੇ ਪਲੇਟਫਾਰਮ ਦੇ ਵਿੱਚ ਉਹ ਫਿਜ਼ੀਕਲੀ ਵੀ ਐਕਟਿਵ ਹੋਣ, ਜਦੋਂ ਅਸੀਂ ਫਿਜ਼ੀਕਲੀ ਐਕਟਿਵ ਹੁੰਦੇ ਹਾਂ ਸਾਡੀ ਬਹੁਤ ਸਾਰੀ ਸਟ੍ਰੈਸ ਰਿਲੀਵ ਹੁੰਦੀ ਹੈ, ਸਾਡਾ ਦੇਖੋ ਬੜੇ ਅਸੀਂ ਕਹਿੰਦੇ ਕਿ ਫਿਜ਼ੀਕਲੀ ਤਣਾਅ ਜਿਹੜਾ ਹੁੰਦਾ ਨਾ ਬਾਡੀ ਇੱਕ ਤਰ੍ਹਾਂ ਤੁਹਾਡੀ ਹਾਰਮੋਨਸ ਤੁਹਾਡੇ ਕਾਫੀ ਚੇਂਜ ਹੁੰਦੇ ਆ, ਉਹ ਬਹੁਤ ਜ਼ਰੂਰੀ ਅੱਜ ਕੱਲ ਦੀ ਜਿਹੜੀ ਸਟ੍ਰੈਸ ਵਾਲੀ ਲਾਈਫ ਹੈਗੀ ਹੈ ਨਾ,
ਸੋ ਮੈਂਟਲ ਹੈਲਥ ਜਿਹੜੀ ਹੈ ਉਸ ਮੈਂਟਲ ਹੈਲਥ ਨੂੰ ਦਰੁਸਤ ਰੱਖਣ ਦੇ ਲਈ ਫਿਜ਼ੀਕਲ ਐਕਟੀਵਿਟੀ ਵੀ ਜ਼ਰੂਰੀ ਹੈ। ਬਿਲਕੁਲ ਜੀ,
ਡੈਫੀਨੇਟਲੀ ਜੀ, ਇਹਦੇ ਵਿੱਚ ਜਿਹੜੇ ਕਮਿਊਨਿਟੀ ਲੀਡਰਸ ਡਿਫਰੈਂਟ ਵਾਕਸ ਆਫ ਲਾਈਫ ਅਸੀਂ ਸਪੋਰਟਸ ਤੋਂ ਲੈ ਕੇ ਆਵਾਂਗੇ, ਅਸੀਂ ਫੈਮਿਲੀ ਵਾਲੇ ਇਸ਼ੂਸ ਤੇ ਵੀ ਲੈ ਕੇ ਆਵਾਂਗੇ, ਇਸ ਤੋਂ ਇਲਾਵਾ ਲੀਡਰਸ਼ਿਪ ਕੁਆਲਿਟੀ ਤੇ ਵੀ ਅਸੀਂ ਡਿਫਰੈਂਟ ਜਿਹੜੇ ਕਮਿਊਨਿਟੀ ਲੀਡਰਸ ਨੂੰ ਲੈ ਕੇ ਟਾਈਮ ਟੂ ਟਾਈਮ ਗੱਲਬਾਤ ਵੀ ਕਰਿਆ ਕਰਾਂਗੇ
ਜੀ।
ਬਾਕੀ ਜੀ ਇਨਫੋਰਮੇਸ਼ਨ ਦੀ ਗੱਲ, ਮੇਨ ਜਿਹੜੀ ਐਕਟੀਵਿਟੀ ਹੈਗੀ ਸਾਡੇ ਸਿੱਖ ਕਮਿਊਨਿਟੀ ਕਨੈਕਸ਼ਨ ਪੇਜ ਤੇ ਅਸੀਂ ਪਾਇਆ ਕਰਾਂਗੇ, ਤਾਂ ਪੇਜ ਦਾ ਨਾਮ ਵੀ ਸਿੱਖ ਕਮਿਊਨਿਟੀ ਕਨੈਕਸ਼ਨ ਹੈਗਾ
ਜੀ,
ਤੇ ਸਾਡੀ ਵੈਬਸਾਈਟ ਹੈ sikhcc.org.au, ਉਹਦੇ ਉੱਪਰ ਵੀ ਅਸੀਂ ਸਾਰੀ ਇਨਫੋਰਮੇਸ਼ਨ ਪਾਵਾਂਗੇ ਜੀ। ਤੇ ਇਹ ਜਿਹੜੀ ਇਨਫੋਰਮੇਸ਼ਨ ਹੋਏਗੀ ਅਸੀਂ ਪੇਜ ਦੇ ਥਰੂ ਡਿਫਰੈਂਟ ਡਿਫਰੈਂਟ ਫੇਸਬੁੱਕ ਗਰੁੱਪ ਦੇ ਵਿੱਚ ਵੀ ਸ਼ੇਅਰ ਕਰਾਂਗੇ,
ਠੀਕ ਜੀ,
ਤਾਂ ਕਿ ਸਾਡੇ ਜਿਹੜੇ ਲੋਕਲ ਜਿਹੜੇ ਗਰੁੱਪ ਬਣੇ ਹੁੰਦੇ ਆ
ਜਿਵੇਂ
ਇਸ ਤਰ੍ਹਾਂ ਦੇ ਗਰੁੱਪ ਹੁੰਦੇ ਨੇ ਉਹਨਾਂ ਤੱਕ ਵੀ ਰੀਚ ਪਹੁੰਚ ਸਕਦੇ। ਤੇ ਇਸ ਟਾਈਮ ਜੀ ਮੈਂ ਵੀ ਦੱਸਾਂਗੀ ਕਿ ਸਾਨੂੰ ਬਹੁਤ ਸਾਰਾ ਹੁੰਗਾਰਾ ਜਿਹੜਾ ਪਾਕਿਸਤਾਨ ਤੋਂ ਬਹੁਤ ਸਾਰਾ ਆਇਆ ਜਿਹੜੀਆਂ ਵੁਮੈਨ ਜੁਆਇਨ ਕਰਨਾ ਚਾਹੁੰਦੇ ਨੇ
ਜੀ,
ਸੋ ਇਹ ਵੀ ਇੱਕ ਅੱਛੀ ਗੱਲ ਹੈ ਕਿ ਭਾਈਚਾਰੇ ਦੇ ਪੱਖ ਤੋਂ ਜਿਹੜੇ ਲੋਕ ਆ ਇਸ ਗਰੁੱਪ ਦੇ ਵਿੱਚ ਸਾਨੂੰ ਜੁਆਇਨ ਕਰਨਗੇ।
ਠੀਕ, ਸੋ ਬਹੁਤ ਸੋਹਣਾ ਉਪਰਾਲਾ ਜੀ, ਔਰ ਮੈਨੂੰ ਲੱਗਦਾ ਹੁੰਦਾ ਵੀ ਭੈਣਾਂ ਨੂੰ ਕਿਸੇ ਨਾ ਕਿਸੇ ਤਰੀਕੇ, ਜਿਵੇਂ ਅਸੀਂ ਪਿਛਲੇ ਸਮਿਆਂ ਦੇ ਵਿੱਚ ਜਦੋਂ ਅਸੀਂ ਤੀਆਂ ਦੇ ਸਮਾਗਮਾਂ ਦੀ ਗੱਲ ਕਰਦੇ ਸੀ ਵੀ ਤੀਆਂ ਵੀ ਇੱਕ ਤਰ੍ਹਾਂ ਦਾ ਇਹੀ ਉਪਰਾਲਾ ਸੀ ਕਿ ਜਿਹੜੀਆਂ ਵੀ ਭੈਣਾਂ ਘਰਾਂ ਦੇ ਉਸ ਮਾਹੌਲ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਦਾ ਸ਼ਿਕਾਰ ਹੋ ਰਹੀਆਂ, ਉਹ ਕਿਸੇ ਨਾ ਕਿਸੇ ਤਰੀਕੇ ਬਾਹਰ ਨਿਕਲਣ, ਆਪਣੇ ਜਜ਼ਬਾਤ ਸਾਂਝੇ ਕਰਨ, ਹਨਾ, ਚਾਹੇ ਉਹ ਨੱਚ ਕੇ ਗਾ ਕੇ ਕਿਸੇ ਵੀ ਰੂਪ ਦੇ ਵਿੱਚ। ਤੇ ਹੁਣ ਜਿਹੜੀ ਇਹ ਇੱਕ ਵੱਡੀ ਲੋੜ ਬਣਦੀ ਜਾ ਰਹੀ ਹੈ ਕਿਉਂਕਿ ਇਸ ਵੇਲੇ ਫਿਟਨੈਸ ਜਿਹੜੀ ਹੈ ਉਹਦੀ ਘਾਟ ਅਸੀਂ ਆਪਣੇ ਭਾਈਚਾਰੇ ਦੇ ਵਿੱਚ ਦੇਖਦੇ ਹਾਂ, ਖਾਸ ਤੌਰ ਦੇ ਉੱਤੇ ਔਰਤਾਂ ਦੇ ਖੇਤਰ ਦੇ ਵਿੱਚ। ਕਾਰਨ ਕੀ ਰਹਿੰਦਾ ਕਿ ਔਰਤਾਂ ਜਿਹੜੀਆਂ ਉਹ ਬਾਹਰ ਵੀ ਜੋਬ ਕਰਦੀਆਂ, ਘਰ ਦਾ ਵੀ ਸਾਰਾ ਜਿਹੜਾ ਕੰਮ ਕਾਜ ਹੈ ਉਹ ਦੇਖਣਾ ਪੈਂਦਾ, ਪਰਿਵਾਰ ਦੀ ਜ਼ਿੰਮੇਵਾਰੀ ਵੀ ਚੁੱਕਦੀਆਂ, ਪਰ ਇਸ ਸਭ ਦੇ ਵਿੱਚ ਉਹ ਆਪਣੀ ਸਿਹਤ ਭੁੱਲ ਜਾਂਦੀਆਂ ਔਰ ਉਹਨਾਂ ਦੀ ਫਿਟਨੈਸ ਦੇ ਉੱਤੇ ਕਾਫੀ ਅਸਰ ਇਸ ਚੀਜ਼ ਦਾ ਹੁੰਦਾ। ਤੇ ਇਹਦੇ ਨਾਲ ਹੀ ਕੁਛ ਹੋਰ ਸਮੱਸਿਆਵਾਂ ਜਿਹੜੀਆਂ ਨਾਲੋਂ ਨਾਲ ਚੱਲਦੀਆਂ ਜਿਹਦੇ ਨਾਲ ਉਹਨਾਂ ਦੀ ਮੈਂਟਲ ਹੈਲਥ ਜਿਹੜੀ ਉਹ ਇਫੈਕਟ ਜ਼ਰੂਰ ਹੁੰਦੀ ਹੈ। ਸੋ ਇਸ ਉਪਰਾਲੇ ਲਈ ਤੁਹਾਨੂੰ ਵਧਾਈ ਵੀ ਦਿੰਦੇ ਹਾਂ ਗੁਰਿੰਦਰ।
ਬਿਲਕੁਲ, ਥੈਂਕ ਯੂ ਭੈਣ ਜੀ ਬਹੁਤ ਬਹੁਤ। ਤੇ ਅਸੀਂ ਭੈਣ ਜੀ ਜਿਸ ਤਰ੍ਹਾਂ ਹੁਣ ਕੋਵਿਡ ਦੇ ਵਿੱਚੋਂ ਨਿਕਲ ਕੇ ਆਏ ਹਾਂ, 2 ਸਾਲ ਅਸੀਂ ਦੇਖਿਆ ਹੈਗਾ ਕਿ ਕਿਸ ਤਰ੍ਹਾਂ ਘਰਾਂ 'ਚ ਰਹਿ ਕੇ ਇਹ ਤਣਾਅ ਜਿਹੜਾ ਵਧਿਆ ਹੈਗਾ
ਜੀ।
ਸੋ ਡੈਫੀਨੇਟਲੀ ਇੱਕ ਵੁਮੈਨ ਨੇ ਵੀ ਇਹ ਚੀਜ਼ ਨੂੰ ਫੀਲ ਕੀਤਾ ਕਿ ਸਾਨੂੰ ਆਪਣੇ ਆਪ ਨੂੰ ਫਿਜ਼ੀਕਲੀ ਮੈਂਟਲੀ ਐਕਟਿਵ ਰੱਖਣ ਦੇ ਲਈ ਖਾਸ ਕਰਕੇ ਸਿਹਤਮੰਦ ਹੋਣਾ ਬਹੁਤ ਜ਼ਰੂਰੀ ਹੈ।
ਬਿਲਕੁਲ,
ਸੋ ਇਸ ਲਈ ਸਾਨੂੰ ਇਸ ਵਕਤ ਬਹੁਤ ਅੱਛਾ ਰਿਸਪੌਂਸ ਵੀ ਆ ਰਿਹਾ, ਬਹੁਤ ਮੈਸੇਜਸ ਪਰਸਨਲ ਵੀ ਆਉਂਦੇ ਪਏ ਨੇ ਲੋਕਾਂ ਨੂੰ, ਵਰਡ ਆਫ ਮਾਊਥ ਤੋਂ ਬਹੁਤ ਪਤਾ ਲੱਗ ਰਿਹਾ ਕਿ ਅਸੀਂ ਇਸ ਕਲੱਬ ਨਾਲ ਜੁਆਇਨ ਕਰਨਾ। ਤੇ ਸਾਡੀ ਭੈਣ ਜੀ ਅੱਗੇ ਕੋਸ਼ਿਸ਼ ਹੋਏਗੀ ਕਿ ਜਿਹੜੇ ਚੰਗੇ ਪਲੇਅਰ ਜਦੋਂ ਕੋਚਿੰਗ ਤੋਂ ਬਾਅਦ ਵਧੀਆ ਨਿਕਲ ਕੇ ਆਉਣਗੇ, ਅਸੀਂ ਉਹਨਾਂ ਨੂੰ ਅੱਗੇ ਜਿਹੜਾ ਪਲੇਟਫਾਰਮ ਹੈਗਾ ਭਾਵੇਂ ਉਹ ਸਿੱਖ ਗੇਮਾਂ ਦੇ ਵਿੱਚ ਜਾਂ ਅਸੀਂ ਕੋਈ ਸਟੇਟ ਲੈਵਲ ਦੀ ਗੇਮ ਹੁੰਦੀਆਂ ਨੇ ਉੱਥੋਂ ਦੀ ਓਪਰਚੁਨਿਟੀ ਜਿਹੜੀਆਂ ਨੇ ਇਸ ਕਲੱਬ ਵਿੱਚ ਜ਼ਰੂਰ ਲੈ ਕੇ ਜਾਵਾਂਗੇ ਅਸੀਂ।
ਜੀ ਜੀ ਜ਼ਰੂਰ। ਸੋ ਇਹਦੇ ਲਈ ਵੀ ਤੁਹਾਨੂੰ ਬਹੁਤ ਬਹੁਤ ਸ਼ੁਭ ਇੱਛਾਵਾਂ। ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਚਾਹਵਾਂਗੇ ਕਿ ਜ਼ਰੂਰ ਸਾਡੀਆਂ ਜਿਹੜੀਆਂ ਭੈਣਾਂ ਨੇ, ਸਾਡੀਆਂ ਜਿਹੜੀਆਂ ਧੀਆਂ ਨੇ, ਹਨਾ, ਉਹ ਜ਼ਰੂਰ ਇਸ ਖੇਤਰ ਦੇ ਵਿੱਚ, ਸਪੈਸ਼ਲੀ ਖੇਡਾਂ ਦੇ ਖੇਤਰ ਦੇ ਵਿੱਚ ਪਹਿਲਾਂ ਵੀ ਮੱਲਾਂ ਮਾਰ ਰਹੀਆਂ, ਪਰ ਇਸ ਵਿਸ਼ੇਸ਼ ਖੇਡ ਦੇ ਵਿੱਚ ਬੈਡਮਿੰਟਨ ਦੇ ਵਿੱਚ ਮੈਨੂੰ ਲੱਗਦਾ ਗਿਣਤੀ ਅਜੇ ਘੱਟ ਹੈ ਸਾਡੀਆਂ ਭੈਣਾਂ ਦੀ, ਪਰ ਜ਼ਰੂਰ ਉਹ ਅਗਲੇ ਪਲੇਟਫਾਰਮ ਦੇ ਉੱਤੇ ਜਾ ਕੇ ਜ਼ਰੂਰ ਖੇਡਣ ਔਰ ਨਾਲ ਨਾਲ ਆਪਣੇ ਆਪ ਦੇ ਵਿੱਚ ਸਿਹਤਮੰਦ ਜ਼ਰੂਰ ਹੋਣ, ਹਨਾ। ਤੇ ਇਸ ਤੋਂ ਇਲਾਵਾ ਗੁਰਿੰਦਰ ਜੇ ਕੋਈ ਸਵਾਲ ਮੈਂ ਪੁੱਛਣਾ ਰਹਿ ਗਈ ਹੋਵਾਂ ਤੁਸੀਂ ਜ਼ਰੂਰ ਉਹਦੇ ਉੱਤੇ ਵੀ ਚਾਨਣਾ ਪਾਓ।
ਹਾਂਜੀ ਮੈਂ ਇਹਦੇ ਚ ਐਡ ਕਰਨਾ ਚਾਹਾਂਗੀ ਕਿ ਫਿਲਹਾਲ ਅਸੀਂ ਇਸ ਦੀ ਕੋਈ ਵੀ ਰਜਿਸਟ੍ਰੇਸ਼ਨ ਫੀਸ ਨਹੀਂ ਰੱਖੀ ਜਿੰਨਾ ਵੀ ਸਾਡਾ ਇਕਵਿਪਮੈਂਟ ਹੈਗਾ ਰੈਕਟ ਸ਼ਟਲ ਜੋ ਕੁਛ ਵੀ ਚਾਹੀਦਾ ਉਹ ਅਸੀਂ ਪ੍ਰੋਵਾਈਡ ਕਰਾਂਗੇ ਇਹਦੇ ਵਿੱਚ ਫਸਟ ਡੇ ਐਟਲੀਸਟ ਜਿਹੜੇ ਫਸਟ 3 ਮੰਥ ਹੋਣਗੇ ਵਿੱਚ ਕੋਈ ਰਜਿਸਟ੍ਰੇਸ਼ਨ ਫੀ ਨਹੀਂ ਹੋਏਗੀ ਹਾਂ ਜਦੋਂ ਸਾਨੂੰ ਨੈਕਸਟ ਉਸ ਤੋਂ ਬਾਅਦ ਸਾਨੂੰ ਜੇ ਲੱਗੇਗਾ ਕਿ ਹਾਂ ਸਾਨੂੰ ਕੁਝ ਖਰਚੇ ਕਵਰ ਕਰਨ ਦੇ ਲਈ ਲੋੜ ਹੈਗੀ ਹੈ ਕੋਈ ਅੱਗੇ ਅਸੀਂ ਮੈਂਬਰਸ਼ਿਪ ਪੇ ਤੇ ਕਰਨੀ ਹੈ ਕੋਈ ਯੂਨੀਫਾਰਮ ਦੇਣੀ ਹੈਗੀ ਹੈ ਜਿਵੇਂ ਅਸੀਂ ਗਰੋ ਕਰਾਂਗੇ ਉਹ ਫਿਊਚਰ ਪਲੈਨਿੰਗ ਦੇਖਾਂਗੇ ਬਟ ਫਿਲਹਾਲ ਕੋਈ ਵੀ ਰਜਿਸਟ੍ਰੇਸ਼ਨ ਫੀ ਨਹੀਂ ਹੈ ਬਿਲਕੁਲ ਫ੍ਰੀ ਤੁਸੀਂ ਮਤਲਬ ਸਿਰਫ ਤੁਸੀਂ ਆਪਣਾ ਟਾਈਮ ਕੱਢਣਾ ਤੇ ਤੁਸੀਂ ਆਪਣੇ ਗਰਲਸ ਵੀ ਨੂੰ ਵੀ ਅਸੀਂ ਕਹਿੰਦੇ ਹਾਂ ਕਿ ਜਿਹੜੀਆਂ ਟੀਨੇਜਰ ਗਰਲਸ ਨੇ ਖਾਸ ਕਰਕੇ ਉਹ ਵੀ ਜ਼ਰੂਰ ਆਉਣ ਯੰਗ ਏਜ ਤੋਂ ਤੁਸੀਂ ਸਾਡੇ ਕੋਲ ਗਰੋਇੰਗ ਦੀ ਬਹੁਤ ਕਪੈਸਿਟੀ ਹੁੰਦੀ ਹੈ
ਜੀ ਬਿਲਕੁਲ
ਤੇ ਤੁਸੀਂ ਆਪਣੀ ਫੇਵਰੇਟ ਗੇਮ ਜਿਵੇਂ ਸਕੂਲਾਂ ਦੇ ਵਿੱਚ ਵੀ ਕਰ ਸਕਦੇ ਹੋ ਤੁਸੀਂ ਤੇ ਉਹਨਾਂ ਨੂੰ ਵੀ ਅਸੀਂ ਵੈਲਕਮ ਕਰਾਂਗੇ ਤੇ ਜ਼ਰੂਰ ਤੁਸੀਂ ਆਉਣ ਉਹਨਾਂ ਵਾਸਤੇ ਸਪੈਸ਼ਲ ਜਿਹੜੇ ਵੱਖਰੇ ਗੇਮ ਚੱਲਣਗੇ
ਠੀਕ ਸੋ ਅਸੀਂ ਵੀ ਇੱਕ ਵਾਰ ਜ਼ਰੂਰ ਆਪਣੇ ਸੁਣਨ ਵਾਲਿਆਂ ਨੂੰ ਦੱਸ ਦਿੰਦੇ ਹਾਂ ਕਿ ਜਿਹੜਾ ਪਹਿਲਾ ਸੈਸ਼ਨ ਆ ਐਪਿੰਗ ਲੇਜ਼ਰ ਸੈਂਟਰ YMCA ਦਾ ਜਿਹੜਾ ਉੱਥੇ ਹੋਏਗਾ ਔਰ ਥਰਸਡੇ ਨੂੰ ਤੁਸੀਂ ਦੱਸਿਆ ਰਾਤ 8 ਵਜੇ ਹੈ ਨਾ
ਜੀ ਬਿਲਕੁਲ
ਜੀ ਤੇ ਉੱਥੇ ਕਿਸੇ ਤਰ੍ਹਾਂ ਦੀ ਰਜਿਸਟ੍ਰੇਸ਼ਨ ਦੀ ਲੋੜ ਨਹੀਂ ਹੈ ਤੁਸੀਂ ਸਿੱਧੇ ਉੱਥੇ ਪਹੁੰਚ ਸਕਦੇ ਹੋ ਦੋਸਤੋ ਜੇਕਰ ਤੁਸੀਂ ਇਸ ਏਰੀਏ ਦੇ ਵਿੱਚ ਰਹਿੰਦੇ ਹੋ ਤੇ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹਿਊਮ ਏਰੀਆ ਆ ਉੱਥੇ ਵੀ ਤਿੰਨ ਜਗ੍ਹਾ ਤੁਸੀਂ ਤਿੰਨ ਸੈਸ਼ਨ ਦੀ ਗੱਲ ਕੀਤੀ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੇ ਦੋਸਤ ਇਸ ਵੇਲੇ ਸਾਨੂੰ ਸੁਣ ਰਹੇ ਆ ਜੇਕਰ ਵੀਰ ਸੁਣ ਰਹੇ ਆ ਤੇ ਉਹ ਆਪਣੀਆਂ ਵਾਈਫਸ ਨੂੰ ਆਪਣੀਆਂ ਡੋਟਰਸ ਨੂੰ ਹਨਾ ਜ਼ਰੂਰ ਉੱਥੇ ਲੈ ਕੇ ਆਉਣ ਜਾਂ ਉੱਥੇ ਭੇਜਣ ਤਾਂ ਕਿ ਵਾਕਈ ਇੱਕ ਵੱਖਰਾ ਜਿਹੜਾ ਮਾਹੌਲ ਹੈ ਉਹ ਮਿਲ ਸਕੇ ਸਾਡੀਆਂ ਭੈਣਾਂ ਨੂੰ ਤੇ ਗੁਰਿੰਦਰ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਕਲੱਬ ਦੇ ਬਾਰੇ ਇਹ ਜਿਹੜੀ ਜਾਣਕਾਰੀ ਹੈ ਸਾਡੇ ਸਰੋਤਿਆਂ ਦੇ ਸਪੁਰਦ ਕੀਤੀ ਹੈ ਤੇ ਉਮੀਦ ਕਰਦੇ ਹਾਂ ਕਿ ਇਸ ਕਲੱਬ ਦੇ ਰਾਹੀਂ ਤੁਸੀਂ ਵਾਕਈ ਇੱਕ ਵੱਖਰੇ ਤਰ੍ਹਾਂ ਦਾ ਜਿਹੜਾ ਮਾਹੌਲ ਹੈ ਇੱਕ ਜਿਵੇਂ ਆਪਾਂ ਸਕਾਰਾਤਮਕ ਮਾਹੌਲ ਦੀ ਗੱਲ ਕਰਦੇ ਹਾਂ ਪੋਜ਼ਿਟਿਵ ਐਨਰਜੀ ਦੀ ਗੱਲ ਕਰਦੇ ਹਾਂ ਉਹ ਐਨਰਜੀ ਜਿਹੜੀ ਹੈ ਉਹ ਸਾਡੀਆਂ ਭੈਣਾਂ ਦੇ ਵਿੱਚ ਦੁਬਾਰਾ ਲੈ ਕੇ ਆਉਂਗੀ ਬਹੁਤ ਬਹੁਤ ਤੁਹਾਨੂੰ ਸ਼ੁਭ ਇੱਛਾਵਾਂ
ਥੈਂਕ ਯੂ ਭੈਣ ਜੀ ਬਹੁਤ ਬਹੁਤ ਹਰਮਨ ਰੇਡੀਓ ਦਾ ਵੀ ਇਸ ਪਲੇਟਫਾਰਮ ਤੋਂ ਇਸ ਸੁਨੇਹੇ ਨੂੰ ਅੱਗੇ ਪਹੁੰਚਾਉਣ ਦੇ ਲਈ ਤੇ ਸਾਰੀਆਂ ਰਿਸਰਚੀ ਭੈਣਾਂ ਨੂੰ ਆਲਰੇਡੀ ਤੁਸੀਂ ਸੁਨੇਹਾ ਦੇ ਦਿੱਤਾ ਸੋ ਸਾਡੀ ਵੀ ਇਹੀ ਰਿਕੁਐਸਟ ਸਾਰਿਆਂ ਨੂੰ ਕਿ ਜ਼ਰੂਰ ਤੁਸੀਂ ਆਪਣੇ ਲਈ ਸਮਾਂ ਕੱਢੋ ਖਾਸ ਕਰਕੇ ਬੀਬੀਆਂ ਭੈਣਾਂ ਕਿਉਂਕਿ ਜੇ ਤੁਸੀਂ ਆਪ ਸਿਹਤਮੰਦ ਹੋਵੋਗੇ ਖੁਸ਼ਹਾਲ ਹੋਵੋਗੇ ਫਿਰ ਹੀ ਤੁਸੀਂ ਆਪਣੇ ਪਰਿਵਾਰ ਨੂੰ ਅੱਗੇ ਜਿਹੜਾ ਸਹੀ ਰਸਤੇ ਤੋਰ ਸਕਦੇ ਹੋ ਪੋਜ਼ਿਟਿਵ ਐਨਰਜੀ ਘਰ ਲੈ ਕੇ ਆ ਸਕਦੇ ਹੋ ਬਹੁਤ ਜ਼ਰੂਰੀ ਹੈ ਕਿ ਆਪਣੇ ਲਈ ਹਫ਼ਤੇ ਦੇ ਵਿੱਚ ਥੋੜਾ ਜਿਹਾ ਸਮਾਂ ਕੱਢਣਾ ਆਪਣੇ ਲਈ ਬਹੁਤ ਜ਼ਰੂਰੀ ਹੈ ਬਹੁਤ ਬਹੁਤ ਧੰਨਵਾਦ ਭੈਣ ਜੀ ਤੁਹਾਡਾ
ਜੀ ਸ਼ੁਕਰੀਆ ਗੁਰਿੰਦਰ ਸ਼ੁਕਰੀਆ ਜੀ ਜੀ ਦੋਸਤੋ ਇਹ ਸਨ ਗੁਰਿੰਦਰ ਕੌਰ ਹੋਰੀ ਜਿਹੜੇ ਕਿ ਸਿੱਖ ਕਮਿਊਨਿਟੀ ਕੁਨੈਕਸ਼ਨ ਤੋਂ ਸਾਡੇ ਨਾਲ ਜੁੜੇ ਹੋਏ ਸਨ ਔਰ ਹੋਰ ਵੀ ਬਹੁਤ ਸਾਰੀਆਂ ਸੰਸਥਾਵਾਂ ਦੇ ਨਾਲ ਰਲ ਕੇ ਕੰਮ ਕਰ ਰਹੇ ਆ ਜਿਵੇਂ ਵਿਟਰਸੀ ਇੰਟਰਫੈਕਟ ਨੈਟਵਰਕ ਦੇ ਵੀ ਪ੍ਰੈਜ਼ੀਡੈਂਟ ਨੇ ਇਸ ਵੇਲੇ ਔਰ ਇਹਦੇ ਨਾਲ ਹੀ ਕੁਛ ਗਤੀਵਿਧੀਆਂ ਜਿਹੜੀਆਂ ਇਹ ਰਲ ਮਿਲ ਕੇ ਵਾਈਡਰ ਕਮਿਊਨਿਟੀ ਦੇ ਨਾਲ ਵੀ ਉਲੀਕਦੇ ਆ ਸੋ ਇਹ ਨਵਾਂ ਉਪਰਾਲਾ ਉਹਨਾਂ ਨੇ ਜਿਹੜਾ ਸ਼ੁਰੂ ਕੀਤਾ ਹੈ ਔਰ ਉਮੀਦ ਕਰਦੇ ਹਾਂ ਕਿ ਸਾਡੀ ਜਿਹੜੀ ਕਮਿਊਨਿਟੀ ਦੀਆਂ ਬੀਬੀਆਂ ਨੇ ਉਹ ਜ਼ਰੂਰ ਇਸ ਉਪਰਾਲੇ ਦਾ ਜਿਹੜਾ ਪੂਰਾ ਪੂਰਾ ਫਾਇਦਾ ਉਠਾਉਣਗੀਆਂ ਚਲੋ ਜੀ ਪ੍ਰੋਗਰਾਮ ਦੇ ਵਿੱਚ ਹੁਣ ਆਪਾਂ ਵੱਧਦੇ ਹਾਂ ਜੀ ਅੱਗੇ ਵੱਲ ਅੱਗੇ ਵੱਲ ਮਤਲਬ ਕਿ ਅਗਲੇ ਸਿਲਸਿਲੇ ਵੱਲ ਪਰ ਅਗਲੇ ਸਿਲਸਿਲੇ ਤੇ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਵਾਰ ਫੇਰ ਯਾਦ ਕਰਾ ਦਵਾਂ ਆਪਾਂ ਸ਼ਬਦ ਦੀ ਸਾਂਝ ਪਾਈ ਹੋਈ ਹੈ ਖੰਮਣੀ ਖੰਮਣੀ ਸ਼ਬਦ ਤੁਸੀਂ ਦੱਸਣਾ ਹੈ ਖੰਮਣੀ ਕਿਹਨੂੰ ਕਹਿੰਦੇ ਆ ਪੰਜਾਬੀ ਦੇ ਵਿੱਚ ਤੇ ਖੰਮਣੀ ਨੂੰ ਅੰਗਰੇਜ਼ੀ ਦੇ ਵਿੱਚ ਵੀ ਕੁਛ ਕਹਿੰਦੇ ਆ ਆਪਾਂ ਪਤਾ ਨਹੀਂ ਹਨਾ ਸੋ ਤੁਸੀਂ ਦੱਸਣਾ ਜੀ ਖੰਮਣੀ ਕੀ ਹੈ ਖੰਮਣੀ ਕਿਸ ਚੀਜ਼ ਨੂੰ ਕਹਿੰਦੇ ਆ ਤੇ ਪੰਜਾਬ ਦੇ ਵਿੱਚ ਵੱਖ ਵੱਖ ਜਿਹੜੇ ਇਲਾਕੇ ਨੇ ਉੱਥੇ ਖੰਮਣੀ ਦਾ ਜਿਹੜਾ ਉਚਾਰਨ ਹੈ ਉਹ ਵੱਖਰੇ ਸ਼ਬਦ ਦੇ ਰੂਪ ਦੇ ਵਿੱਚ ਵੀ ਹੁੰਦਾ ਤੁਸੀਂ ਜ਼ਰੂਰ ਦੱਸਿਓ ਸਾਡੇ ਨਾਲ ਇੱਕ ਸਾਂਝ ਜਿਹੜੀ ਉਹ ਪਾ ਦਿੱਤੀ ਹੋਈ ਹੈ ਘੁੰਮਣ ਸਾਹਿਬ ਨੇ ਖੰਮਣੀ ਦੇ ਬਾਰੇ ਚ ਇੱਕ ਜਵਾਬ ਸਾਡੇ ਕੋਲ ਪਹੁੰਚ ਚੁੱਕਿਆ ਪਰ ਤੁਹਾਡੇ ਸਾਰਿਆਂ ਦੇ ਜਵਾਬ ਦੀ ਜਿਹੜੀ ਉਡੀਕ ਹੈ ਅਜੇ ਬਣੀ ਹੋਈ ਹੈ ਤੇ ਜੇਕਰ ਤੁਸੀਂ ਖੰਮਣੀ ਦੇ ਬਾਰੇ ਫੋਨ ਕਰਕੇ ਵੀ ਗੱਲ ਕਰਨੀ ਚਾਹੁੰਦੇ ਹੋ ਨਾ ਵੀ ਖੰਮਣੀ ਕੀ ਹੁੰਦੀ ਹੈ ਜੇ ਤੁਹਾਡੇ ਇਲਾਕੇ ਦੇ ਵਿੱਚ ਖਾਸ ਚੀਜ਼ ਆ ਤਾਂ ਜ਼ਰੂਰ ਉਹਦੇ ਬਾਰੇ ਗੱਲ ਕਰਿਓ ਸਾਡੇ ਨਾਲ ਖੰਮਣੀ ਦੇ ਉੱਤੇ ਤੁਸੀਂ ਸਾਨੂੰ ਆਪਣਾ ਜਵਾਬ ਭੇਜਣਾ ਹੈ ਖੰਮਣੀ ਕੀ ਹੈ ਵੱਖ ਵੱਖ ਇਲਾਕਿਆਂ ਚ ਉਹਨੂੰ ਕੀ ਕਿਹਾ ਜਾਂਦਾ ਹੈ ਕਾਹਦੇ ਲਈ ਉਹਦਾ ਪ੍ਰਯੋਗ ਹੁੰਦਾ ਤੇ ਇਹ ਸੀ ਜੀ ਅੱਜ ਦਾ ਸਾਡਾ ਸ਼ਬਦ ਤੇ ਹੁਣ ਅਗਲਾ ਗੀਤ ਜਿਹੜਾ ਉਹ ਮੈਂ ਤੁਹਾਡੀ ਨਜ਼ਰ ਕਰਨ ਜਾ ਰਹੀ ਹਾਂ ਕਿਹਦੇ ਵੱਲੋਂ ਜਿਨ੍ਹਾਂ ਨੇ ਵਾਕਈ ਅੱਤ ਕਰਵਾ ਦਿੱਤੀ ਹੈ ਸੋ ਅਨਮੋਲ ਗਗਨ ਮਾਨ ਹੋਰਾਂ ਵੱਲੋਂ ਅੱਤ ਕਰਵਾਤੀ
ਸਿੱਧੇ ਸਾਦੇ ਪਿੰਡੂ ਜੱਟ ਨੇ ਪੂਰੇ ਪਿੰਡ ਵਿੱਚ ਅੱਤ ਕਰਵਾਤੀ ਸਿੱਧੇ ਸਾਦੇ ਪਿੰਡੂ ਜੱਟ ਨੇ ਪੂਰੇ ਪਿੰਡ ਵਿੱਚ ਅੱਤ ਕਰਵਾਤੀ ਹੋ ਅੱਖਾਂ ਵੇਖਦੇ ਸ਼ਰੀਕ ਪਾੜ ਪਾੜ ਨੇ ਜਿਹੜੇ ਲੰਘਦੇ ਸੀ ਮੁੱਛਾਂ ਜਾੜ ਜਾੜ ਨੇ ਜਿਹੜੇ ਲੰਘਦੇ ਸੀ ਮੁੱਛਾਂ ਜਾੜ ਜਾੜ
जट पूरा कैमूर सौ वटा सौ दुख आंदे रहने जिवे उंगला दे नौ मां मेरी दे मैं चोरी पाता सारा सुख बाबू मेरा रखदा है खड़ी हुण मुछ
भावे मारतियां गोरियां ने जट ते मेरी तोर दे जटां दे पुत पट ते भावे मारतियां गोरियां ने जट ते मेरी तोर दे जटां दे पुत पट ते हिरे दी शकीने अज जट नाल खड़ी यार कईयां नू ए दंदल पवा दी सिद्धे साधे पिंड जट ने सिद्धे साधे पिंड जट ने पूरे पिंड विच आप करवा दी सिद्धे साधे पिंड जट ने पूरे पिंड विच आप करवा दी
खुर जाना नीवे ही चंगे उच्चिया ने भी तुर जाना
लव जी अनमोन गगल गगन मान की आवाज विच गीत तुसी सुनिया और वाकई सीधे साधे पेंडू जट ने है ना सारे पिंड विच अत करवाती सिर्फ पिंड दे विच ही नहीं पूरे सूबे दे विच अत करवाई है सो भगवंत मान होरां ने है ना भगवंत मान होरां ने अत अज दी नहीं कराई वैसे जदों वो अपने कला दे खेतर विच भी आए उदों भी उन्होंने अत करवाई क्योंकि एक तो बाद एक जड़ियां कैसटां उन्होंने उस वेले अपने सुनने वालियां दी झोली पाईयां सीगियां ऑडियो कैसेट्स दा जमाना हुंदा सीगा है ना कुल्फी गर्मा गर्म तो लैके है ना मिर्चां वाली ओ जिहड़ी क्या ही बात हुंदी सी और उहदे नाल सीडीज भी जदों आईयां ते उहनां ने भी काफी उस वेले जिहड़ा प्रसिद्धि जिहड़ी ओह प्राप्त कीती सीगी सो ओह कॉमेडी दे जरिए राजनीति दे उत्ते व्यंग करना ओह उहनां दा एक खास हिस्सा रहा सीगा कॉमेडी दा जिहड़ा विशा सीगा उहनां दा ज्यादातर इही रहा सीगा कल्ला राजनीति दे उत्ते नहीं सगों होर भी पंजाब दे बहुत सारे इहो जिहे खेतरां दे उत्ते जदों असीं एजुकेशन सिस्टम दी गल करदे हां है ना उहदे उत्ते भी ओह अपणियां स्किट्स दे राहीं व्यंग करते रहिंदे सीगे सो इस करके अज जदों मुख्यमंत्री बनिया तां लोकां दी उम्मीद जिहड़ी आ ओह बहुत उहनां दे उत्ते मजबूत आ क्योंकि लोकां दा इह मन्नणा है कि जिहड़े इंसान ने जदों अपना कला दा जिहड़ा करियर सी ओह सिखर ते सी उस कला दे करियर नूं छड्ड के उस मुकाम नूं छड्ड के उसने सेवा दे लई इस रस्ते नूं चुणिया जदों असीं राजनीति दी गल करदे आं तां अजकल जे देखिए तां उहनूं सेवा नहीं समझिया जांदा है ना असल दे विच राजनीति नूं इस वेले गंदी खेड भी इसी करके मन्निया जांदा क्योंकि खेड ही खेडण आउंदे आ सत्ता दे उत्ते लोक जिहड़े काबज़ हुंदे आ पर इह भगवंत मान होरां दे उत्ते निर्भर करेगा कि उह वाकई पंजाब दे इना मुद्दियां दे उत्ते जिहदे उत्ते उह कॉमेडी करदे सी अपनी कला नूं उहनां ने सिखर दे पहुंचा के इस खेतर दे विच आउणा कीता और हुण उसे ही व्यंग नूं उह किन्नी गंभीरता दे नाल लैणगे है ना इह इक वड्डा सवाल है दूजे पासे गल करिए सुखबीर बादल होरां दी तां इह वी सामने आ रिहा ना वी सुखबीर वल्लों प्रधानगी दा अहुदा छड्डण दी जिहड़ी पेशकश है उह दोस्तों कीती गई है सो श्रोमी अकाली दल दे प्रधान सुखबीर सिंह बादल वल्लों ना कल कोर कमेटी दी मीटिंग दे विच ਪਾਰਟੀ ਦੇ ਮੁਖੀ ਦਾ ਅਹੁਦਾ ਛੱਡਣ ਦੀ ਪੇਸ਼ਕਸ਼ ਕੀਤੀ ਗਈ ਸੀਗੀ ਜਿਹਨੂੰ ਪਾਰਟੀ ਆਗੂਆਂ ਨੇ ਰੱਦ ਵੀ ਕਰ ਦਿੱਤਾ। ਪਾਰਟੀ ਵੱਲੋਂ ਲੰਘੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਜਿਹੜੀ ਨਮੋਸ਼ੀ ਭਰੀ ਹਾਰ ਦਾ ਮੰਥਨ ਕਰਨ ਦੇ ਲਈ ਕਹਿੰਦੇ ਮੀਟਿੰਗ ਜਿਹੜੀ ਸੀ ਉਹ ਸੱਦੀ ਗਈ ਸੀ ਤੇ ਮੀਟਿੰਗ ਦੌਰਾਨ ਸਾਬਕਾ ਮੁੱਖ ਮੰਤਰੀ ਤੇ ਪਾਰਟੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਵੀ ਕਹਿੰਦੇ ਉਚੇਚੇ ਤੌਰ ਦੇ ਉੱਤੇ ਸ਼ਾਮਲ ਹੋਏ ਸੀ। ਸੂਤਰਾਂ ਦੇ ਮੁਤਾਬਕ ਇਸ ਮੀਟਿੰਗ ਦੌਰਾਨ ਕੋਰ ਕਮੇਟੀ ਦੇ ਕੁਝ ਮੈਂਬਰਾਂ ਨੇ ਕਿਹਾ ਵੀ ਜੇਕਰ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਮਿਲੀ ਹਾਰ ਤੋਂ ਸਬਕ ਸਿੱਖਿਆ ਹੁੰਦਾ ਤਾਂ ਅੱਜ ਪਾਰਟੀ ਨੂੰ ਇਹ ਤਰਾਸਦੀ ਨਾ ਝੱਲਣੀ ਪੈਂਦੀ। ਵਾਕਈ ਕਹਿੰਦੇ ਹੁੰਦੇ ਨਾ ਵੀ ਗਲਤੀ ਜਿਹੜੀ ਉਹ ਸਿਰਫ ਇੱਕ ਵਾਰ ਹੁੰਦੀ ਹੈ, ਜਦੋਂ ਗਲਤੀ ਰਿਪੀਟ ਹੋਣ ਲੱਗ ਜਾਂਦੀ ਹੈ ਤੇ ਉਹ ਗਲਤੀ ਨਹੀਂ ਹੁੰਦੀ, ਉਹ ਫਿਰ ਮੂਰਖਤਾ ਹੁੰਦੀ ਹੈ ਹਨਾ। ਔਰ ਮੂਰਖਤਾ ਦੇ ਨਾਲੋਂ ਵੀ ਜਦੋਂ ਹੰਕਾਰ ਜਿਹੜਾ ਸਾਡੇ ਸਿਰ ਚੜ ਬੋਲਦਾ ਤਾਂ ਫਿਰ ਉਸ ਹੰਕਾਰ ਦਾ ਜਿਹੜਾ ਨਤੀਜਾ ਹੈ ਉਹ ਜ਼ਰੂਰ ਸਾਨੂੰ ਭੁਗਤਣਾ ਪੈਂਦਾ ਹੈ। ਤੇ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਜਦੋਂ ਅਸੀਂ ਆਪਣੀਆਂ ਗਲਤੀਆਂ ਤੋਂ ਨਹੀਂ ਸਿੱਖਦੇ, ਜਦੋਂ ਅਸੀਂ ਆਪਣੇ ਕੰਮਾਂ ਦੇ ਵਿੱਚ ਇਮਾਨਦਾਰ ਨਹੀਂ ਹੁੰਦੇ, ਜਦੋਂ ਸਾਡੀ ਕਾਰਜ ਕੁਸ਼ਲਤਾ ਜਿਹੜੀ ਹੈ ਉਸ ਨੂੰ ਅਸੀਂ ਜਾਂਚਣ ਦੇ ਯੋਗ ਨਹੀਂ ਰਹਿੰਦੇ, ਜਦੋਂ ਅਸੀਂ ਆਪਣਾ ਮੁਲਾਂਕਣ ਨਹੀਂ ਕਰਦੇ, ਉਦੋਂ ਫਿਰ ਸਾਨੂੰ ਆਪਣੀਆਂ ਗਲਤੀਆਂ ਦਾ ਨਤੀਜਾ ਜਿਹੜਾ ਉਹ ਭੁਗਤਣਾ ਜ਼ਰੂਰ ਪੈਂਦਾ। ਸੋ ਗਲਤੀ ਇੱਕ ਵਾਰ ਹੁੰਦੀ ਹੈ, ਬਾਰ ਬਾਰ ਨਹੀਂ ਹੁੰਦੀ, ਔਰ ਜਦੋਂ ਉਹ ਬਾਰ ਬਾਰ ਹੁੰਦੀ ਹੈ ਤਾਂ ਫਿਰ ਉਹ ਗਲਤੀ ਨਹੀਂ ਹੁੰਦੀ ਹਨਾ। ਸੋ ਇਸ ਕਰਕੇ ਇਹ ਸ਼ਾਇਦ ਹੁਣ ਸੁਖਬੀਰ ਬਾਦਲ ਹੋਰਾਂ ਨੂੰ ਵੀ ਜ਼ਰੂਰ ਮਹਿਸੂਸ ਹੋਇਆ ਹੋਣਾ ਜਦੋਂ ਪਾਰਟੀ ਦੇ ਕੋਰ ਵਰਕਰ ਜਿਹੜੀ ਕੋਰ ਕਮੇਟੀ ਹੈ ਉਸ ਦੇ ਵਰਕਰਾਂ ਨੇ ਇਸ ਗੱਲ ਨੂੰ ਸਾਬਕਾ ਮੁੱਖ ਮੰਤਰੀ ਦੇ ਸਾਹਮਣੇ ਵੀ ਰੱਖ ਦਿੱਤਾ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਜੇ ਹਾਰ ਤੋਂ ਸਬਕ ਸਿੱਖਿਆ ਹੁੰਦਾ ਤਾਂ ਅੱਜ ਵਾਲੀ ਜਿਹੜੀ ਹਾਰ ਹੈ ਇਸ ਤਰ੍ਹਾਂ ਦੀ ਹਾਰ ਜਿਹੜੀ ਸੀ ਉਹ ਸ਼ਾਇਦ ਉਹਨਾਂ ਨੂੰ ਨਾ ਸਹਿਣੀ ਪੈਂਦੀ, ਕਿਉਂਕਿ ਬਹੁਤ ਸਾਰੇ ਇਹੋ ਜਿਹੇ ਫੈਸਲੇ ਜਿਨ੍ਹਾਂ ਦੇ ਉੱਤੇ ਅੜਨ ਦੀ ਲੋੜ ਸੀ ਉਸ ਵੇਲੇ ਅਕਾਲੀ ਦਲ ਵੱਲੋਂ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਵੀ ਔਰ ਇਹਨਾਂ ਦੀ ਪਾਰਟੀ ਦੇ ਹੋਰ ਨੇਤਾਵਾਂ ਨੂੰ ਵੀ ਉੱਥੇ ਅੜਨ ਦੀ ਬਜਾਏ ਉਹਦੇ ਉੱਤੇ ਗੰਦੀ ਸਿਆਸਤ ਜਿਹੜੀ ਹੈ ਉਹ ਕੀਤੀ ਗਈ ਹੈ। ਦੂਸ਼ਣਬਾਜ਼ੀ ਪਾਰਟੀਆਂ ਵੱਲੋਂ ਇੱਕ ਦੂਜੇ ਦੇ ਉੱਤੇ ਹੋਈ ਹੈ ਔਰ ਉਸੇ ਦੂਸ਼ਣਬਾਜ਼ੀ ਦਾ ਜਿਹੜਾ ਨਤੀਜਾ ਅੱਜ ਇਸ ਪਾਰਟੀ ਨੂੰ ਭੁਗਤਣਾ ਪਿਆ। ਖੈਰ ਆਪਾਂ ਗੱਲ ਸ਼ਾਇਦ ਕੋਈ ਹੋਰ ਕਰ ਰਹੇ ਸੀ ਹਨਾ। ਹਾਂ, ਗੱਲ ਗੀਤ ਤੋਂ ਸ਼ੁਰੂ ਹੋਈ ਸੀ। ਸੋ ਗੀਤ ਸੀ ਅਨਮੋਲ ਗਗਨ ਮਾਨ ਦੀ ਆਵਾਜ਼ ਦੇ ਵਿੱਚ ਤੇ ਅੱਤ ਕਰਨ ਦੀ ਗੱਲ ਸੀ। ਸੋ ਅੱਤ ਕਹਿੰਦੇ ਹੁੰਦੇ ਆ ਨਾ ਕਿਸੇ ਵੀ ਖੇਤਰ ਦੇ ਵਿੱਚ ਹੋਵੇ ਮਾੜੀ ਵੀ ਹੁੰਦੀ ਹੈ, ਕਿਉਂਕਿ ਅੱਤ ਤੇ ਅੰਤ ਦਾ ਫਰਕ ਬਹੁਤ ਥੋੜਾ ਹੀ ਹੁੰਦਾ ਹੈ ਨਾ। ਜਦੋਂ ਅੱਤ ਸਿਖਰ ਤੇ ਹੋ ਜਾਂਦੀ ਹੈ ਤਾਂ ਫਿਰ ਅੰਤ ਵੀ ਨੇੜੇ ਹੋ ਜਾਂਦਾ। ਇਸ ਕਰਕੇ ਅੱਤ ਕਿਸੇ ਵੀ ਖੇਤਰ ਦੇ ਵਿੱਚ ਹੋਵੇ ਸਿਖਰ ਤੇ ਨਹੀਂ ਜਾਣੀ ਚਾਹੀਦੀ। ਕਹਿੰਦੇ ਹੁੰਦੇ ਨਾ ਵੀ ਐਕਸੈਸ ਦੇ ਵਿੱਚ ਜੋ ਵੀ ਹੁੰਦਾ ਕਈ ਵਾਰ ਉਹ ਮਾੜਾ ਵੀ ਹੁੰਦਾ। ਸੋ ਇਸ ਕਰਕੇ ਜਿਹੜੀ ਇਹ ਆਦਤ ਹੈ ਕਿੱਥੇ ਕੁ ਤੱਕ ਰਹਿਣੀ ਚਾਹੀਦੀ ਹੈ ਇਹ ਵੀ ਵਿਚਾਰਨ ਵਾਲੀ ਗੱਲ ਹੈ। ਸੋ ਮੁਲਾਂਕਣ ਹੋਣਾ ਬਹੁਤ ਜ਼ਰੂਰੀ ਹੈ। ਇਹ ਮੁਲਾਂਕਣ ਪਾਰਟੀਆਂ ਦਾ ਵੀ ਹੋਣਾ ਚਾਹੀਦਾ, ਪਾਰਟੀ ਦੇ ਵਰਕਰਾਂ ਦਾ ਵੀ ਹੋਣਾ ਚਾਹੀਦਾ, ਸੱਤਾ ਦੇ ਉੱਤੇ ਕਾਬਜ਼ ਜਿਹੜੇ ਲੋਕ ਨੇ ਉਹਨਾਂ ਦਾ ਵੀ ਹੋਣਾ ਚਾਹੀਦਾ। ਸੋ ਉਹ ਮੁਲਾਂਕਣ ਸਿਰਫ ਬਾਹਰਲੇ ਲੋਕ ਨਾ ਕਰਨ, ਸਗੋਂ ਉਹ ਪਾਰਟੀਆਂ ਆਪ ਵੀ ਆਪਣਾ ਸਮੇਂ ਸਮੇਂ ਸਿਰ ਮੁਲਾਂਕਣ ਕਰਦੀਆਂ ਰਹਿਣ। ਆਪ ਜਿਹੜੇ ਲੋਕ ਸੱਤਾ ਦੇ ਵਿੱਚ ਆਉਂਦੇ ਆ ਉਹਨਾਂ ਨੂੰ ਵੱਡਾ ਮੁਲਾਂਕਣ ਕਰਨ ਦੀ ਲੋੜ ਹੈ। ਜਦੋਂ ਅੱਜ ਅਸੀਂ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਹੁੰਦੀ ਰਾਜਨੀਤੀ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਵੱਡਾ ਫਰਕ ਤਾਂ ਸਾਨੂੰ ਇਹੀ ਨਜ਼ਰ ਆ ਜਾਂਦਾ ਸੀ ਹੁਣ ਤੱਕ ਕਿ ਉੱਥੇ ਤਾਂ ਸਰਪੰਚ ਦੀਆਂ ਵੋਟਾਂ ਹੀ ਨਹੀਂ ਮਾਣ ਹੁੰਦੀਆਂ, ਔਰ ਜਦੋਂ MLA ਦੀ ਜਾਂ MP ਦੀ ਵੋਟ ਦੀ ਗੱਲ ਹੁੰਦੀ ਆ ਫਿਰ ਤਾਂ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਦੇ ਜਿਹੜੇ ਰਾਹ ਆ ਉਹ ਚੁਣੇ ਜਾਂਦੇ ਆ ਹਨਾ। ਸੋ ਇਸ ਕਰਕੇ ਫਿਰ ਇਹ ਲੋਕ ਜਿਹੜੇ ਆ ਇਹਨਾਂ ਦੇ ਆਉਣ ਜਾਣ ਦੀ ਪ੍ਰਕਿਰਿਆ, ਇਹਨਾਂ ਦੀ ਸੁਰੱਖਿਆ ਦੀ ਪ੍ਰਕਿਰਿਆ, ਇਹਨਾਂ ਦੇ ਬਹੁਤ ਸਾਰੇ ਜਿਹੜੇ ਭੱਤੇ ਨੇ, ਇਹਨਾਂ ਦੀਆਂ ਜਿਹੜੀਆਂ ਬਹੁਤ ਸਾਰੀਆਂ ਸਹੂਲਤਾਂ ਨੇ, ਇਹਨਾਂ ਦੀਆਂ ਗੱਡੀਆਂ, ਇਹਨਾਂ ਦੇ ਖਾਣੇ, ਇਹਨਾਂ ਦੇ ਰਹਿਣ ਦੇ ਖਰਚੇ, ਇਹਨਾਂ ਦੇ ਹੋਟਲ, ਇਹਨਾਂ ਦੇ ਮੋਟਲ, ਸੋ ਇਹ ਸਾਰਾ ਕੁਛ ਜਦੋਂ ਅਸੀਂ ਦੇਖਦੇ ਹਾਂ ਤਾਂ ਪੰਜਾਬ ਦੇ ਵਿੱਚ ਜਿਹੜੀ ਇਨਕਮ, ਜਿਹੜੀ ਆਮਦਨ ਆਉਂਦੀ ਆ ਉਸ ਆਮਦਨ ਦਾ ਵੱਡਾ ਹਿੱਸਾ ਸ਼ਾਇਦ ਉਹ ਇਹਨਾਂ ਲੋਕਾਂ ਦੇ ਹੀ ਹਿੱਸੇ ਜਾਂਦਾ ਤੇ ਵਿਕਾਸ ਦੇ ਵਿੱਚ ਕਿੰਨਾ ਕੁ ਪੈਸਾ ਜਿਹੜਾ ਆ ਉਹ ਬਚਦਾ ਹੈ ਇਹਦਾ ਅੰਦਾਜ਼ਾ ਅਸੀਂ ਆਪ ਲਗਾ ਸਕਦੇ ਹਾਂ। ਸੋ ਇਸ ਸਰਕਾਰ ਦੇ ਆਉਣ ਤੋਂ ਬਾਅਦ ਇਹ ਜ਼ਰੂਰੀ ਬਣਾਉਣਾ ਪੈਣਾ ਕਿ ਜਿਹੜੇ ਫਜ਼ੂਲ ਖਰਚੇ ਜਿਹੜੇ ਸਰਕਾਰਾਂ ਵੱਲੋਂ ਜਾਂ ਪਾਰਟੀਆਂ ਵੱਲੋਂ ਕੀਤੇ ਜਾਂਦੇ ਆ ਉਹਨਾਂ ਦੇ ਉੱਤੇ ਪਹਿਲੀ ਰੋਕ ਲੱਗਣੀ ਬਹੁਤ ਜ਼ਰੂਰੀ ਆ ਤਾਂ ਕਿ ਉਹਨਾਂ ਫੰਡਾਂ ਦੀ ਜਿਹੜੀ ਵਰਤੋਂ ਆ ਉਹ ਵਿਕਾਸ ਕਾਰਜਾਂ ਦੇ ਲਈ ਹੋ ਸਕੇ। ਖੈਰ ਇਹ ਤਾਂ ਅਸੀਂ ਗੱਲ ਕਰਦੇ ਹਾਂ ਪਰ ਗੱਲ ਕਰਨੀ ਵੀ ਜ਼ਰੂਰੀ ਹੈ, ਗੱਲ ਕਰਨੀ ਵੀ ਬਣਦੀ ਹੈ। ਬਾਕੀ ਕਿਸੇ ਦਾ ਵੀ ਕੰਮ ਕਰਨ ਦਾ ਜਿਹੜਾ ਤਰੀਕਾ ਹੈ, ਕਿਸੇ ਦਾ ਵੀ ਕੰਮ ਕਰਨ ਦਾ ਜਿਹੜਾ ਅੰਦਾਜ਼ ਹੈ, ਉਹ ਵੱਖੋ ਵੱਖਰਾ ਹੋ ਸਕਦਾ। ਪਰ ਜਦੋਂ ਤੱਕ ਅਸੀਂ ਪੰਜਾਬ ਦੇ ਹਾਲਾਤ ਨੂੰ ਸੁਧਾਰਨ ਦੇ ਲਈ ਇੱਕ ਡਾਇਲੋਗ ਨਹੀਂ ਚਲਾਵਾਂਗੇ, ਜਦੋਂ ਤੱਕ ਅਸੀਂ ਕਾਰਜਾਂ ਦੇ ਉੱਤੇ ਟਿੱਪਣੀ ਨਹੀਂ ਕਰਾਂਗੇ, ਕਿਉਂਕਿ ਪਿਛਲੇ ਸਮੇਂ ਦੌਰਾਨ ਜਦੋਂ ਅਸੀਂ ਫੇਸਬੁੱਕ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਵਿਚਾਰਾਂ ਦਾ ਪ੍ਰਵਾਹ ਦੇਖਦੇ ਸੀ, ਉਹਨਾਂ ਵਿਚਾਰਾਂ ਦੇ ਪ੍ਰਵਾਹ ਦੇ ਨਾਲੋਂ ਵੀ ਜਿਹੜੇ ਸਮਰਥਕਾਂ ਦੀ ਇੱਕ ਦੂਜੇ ਪ੍ਰਤੀ ਦੂਸ਼ਣਬਾਜ਼ੀ ਹੁੰਦੀ ਸੀ, ਉਸ ਸਮੇਂ ਦੌਰਾਨ ਸਾਨੂੰ ਚੁੱਪ ਰਹਿਣ ਦੀ ਲੋੜ ਵਧੇਰੇ ਸੀ, ਕਿਉਂਕਿ ਉਸ ਸਮੇਂ ਦੌਰਾਨ ਇੱਕ ਭੀੜ ਜਿਹੜੀ ਹੈ, ਜਦੋਂ ਉਹ ਸਾਹਮਣੇ ਸਾਨੂੰ ਆਪਣੀ ਪ੍ਰਕਿਰਿਆ ਦਿੰਦੀ ਹੈ, ਤਾਂ ਉਹਦਾ ਜਿਹੜਾ ਅਸਰ ਹੈ ਉਹ ਕੋਈ ਜ਼ਿਆਦਾ ਨਹੀਂ ਹੁੰਦਾ, ਸਗੋਂ ਉਹਦਾ ਜਿਹੜਾ ਜਿਹੜੀ ਪ੍ਰਤੀਕਿਰਿਆ ਆ ਉਹ ਵੀ ਕਈ ਵਾਰ ਬਹੁਤ ਗਲਤ ਹੁੰਦੀ ਹੈ। ਔਰ ਉਸ ਸਮੇਂ ਦੌਰਾਨ ਚੁੱਪ ਧਾਰਨੀ ਜ਼ਰੂਰੀ ਹੁੰਦੀ ਹੈ, ਪਰ ਜਦੋਂ ਭੀੜ ਛੰਟ ਜਾਂਦੀ ਹੈ ਤਾਂ ਫਿਰ ਜਿਹੜੇ ਕੁਛ ਬੁੱਧੀਮਾਨ ਲੋਕ ਜਿਹੜੇ ਆ, ਜਿਹੜੇ ਵਾਕਈ ਆਪਣੀ ਅਕਲ ਦਾ ਇਸਤੇਮਾਲ ਕਰਦੇ ਆ, ਤਾਂ ਫਿਰ ਉਹਨਾਂ ਦੀ ਜਿਹੜੀ ਪ੍ਰਤੀਕਿਰਿਆ ਸਾਹਮਣੇ ਆਉਣੀ ਜ਼ਰੂਰੀ ਵੀ ਹੁੰਦੀ ਹੈ, ਤੇ ਉੱਥੇ ਸਾਨੂੰ ਚੁੱਪ ਨਹੀਂ ਰਹਿਣਾ ਚਾਹੀਦਾ। ਸੋ ਉੱਥੇ ਸਾਨੂੰ ਉਸ ਪ੍ਰਤੀਕਿਰਿਆ ਦੇ ਪ੍ਰਤੀ ਆਪਣਾ ਵੀ ਨਜ਼ਰੀਆ ਜਿਹੜਾ ਉਹ ਦੇਣ ਦੀ ਲੋੜ ਜ਼ਰੂਰ ਹੁੰਦੀ ਹੈ। ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਤਕਰੀਬਨ ਖਤਮ ਹੈ, ਪਰ ਇਸ ਵੇਲੇ ਸਾਡੇ ਨਾਲ ਇੱਕ ਸਰੋਤੇ ਜੁੜੇ ਆ, ਮੈਂ ਉਹਨਾਂ ਨੂੰ ਸ਼ਾਮਲ ਕਰਦੀ ਚਾਹੁੰਦੀ ਹਾਂ। ਜੀ ਆਇਆਂ ਨੂੰ ਕਹਿੰਦੇ ਹਾਂ 793 ਤੋਂ ਸਾਡੇ ਨਾਲ ਜੁੜੇ ਨੇ ਜੀ, ਅਗਲੇ ਲਿਸਨਰ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਭੈਣ ਜੀ, ਪਹਿਲਾਂ ਤੇ ਨਿਗਲ ਸਾਹਿਬ
ਜੀ, ਜੀ ਘੁੰਮਣ ਸਾਹਿਬ
ਦੇ ਕੋਲ ਟਾਈਮ
ਜੀ, ਜੀ ਘੁੰਮਣ ਸਾਹਿਬ ਨਹੀਂ ਹੈਗਾ ਆਪਣੇ ਕੋਲ, ਇੱਕ ਮਿੰਟ ਲਈ ਗੱਲ ਕਰ ਸਕਦੇ ਆਪਾਂ
ਇੱਕ ਮਿੰਟ? ਚਲੋ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਮੁਬਾਰਕਾ, ਤੁਹਾਡਾ ਟਾਈਮ ਬਹੁਤ ਹੀ ਟਾਈਮ ਵਧੀਆ ਸੁਣਿਆ ਜੀ। ਜੋ ਪੰਜਾਬ ਦੇ ਨਤੀਜੇ ਆਏ ਆ ਸਭ ਨੂੰ ਹੈਰਾਨ ਕਰ ਰਹੇ ਆ
ਜੀ,
ਸਭ 47 ਤੋਂ ਬਾਅਦ ਨਹੀਂ ਹੋਇਆ ਕਿਸੇ ਨੂੰ
ਜੀ,
ਪਰ ਤੁਸੀਂ ਕਿਹਾ ਨਾ ਅੱਤ ਜਿਹੜੀ ਹਰ ਚੀਜ਼ ਦੀ ਮਾਰੀ ਹੁੰਦੀ ਹੈ।
ਬਿਲਕੁਲ ਬਿਲਕੁਲ ਜੀ,
ਅਭੀ ਤੇ ਆਪਣੇ ਹੁਣ ਅੱਤ ਕਰਾਤੀ ਆ
ਜੀ, ਕੋਈ ਗਲਤੀ ਨੀ ਜੀ,
ਬਹੁਤ ਬਹੁਤ ਮੁਬਾਰਕਾਂ
ਜੀ, ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਘੁੰਮਣ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ ਪ੍ਰੋਗਰਾਮ ਦੇ ਵਿਚ ਜੋੜਨ ਦੇ ਲਈ, ਸ਼ੁਕਰੀਆ ਜੀ, ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਸੋ ਦੋਸਤੋ, ਘੁੰਮਣ ਸਾਹਿਬ ਸਨ ਜਿਹੜੇ ਸਾਡੇ ਨਾਲ ਅਕਸਰ ਜੁੜਦੇ ਆ, ਔਰ ਜਦੋਂ ਪੰਜਾਬ ਹੁੰਦੇ ਆ ਪੰਜਾਬ ਤੋਂ ਵੀ ਵੱਡੇ ਤੜਕੇ ਸਾਡੇ ਨਾਲ ਲਹਿਰਾਂ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਉਂਦੇ ਹੁੰਦੇ ਆ, ਹੁਣ ਇਨੀ ਦਿਨੀ ਮੈਲਬਨ ਆਏ ਹੋਏ ਔਰ ਮੈਲਬਨ ਤੋਂ ਸਾਡੇ ਨਾਲ ਜੁੜਦੇ ਆ, ਸਾਨੂੰ ਵੀ ਚੰਗਾ ਲੱਗਦਾ, ਔਰ ਸਾਡੇ ਬਹੁਤ ਹੀ ਪਿਆਰੇ ਸਰੋਤੇ ਨੇ, ਬੜੇ ਸਤਿਕਾਰਿਤ ਸਰੋਤੇ ਨੇ, ਸੋ ਇੱਕ ਵਾਰ ਫਿਰ ਇਹਨਾਂ ਦਾ ਧੰਨਵਾਦ ਕਰਦੇ ਹਾਂ। ਤੇ ਲਓ ਜੀ, ਪ੍ਰੋਗਰਾਮ ਦਾ ਸਮਾਂ ਜਿਹੜਾ ਉਹ ਹੁਣ ਸਮਾਪਤ ਹੈ। ਆਪਾਂ ਖੰਮਣੀ ਦਾ ਜਿਹੜਾ ਤੁਹਾਨੂੰ ਅਰਥ ਪੁੱਛਿਆ ਸੀ, ਖੰਮਣੀ ਕੀ ਹੁੰਦੀ ਹੈ, ਖੰਮਣੀ ਦਾ ਜਵਾਬ ਤੁਸੀਂ ਦਿੱਤਾ ਨਹੀਂ ਆ, ਪ੍ਰੋਗਰਾਮ ਚੁੱਪ ਚੁੱਪੀ ਤੇ ਸੁਣੀ ਜਾਂਦੇ ਹੋ, ਪਰ ਦੇਖ ਲਓ ਇੰਨੀ ਕੁ ਮਿਹਨਤ ਨਹੀਂ ਕਰਨਾ ਚਾਹੁੰਦੇ, ਪਰ ਸਾਨੂੰ ਪਤਾ ਹੋਣਾ ਜ਼ਰੂਰੀ ਹੈ ਸ਼ਬਦਾਂ ਦੀ ਇਹ ਸਾਂਝ, ਸ਼ਬਦੀ ਸਾਂਝ ਅਸੀਂ ਕਿਉਂ ਪਾਉਂਦੇ ਹਾਂ ਪ੍ਰੋਗਰਾਮ ਦੇ ਵਿੱਚ, ਸਿਰਫ ਇਸੇ ਕਰਕੇ ਕਿਉਂਕਿ ਸਾਡਾ ਆਪਣੀ ਪੰਜਾਬੀ ਪ੍ਰਤੀ ਪਿਆਰ ਤਾਂ ਹੈ, ਸਤਿਕਾਰ ਤਾਂ ਹੈ, ਪਰ ਫਿਰ ਵੀ ਬਹੁਤ ਵਾਰ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਪੰਜਾਬੀ ਸ਼ਬਦਾਂ ਦੇ ਬਾਰੇ ਸਾਡਾ ਜਿਹੜਾ ਗਿਆਨ ਹੈ ਉਹ ਅੱਗੇ ਤੋਂ ਅੱਗੇ ਘਟਦਾ ਜਾ ਰਿਹਾ। ਚਲੋ ਜੀ, ਖੰਮਣੀ ਦੇ ਬਾਰੇ ਫਿਰ ਮੈਂ ਤੁਹਾਡੇ ਨਾਲ ਸਾਂਝ ਜ਼ਰੂਰ ਪਾਵਾਂ, ਸਾਨੂੰ ਘੁੰਮਣ ਸਾਹਿਬ ਨੇ ਵੀ ਆਪਣਾ ਜਿਹੜਾ ਜਵਾਬ ਭੇਜਿਆ ਸੀਗਾ, ਮੈਂ ਉਹਨਾਂ ਦਾ ਜਵਾਬ ਵੀ ਪਹਿਲਾਂ ਤੁਹਾਡੇ ਨਾਲ ਸਾਂਝਾ ਕਰਦੀ ਹਾਂ, ਤੇ ਉਸ ਤੋਂ ਬਾਅਦ ਉਹਦੇ ਹੋਰ ਵਿਸਥਾਰ ਦੇ ਵਿੱਚ ਜੇ ਜਾਣਾ ਪਿਆ ਤਾਂ ਜਾਵਾਂਗੇ ਆਪਾਂ। ਘੁੰਮਣ ਸਾਹਿਬ ਕਹਿੰਦੇ ਜੀ, ਖੰਮਣੀ ਨੂੰ ਖੁਸ਼ੀ ਕਰਕੇ ਬੰਨਦੇ ਆ, ਪਹਿਲਾਂ ਦੁੱਧ ਵਾਲੀ ਮਧਾਣੀ ਨੂੰ ਵੀ ਬੰਨਦੇ ਹੁੰਦੇ ਸੀ, ਵਿਆਹ ਵੇਲੇ ਗੁੱਟ ਤੇ ਬੰਨਦੇ ਆ, ਤੇ ਜਦੋਂ ਕੋਈ ਹਵਨ ਕਰਦੇ ਆ ਕਹਿੰਦੇ ਉਦੋਂ ਵੀ ਖੰਮਣੀ ਬੰਨੀ ਜਾਂਦੀ ਆ। ਸੋ ਕਹਿੰਦੇ ਮੈਂ ਜੀ ਸਾਰੇ ਕੰਮ ਛੱਡ ਕੇ ਤੁਹਾਡਾ ਪ੍ਰੋਗਰਾਮ ਸੁਣਦਾ, ਬਹੁਤ ਹੀ ਕਮਾਲ ਦਾ ਪ੍ਰੋਗਰਾਮ ਹੁੰਦਾ, ਖੇਡਾਂ ਸ਼ੁਰੂ ਕਰਨਾ ਬੜੀ ਚੰਗੀ ਗੱਲ ਹੈ, ਇਸ ਦੇ ਨਾਲ ਸਰੀਰ ਦੀ ਵਰਜਿਸ਼ ਵੀ ਹੁੰਦੀ ਤੇ ਲੜਕੀਆਂ ਵੀ ਸਾਨੂੰ ਨਾਲ ਖੇਡ ਸਕਦੀਆਂ। ਬਹੁਤ ਬਹੁਤ ਮੁਬਾਰਕਾਂ ਗੁਰਿੰਦਰ ਕੌਰ ਹੋਰਾਂ ਨੂੰ, ਉਹਨਾਂ ਨੇ ਦਿੱਤੀਆਂ। ਸੋ ਬਹੁਤ ਬਹੁਤ ਧੰਨਵਾਦ ਘੁੰਮਣ ਸਾਹਿਬ ਇੱਕ ਵਾਰ ਫਿਰ ਤੋਂ, ਔਰ ਖੰਮਣੀ ਦੇ ਬਾਰੇ ਤੁਸੀਂ ਸਾਡੇ ਨਾਲ ਸਾਂਝ ਬਣਾਈ ਹੈ, ਬਹੁਤ ਬਹੁਤ ਸ਼ੁਕਰੀਆ। ਸੋ ਖੰਮਣੀ ਜਿਹੜੀ ਹੁੰਦੀ ਹੈ ਜੀ, ਉਹ ਹੁੰਦੀ ਹੈ ਰੰਗ ਬਿਰੰਗੇ ਸੂਤੀ ਧਾਗਿਆਂ ਦੇ ਨਾਲ ਬੁਣੀ ਇੱਕ ਡੋਰ ਹੁੰਦੀ ਹੈ, ਸੋ ਡੋਰੀ ਹੁੰਦੀ ਹੈ ਇਹ। ਸੋ ਜਿਹਨੂੰ ਅਸੀਂ ਕਿਸੇ ਵੀ ਖੁਸ਼ੀ ਦੇ ਮੌਕੇ ਦੇ ਉੱਤੇ ਸ਼ਗਨ ਦੇ ਤੌਰ ਦੇ ਉੱਤੇ ਬੰਨਦੇ ਹਾਂ, ਤੇ ਸਾਡੇ ਸੱਭਿਆਚਾਰ ਦੇ ਵਿੱਚ, ਪੰਜਾਬੀ ਸੱਭਿਆਚਾਰ ਦੇ ਵਿੱਚ, ਜਿਵੇਂ ਘੁੰਮਣ ਸਾਹਿਬ ਨੇ ਦੱਸਿਆ ਵੀ ਪਹਿਲਾਂ ਕੀ ਹੁੰਦਾ ਸੀ, ਜਦੋਂ ਕੋਈ ਨਵੀਂ ਵੀ ਚੀਜ਼ ਲਿਆਉਂਦੇ ਸੀ ਹਨਾ, ਉਸ ਦੇ ਨਾਲ ਵੀ ਖੰਮਣੀ ਬੰਨ ਦਿੱਤੀ ਜਾਂਦੀ ਸੀ। ਸਾਡੇ ਵੱਖ ਵੱਖ ਜਿਹੜੇ ਇਲਾਕੇ ਆ ਪੰਜਾਬ ਦੇ, ਉੱਥੇ ਖੰਮਣੀ ਨੂੰ ਵੱਖਰੇ ਵੱਖਰੇ ਨਾਮ ਦੇ ਨਾਲ ਜਾਣਿਆ ਜਾਂਦਾ। ਖੰਬਣੀ ਖੰਬਣੀ ਵੀ ਕਹਿੰਦੇ ਇਹਨੂੰ, ਖੰਮਣੀ ਵੀ ਕਹਿੰਦੇ ਆ, ਮੌਲੀ ਵੀ ਕਹਿੰਦੇ ਆ, ਗਾਨਾ ਵੀ ਕਹਿੰਦੇ ਆ। ਸੋ ਇਹ ਸਾਰੇ ਹੀ ਜਿਹੜੇ ਨਾਮ ਆ ਉਹ ਖੰਮਣੀ ਦੇ ਲਈ ਵਰਤੇ ਜਾਂਦੇ ਆ। ਸਾਡੇ ਮੌਲੀ ਵੀ ਕਹਿੰਦੇ ਆ ਇਹਨੂੰ, ਜਦੋਂ ਅਸੀਂ ਦੁਆਬੇ ਦੀ ਗੱਲ ਕਰਦੇ ਹਾਂ ਮੌਲੀ ਵੀ ਕਹਿੰਦੇ ਆ ਇਹਨੂੰ, ਤੇ ਇਹਨੂੰ ਗਾਨਾ ਵੀ ਕਹਿੰਦੇ ਆ। ਪਰ ਅਸਲ ਦੇ ਵਿੱਚ ਕੀ ਹੁੰਦੀ ਆ, ਇਹ ਸੂਤੀ ਧਾਗਿਆਂ ਦੇ ਨਾਲ ਬੁਣੀ ਹੋਈ ਇੱਕ ਡੋਰ ਹੁੰਦੀ ਆ, ਔਰ ਉਹੀ ਜਿਹੜੀ ਡੋਰੀ ਆ ਸ਼ਗਨਾਂ ਦੇ ਮੌਕਿਆਂ ਦੇ ਉੱਤੇ, ਖੁਸ਼ੀ ਦੇ ਮੌਕਿਆਂ ਦੇ ਉੱਤੇ ਬੰਨੀ ਜਾਂਦੀ ਆ। ਪਹਿਲਾਂ ਕੀ ਹੁੰਦਾ ਸੀ, ਜਦੋਂ ਕੋਈ ਨਵੀਂ ਚੀਜ਼ ਲਿਆਈ ਜਾਂਦੀ ਸੀ ਉਦੋਂ, ਜਦੋਂ ਨਾ ਲੈਂਟਰ ਪੈਂਦਾ ਹੁੰਦਾ ਸੀ ਉਦੋਂ ਵੀ ਖੰਮਣੀ ਬੰਨੀ ਜਾਂਦੀ ਸੀਗੀ, ਹਨਾ, ਮੌਲੀ ਬੰਨ ਦਿੱਤੀ ਜਾਂਦੀ ਸੀਗੀ। ਜਿਹੜੇ ਗਾਰਡਰ ਹੁੰਦੇ ਸੀਗੇ, ਜੇ ਯਾਦ ਹੋਵੇ, ਪਹਿਲਾਂ ਲੈਂਟਰ ਵਾਲੀਆਂ ਛੱਤ, ਲੈਂਟਰ ਨਹੀਂ ਸੀ ਸੋਰੀ ਹੁੰਦਾ, ਬਾਲਿਆਂ ਵਾਲੀਆਂ ਛੱਤਾਂ ਹੁੰਦੀਆਂ ਸੀਗੀਆਂ, ਬਾਲਿਆਂ ਵਾਲੀਆਂ ਜਿਹੜੀਆਂ ਛੱਤਾਂ ਹੁੰਦੀਆਂ ਸੀਗੀਆਂ ਉਹਨਾਂ ਦੇ ਨਾਲ ਗਾਰਡਰ ਹੁੰਦੇ ਸੀ, ਔਰ ਗਾਰਡਰਾਂ ਦੇ ਨਾਲ ਵੀ ਬੰਨੀ ਹੁੰਦੀ ਸੀ, ਹਨਾ। ਔਰ ਇਸੇ ਤਰ੍ਹਾਂ ਜਿਵੇਂ ਘੁੰਮਣ ਸਾਹਿਬ ਨੇ ਕਿਹਾ ਵੀ ਜਿੱਦਾਂ ਮਧਾਣੀ ਲਿਆਂਦੀ ਉਹਦੇ ਨਾਲ ਬੰਨੀ ਹੁੰਦੀ ਸੀ, ਕੋਈ ਵੀ ਨਵੀਂ ਚੀਜ਼ ਜਦੋਂ ਲਿਆਉਂਦੇ ਸੀ ਖੁਸ਼ੀ ਵਜੋਂ ਉਹਨੂੰ ਸ਼ਗਨ ਵਜੋਂ ਉਹਨੂੰ ਬੰਨਿਆ ਜਾਂਦਾ ਸੀਗਾ। ਤੇ ਬਾਕੀ ਜਿਹੜੀਆਂ ਵਿਆਹ ਦੀਆਂ ਰਸਮਾਂ ਆ, ਹਨਾ, ਉਹਨਾਂ ਦੇ ਵਿੱਚ ਇਹਦੀ ਵਰਤੋਂ ਜਿਹੜੀ ਆ ਕੀਤੀ ਜਾਂਦੀ ਆ। ਵਿਆਹ ਵੇਲੇ ਇਹ ਗੁੱਟ ਦੇ ਉੱਤੇ ਬੰਨੀ ਜਾਂਦੀ ਆ, ਸੱਜੇ ਗੁੱਟ ਦੇ ਉੱਤੇ, ਹਨਾ, ਲਾੜੇ ਦੇ ਜਾਂ ਲਾੜੀ ਦੇ, ਹਨਾ। ਤੇ ਇਹਨੂੰ ਗਾਨਾ ਬੰਨਣਾ ਵੀ ਕਹਿੰਦੇ ਆ, ਕੰਗਣਾ ਬੰਨਣਾ ਵੀ ਕਹਿੰਦੇ ਆ, ਤੇ ਇਹ ਜ਼ਿਆਦਾਤਰ ਲਾਲ ਰੰਗ ਦੀ ਹੁੰਦੀ ਆ। ਕੁਛ ਜਿੱਦਾਂ ਭਾਈਚਾਰਿਆਂ ਦੇ ਵਿੱਚ ਇਹਦੀ ਜਿਹੜੀ ਰੰਗ ਦੀ ਵਰਤੋਂ ਵੱਖਰੀ ਵੱਖਰੀ ਹੁੰਦੀ ਹੋ ਸਕਦੀ ਆ, ਜਿਵੇਂ ਕੋਈ ਪੀਲੇ ਰੰਗ ਦੀ ਵੀ ਬੰਨਦਾ ਹੋ ਸਕਦਾ, ਪਰ ਸਾਡੇ ਪੰਜਾਬੀ ਸੱਭਿਆਚਾਰ ਦੇ ਵਿੱਚ ਜ਼ਿਆਦਾਤਰ ਲਾਲ ਰੰਗ ਦੀ ਇਹ ਜਿਹੜੀ ਡੋਰ ਆ ਉਹਨੂੰ ਅਸੀਂ ਖੰਮਣੀ ਕਹਿੰਦੇ ਆ। ਔਰ ਕਿਸੇ ਵੀ ਖੁਸ਼ੀ ਦੇ ਵਿਆਹ ਦੇ ਮੌਕੇ ਦੇ ਉੱਤੇ ਇਹ ਇੱਕ ਸਗਨ ਵਜੋਂ ਵਰਤੀ ਜਾਂਦੀ। ਤੇ ਲਓ ਜੀ, ਇਹ ਸੀ ਖੰਮਣੀ ਦੀ ਜਿਹੜੀ ਕਹਾਣੀ, ਯਾਨੀ ਕਿ ਖੰਮਣੀ, ਅੱਜ ਮੈਂ ਸ਼ਬਦ ਤੁਹਾਡੇ ਨਾਲ ਸਾਂਝਾ ਕੀਤਾ ਸੀਗਾ। ਉਮੀਦ ਕਰਦੀ ਹਾਂ ਤੁਹਾਡੇ ਗਿਆਨ ਦੇ ਵਿੱਚ ਜ਼ਰੂਰ ਵਾਧਾ ਹੋਇਆ ਹੋਣਾ। ਪ੍ਰੋਗਰਾਮ ਦਾ ਸਮਾਂ ਸਮਾਪਤ ਹੈ, ਦਿਓ ਮੈਨੂੰ ਵੀ ਇਜਾਜ਼ਤ ਹੋਣ। ਅਗਲੇ ਹਫ਼ਤੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਇਸੇ ਤਰ੍ਹਾਂ ਕਰਾਂਗੇ ਮੁਲਾਕਾਤ, ਕਿਸੇ ਨਵੇਂ ਟੌਪਿਕ ਦੇ ਨਾਲ। ਅੱਜ ਦੇ ਲਈ ਇੰਨਾ ਹੀ, ਦਿਓ ਬਹੁਤ ਪਿਆਰ ਦੇ ਨਾਲ, ਸਤਿਕਾਰ ਦੇ ਨਾਲ ਇਜਾਜ਼ਤ, ਤੇ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਰਹੋ ਦੋਸਤੋ ਹਰਮਨ ਰੇਡੀਓ ਦੇ ਨਾਲ, ਇੱਕ ਪਿਆਰੇ ਜਿਹੇ ਗੀਤ ਦੇ ਨਾਲ ਤੁਹਾਨੂੰ ਛੱਡ ਕੇ ਜਾ ਰਹੀ ਹਾਂ, ਤੇ ਗੀਤ ਤੋਂ ਬਾਅਦ ਕੁਛ ਸਾਡੇ ਆਪਣੇ ਸਪੋਂਸਰ ਦੇ ਇਸ਼ਤਿਹਾਰ ਤੁਹਾਡੀ ਕਰਾਂਗੇ ਨਜ਼ਰ।
ਰਾਹ ਸੱਚ ਤੇ ਤੁਰਿਆ ਜਾ ਬੰਦਿਆ, ਰੱਬ ਡਾਡਾ ਬੇਪਰਵਾਹ ਬੰਦਿਆ, ਰਾਹ ਸੱਚ ਦੇ ਤੁਰਿਆ।